ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਦੇਸ਼ਾਂ ਵਿਦੇਸ਼ਾਂ ਤੋਂ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਹੀ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਅੱਜ ਦਾ ਪ੍ਰੋਗਰਾਮ ਲਹਿਰਾਂ ਲੈ ਕੇ ਹਾਜ਼ਰ ਹੋ ਗਿਆ ਹਾਂ ਤੇ ਬ੍ਰਿਸਬੇਨ ਦੇ ਵਿਚ ਟਾਈਮ ਹੋ ਚੁੱਕਾ ਹੈ ਜੀ 8:01। ਜੇਕਰ ਗੱਲ ਕਰੀਏ ਐਡਲੇਟ ਤਾਂ ਉਥੇ 7:31 ਤੇ ਪਰਥ ਦੇ ਵਿਚ ਹਜੇ 6:01 ਹੋਏ ਨੇ ਤੇ ਪੰਜਾਬ ਦੇ ਵਿਚ ਹਜੇ ਵੱਡਾ ਤੜਕਾ ਆ ਤੇ 3:31 ਟਾਈਮ ਹੋ ਚੁੱਕਾ ਆ ਤੇ ਅੱਜ ਮਿਤੀ 15 ਜੂਨ ਦਿਨ ਵੀਰਵਾਰ ਤੇ ਨਾਨਕ ਸ਼ਾਹੀ 1 ਸੰਮਤ 549। 1 ਮਤਲਬ ਅੱਜ ਦਿਨ ਸੰਗਰਾਂਦ ਆ ਜੀ। ਤੁਸੀਂ ਅਸੀਂ ਅੱਜ ਪ੍ਰੋਗਰਾਮ ਸੰਗਰਾਂਦ ਵਾਲੇ ਦਿਨ ਕਰ ਰਹੇ ਹਾਂ। ਸੋ ਦੋਸਤੋ ਅੱਜ ਪ੍ਰੋਗਰਾਮ ਦੇ ਮਾਧਿਅਮ ਨਾਲ ਆਪਣੀ ਸਾਂਝ 2 ਘੰਟੇ ਦੀ ਰਹੇਗੀ ਤੇ 2 ਘੰਟਿਆਂ ਦੇ ਵਿਚ ਅਸੀਂ ਮੌਸਮ ਬਾਰੇ ਅਮਰਦੀਪ ਸਿੰਘ ਸਿੱਧੂ ਸਾਡੇ ਨਾਲ ਜੁਆਇਨ ਕਰਨਗੇ, ਫਿਰ ਖਬਰਸਾਰ ਤੇ ਵੀ ਗੱਲਬਾਤ ਕਰਾਂਗੇ ਤੇ ਕੋਈ ਟੌਪਿਕ ਤੇ ਵੀ ਗੱਲਬਾਤ ਚੱਲੇਗੀ, ਵਿਚਾਰ ਵੀ ਸਾਂਝੇ ਕਰਾਂਗੇ ਤੇ ਇਨ੍ਹਾਂ 2 ਘੰਟਿਆਂ ਦੇ ਵਿਚ ਤੁਸੀਂ ਆਪਣੇ ਵਿਚਾਰ ਵੀ ਭੇਜ ਸਕਦੇ ਹੋ, ਆਪਣੇ ਸ਼ਹਿਰ ਦੇ ਮੌਸਮ ਬਾਰੇ ਵੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਸਾਡੇ ਨਾਲ ਤੇ ਕਿਸੇ ਗੀਤ ਦੀ ਵੀ ਫਰਮਾਇਸ਼ ਕਰ ਸਕਦੇ ਹੋ ਤੇ ਪ੍ਰੋਗਰਾਮ ਚ ਗੀਤ ਸੰਗੀਤ ਦਾ ਸਿਲਸਿਲਾ ਜਾਰੀ ਰਹੇਗਾ ਤੇ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਇੱਕ ਵਿਚਾਰ ਨਾਲ ਕਰਦੇ ਹਾਂ ਤੇ ਨਰਿੰਦਰ ਸਿੰਘ ਕਪੂਰ ਕਹਿੰਦੇ ਨੇ, ਕਹਿੰਦੇ ਅਧੂਰੀ ਜਾਣਕਾਰੀ ਆਪਣੀ ਕਿਸਮ ਦੀ ਹਉਮੈ ਉਪਜਦੀ ਹੈ ਜਿਹੜੀ ਪੂਰੀ ਜਾਣਕਾਰੀ ਮਿਲਣ ਤੇ ਲੋਪ ਹੋ ਜਾਂਦੀ ਹੈ। ਸੋ ਇਹ ਸੀ ਵਿਚਾਰ ਅੱਜ ਦਾ ਤੇ ਵਿਚਾਰ ਤੇ ਵੀ ਚਰਚਾ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਵਿਚ ਜਦੋਂ ਅਮਰਦੀਪ ਸਿੰਘ ਸਿੱਧੂ ਜੀ ਸਾਡੇ ਨਾਲ ਜੁਆਇਨ ਕਰਨਗੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਇੱਕ ਗੀਤ ਦੇ ਨਾਲ। ਸੋ ਸੁਣੋ ਇੱਕ ਗੀਤ ਤੇ ਮਿਲਦੇ ਇਸ ਗੀਤ ਤੋਂ ਬਾਅਦ।
ਚਲੋ ਪਿਆਰੇ ਅੱਜ ਸੰਗਰਾਂਦ रविदास जी सुन के श्लोक मिट आत्मा दी प्यास जी नानक कबीर फरीद रविदास जी सुन के श्लोक मिट आत्मा दी प्यास जी सीने नु ठारे अज संगरांद उठो नावो तोवो सारे अज संगरांद गुरु करे चलो प्यारे अज संगरांद गुरु करे चलो प्यारे संगरांद उठो नावो धोवो सारे आज संगरांद गुरु करे चलो प्यारे आज संगरांद लखा ही बकार ने बख्शी है मत बस गुरु दे प्यार ने मान बेईमान विच लखा ही बकार ने बख्शी है मत बस गुरु दे प्यार ने करो अरदास सारे अज संगरांद उठो नावो धोवो सारे अज संगरांद गुरु करे चलो प्यारे अज संगरांद गुरु करे चलो प्यारे आज संगरांद उठो नावो धोवो सारे आज संगरांद गुरु करे चलो प्यारे
जी। दोस्तों एक बार फिर तो स्वागत करते हैं ते प्रोग्राम चल रहा है लहरा ते मैं गुरसेवक सिंह ब्रिसबेन तो दोस्तों इस गीत सुन रहे थे तुसी बब्बू मान दी आवाज दे विच अज संगरांद दे ते तुसी वी अज संगरांद दे दिन गुरुद्वारा साहिब जरूर जायो। वैसे तां हर रोज सानू सिखां नू जाना चाहिदा ते गुरु तों सेहत लैणी चाहीदी है। सो अज पर संगरांद दा दिन आ जिहड़े कि नहीं जांदे अज जरूर टाइम कढ के जाण। सो हुण गल करांगे जी मौसम दी जानकारी सांझी करांगे तुहाडे नाल ते उस तों बाद साडे नाल ज्वाइन करनगे अमनदीप सिंह सिद्धू जी। सो उहनां तों वी उहनां दे शहर दे मौसम दी जानकारी हासिल करांगे। तो पहला शुरुआत करदे आं ब्रिसबेन तों ते ब्रिसबेन दे विच अज वध तों वध तापमान 28 डिग्री रहेगा ਤੇ ਘੱਟ ਤੋਂ ਘੱਟ ਮਾਫ ਕਰਨਾ ਜੀ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਰਹੇਗਾ ਤੇ ਘੱਟ ਤੋਂ ਘੱਟ 13 ਡਿਗਰੀ ਤੇ ਬੱਦਲਬਾਰੀ ਹੋਈ ਹੋਈ ਹੈ। ਤੇ ਸਿਡਨੀ ਦੇ ਵਿੱਚ ਤਾਪਮਾਨ 19 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 12 ਡਿਗਰੀ ਤੇ ਉੱਥੇ ਵੀ ਬੱਦਲਬਾਰੀ ਦੱਸੀ ਗਈ ਹੈ। ਤੇ ਰਾਜਧਾਨੀ ਕੈਨਬਰਾ ਦੇ ਵਿੱਚ ਵੱਧ ਤੋਂ ਵੱਧ ਦਿਨ ਦਾ ਤਾਪਮਾਨ 14 ਡਿਗਰੀ ਤੱਕ ਜਾਣ ਦੇ ਆਸਾਰ ਨੇ ਤੇ ਘੱਟ ਤੋਂ ਘੱਟ ਅੱਜ ਰਾਤ ਦਾ ਤਾਪਮਾਨ 1 ਡਿਗਰੀ ਰਹੇਗਾ ਤੇ ਉੱਥੇ ਵੀ ਕਿਤੇ ਕਿਤੇ ਬੱਦਲਬਾਰੀ ਬਣੀ ਹੋਈ ਹੈ। ਮੈਲਬਰਨ ਦੇ ਵਿੱਚ ਤਾਪਮਾਨ 16 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 5 ਡਿਗਰੀ ਤੇ ਉੱਥੇ ਵੀ ਬੱਦਲਬਾਰੀ ਦੱਸੀ ਹੋਈ ਹੈ ਜੀ। ਤੇ ਐਡੀਲੇਡ ਦੇ ਵਿੱਚ ਤਾਪਮਾਨ 18 ਡਿਗਰੀ ਘੱਟ ਤੋਂ ਘੱਟ 8 ਡਿਗਰੀ ਤੇ ਉੱਥੇ ਵੀ ਬੱਦਲਬਾਰੀ ਤਕਰੀਬਨ ਆਸਟ੍ਰੇਲੀਆ ਦੇ ਸਾਰੇ ਹੀ ਖਾਸ ਸ਼ਹਿਰਾਂ ਦੇ ਵਿੱਚ ਬੱਦਲਬਾਰੀ ਬਣੀ ਹੋਈ ਹੈ ਜੀ। ਤੇ ਪਰਥ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਤਾਪਮਾਨ ਅੱਜ ਵੱਧ ਤੋਂ ਵੱਧ 21 ਡਿਗਰੀ ਰਹੇਗਾ ਤੇ ਘੱਟ ਤੋਂ ਘੱਟ 7 ਡਿਗਰੀ ਪਰ ਉੱਥੇ ਮੌਸਮ ਅੱਜ ਸਾਫ਼ ਹੈ ਜੀ, ਅਸਮਾਨ ਸਾਫ਼ ਦੱਸਿਆ ਜਾ ਰਿਹਾ। ਤੇ ਹੋਬਰਟ ਤਸਮਾਨੀਆ ਦੇ ਸ਼ਹਿਰ ਹੋਬਰਟ ਦੇ ਵਿੱਚ ਤਾਪਮਾਨ ਅੱਜ ਵੱਧ ਤੋਂ ਵੱਧ 17 ਡਿਗਰੀ ਤੇ ਘੱਟ ਤੋਂ ਘੱਟ 8 ਡਿਗਰੀ ਰਹੇਗਾ ਤੇ ਉੱਥੇ ਵੀ ਬੱਦਲਬਾਰੀ ਦੱਸੀ ਹੋਈ ਹੈ ਜੀ। ਤੇ ਜੇਕਰ ਗੱਲ ਕਰੀਏ ਪੰਜਾਬ ਦੀ ਤੇ ਉੱਥੇ ਤਾਪਮਾਨ ਅੱਜ ਵੱਧ ਤੋਂ ਵੱਧ 41 degrees ਤੱਕ ਜਾਣ ਦੇ ਆਸਾਰ ਨੇ ਤੇ ਘੱਟ ਤੋਂ ਘੱਟ 28 degrees ਪਰ ਉੱਥੇ ਮੌਸਮ ਸਾਫ਼ ਦੱਸਿਆ ਗਿਆ ਹੈ। ਸੋ ਇਹ ਸੀ ਕੁਛ ਸ਼ਹਿਰਾਂ ਦੀ ਮੌਸਮ ਬਾਬਤ ਜਾਣਕਾਰੀ। ਸੋ ਹੁਣ ਅਸੀਂ ਮੈਂ ਰਿਕੁਐਸਟ ਕਰੂੰਗਾ ਅਮਨਦੀਪ ਭਾਈ ਨੂੰ ਕਿ ਉਹ ਪ੍ਰੋਗਰਾਮ ਨੂੰ ਜੁਆਇਨ ਕਰਨ। ਸਤਿ ਸ੍ਰੀ ਅਕਾਲ ਅਮਨਦੀਪ ਸਿੰਘ ਜੀ।
ਹਾਂਜੀ, ਸਤਿ ਸ੍ਰੀ ਅਕਾਲ ਗੁਰਸੇਵਕ ਸਿੰਘ ਔਰ ਸਾਰੇ ਹੀ ਸਰੋਤੇ ਹਰਮਨ ਰੇਡੀਓ ਦੇ ਜਿੰਨੇ ਵੀ ਦੇਸ਼ ਵਿਦੇਸ਼ ਤੋਂ ਜੁੜੇ ਹੋਏ ਨੇ ਉਹਨਾਂ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ।
ਜੀ ਭਾਜੀ, ਮੈਂ ਮੌਸਮ ਬਾਰੇ ਗੱਲ ਕਰ ਰਿਹਾ ਸੀ ਕਿ ਤੁਹਾਡੇ ਸ਼ਹਿਰ ਚ ਅੱਜ ਕਿੱਦਾਂ ਦਾ ਮੌਸਮ ਬਣਿਆ ਹੋਇਆ ਜੀ?
ਦੇਖੋ, ਰਾਤੀ ਕਾਫੀ ਮੀਂਹ ਪਿਆ, ਰੁਕ ਰੁਕ ਕੇ ਪੈਂਦਾ ਰਿਹਾ ਤੇ ਸੁਬਾਹ ਦਿਨ ਤਾਂ ਸਾਫ਼ ਚੜਿਆ ਸੀ, ਥੋੜੀ ਧੁੱਪ ਵੀ ਨਿਕਲਣ ਦੇ ਆਸਾਰ ਸੀ। ਹੁਣ ਜਿਹੜੇ ਬੱਦਲ ਫੇਰ ਸਮੁੰਦਰ ਵੱਲੋਂ ਆ ਰਹੇ ਨੇ ਧਰਤੀ ਤੇ ਨੂੰ, ਤੇ ਮੈਨੂੰ ਲੱਗਦਾ ਫੇਰ ਸ਼ਾਵਰ ਹੋ ਜਾਣੇ ਜਿੱਦਾਂ ਜਿੱਦਾਂ ਦਿਨ ਅੱਗੇ ਵਧਣਾ, ਕਿਉਂਕਿ ਠੰਡਕ ਹੈ ਤੇ। ਪਰ ਹੁਣ ਕਈ ਦਿਨ ਹੋ ਗਏ, ਹਫ਼ਤਾ ਹੀ ਹੋ ਗਿਆ ਮੀਂਹ ਪੈਂਦੇ ਨੂੰ, ਤੇ ਹੁਣ ਤਾਂ ਰੱਬ ਅੱਗੇ ਅਰਦਾਸ ਹੈ ਕਿ ਥੋੜੀ ਧੁੱਪ ਕੱਢੇ ਤੇ ਸਰਦੀਆਂ ਦੇ ਮੌਸਮ ਦੇ ਵਿੱਚ ਧੁੱਪ ਹੀ ਵਧੀਆ ਲੱਗਦੀ ਆ। ਖੈਰ, ਇਸ ਮੀਂਹ ਦੇ ਨਾਲ ਗੁਰਸੇਵਕ ਗਾਂ ਜਿਹੜਾ ਸਪਰਿੰਗ ਹੈ, ਜਦੋਂ ਗਰਮੀਆਂ ਸ਼ੁਰੂ ਹੋਣੀਆਂ ਉਹਦੇ ਵਿੱਚ ਕਈ ਵਾਰੀ ਔੜ ਲੱਗ ਜਾਂਦੀ ਹੁੰਦੀ, ਉਹ ਇਸ ਵਾਰੀ ਸ਼ਾਇਦ ਨਾ ਲੱਗੇ, ਪਾਣੀ ਘੱਟ ਜਾਂਦੇ ਹੁੰਦੇ ਖੇਤੀਬਾੜੀ ਦੇ। ਸੋ ਇਹ ਮੀਂਹ ਵੀ ਬੜੇ ਜ਼ਰੂਰੀ ਨੇ, ਪਰ ਬ੍ਰਿਸਬੇਨ ਵੱਲ ਨੂੰ ਜ਼ਿਆਦਾ ਮੀਂਹ ਹੁਣ ਪੈ ਰਿਹਾ ਤੇ ਦੇਖਣ ਦੇ ਵਿੱਚ ਆਇਆ ਕਿ ਕਈ ਇਲਾਕੇ ਜਿਹੜੇ ਆ ਹੜ੍ਹ ਨਾਲ ਪ੍ਰਭਾਵਿਤ ਵੀ ਹੋਏ ਨੇ, ਤਾਂ ਰੱਬ ਭਲੀ ਕਰੇ ਜੀ।
ਪਰ ਜਿੱਦਾਂ ਹੁਣ ਸਿਆਲ ਦਾ ਮੀਂਹ, ਇਹ ਫਸਲ ਨੂੰ ਇਫੈਕਟ ਤਾਂ ਨਹੀਂ ਕਰਦਾ ਉੱਥੇ?
ਦੇਖੋ, ਇੰਨਾ ਇਫੈਕਟ ਨਹੀਂ ਕਰਦਾ ਹੈਗਾ ਕਿਉਂਕਿ ਫਸਲ ਵੈਸੇ ਹੀ ਬੜੀ ਹੌਲੀ ਚੱਲ ਰਹੀ ਹੁੰਦੀ ਠੰਡ ਕਰਕੇ। ਪਰ ਦੇਖੋ, ਹੁਣ ਤੱਕ ਦਾ ਤਾਂ ਠੀਕ ਹੈ, ਬਹੁਤ ਵਧੀਆ ਆ ਕਿ ਚਲੋ ਇੱਕ ਤਾਂ ਤਰੌਤ ਹੋ ਗਈ ਧਰਤੀ, ਹਨਾ, ਬਾਕੀ ਜਿਹੜੀਆਂ ਜਿੰਨੀਆਂ ਵੀ ਧਰਤੀ ਦੀਆਂ ਸੀਰਾਂ ਸਨ, ਅੰਡਰਗਰਾਊਂਡ ਸਟ੍ਰੀਮਸ ਜਿਹਨੂੰ ਕਹਿੰਦੇ ਆ, ਉਹ ਵੀ ਭਰ ਗਈਆਂ ਨੇ ਤੇ ਉਹਦੇ ਨਾਲ ਕੀ ਆ ਕਿ ਆਉਣ ਵਾਲੇ 2-3 ਮਹੀਨੇ ਦੀ ਜਿਹੜੀ ਪਾਣੀ ਦੀ ਸਪਲਾਈ ਆ ਉਹ ਸਿਕਿਓਰ ਹੋ ਗਈ ਆ ਕਿ ਪਾਣੀ ਡੈਮਾਂ ਦੇ ਵਿੱਚ ਨਹੀਂ ਘਟਣਗੇ। ਸੋ ਫਸਲ ਨੂੰ ਫਾਇਦਾ ਹੋ ਰਿਹਾ ਫਿਲਹਾਲ ਤਾਂ, ਪਰ ਇਸ ਤੋਂ ਵੱਧ ਅਗਰ ਜੇ ਮੀਂਹ ਇਸ ਤਰ੍ਹਾਂ ਲਗਾਤਾਰ ਪਈ ਜਾਂਦਾ ਤੇ ਉਹ ਫਿਰ ਜ਼ਰੂਰ ਚਿੰਤਾ ਦਾ ਵਿਸ਼ਾ ਬਣੇਗਾ।
ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸ਼ਹਿਰ ਦੀ ਮੌਸਮ ਬਾਰੇ ਗੱਲਬਾਤ ਕਰਨ ਲਈ। ਤੇ ਭਾਈ, ਖਬਰਸਾਰ ਤੇ ਜਾਣ ਤੋਂ ਪਹਿਲਾਂ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਆਪਾਂ ਲਵਾਂਗੇ, ਪਰ ਇੱਕ ਅੱਜ ਵਿਚਾਰ ਸਾਂਝਾ ਕੀਤਾ ਸੀ ਮੈਂ ਤੁਹਾਡੇ ਵੀ ਗਿਆਨ, ਯਾਨੀ ਕਿ ਤੁਸੀਂ ਵੀ ਆਪਣਾ ਵਿਚਾਰ ਜ਼ਰੂਰ ਦਿਓ ਉਸ ਵਿਚਾਰ ਦੇ ਉੱਤੇ। ਤੇ ਵਿਚਾਰ ਇੰਜ ਸੀ, ਮੈਂ ਦੁਬਾਰਾ ਤੋਂ ਸਾਂਝਾ ਕਰਦਾ, ਕਹਿੰਦੇ ਅਧੂਰੀ ਜਾਣਕਾਰੀ ਆਪਣੇ ਕਿਸਮ ਦੀ ਹੋਮੇ ਉਪਜਦੀ ਹੈ, ਜਿਹੜੀ ਪੂਰੀ ਜਾਣਕਾਰੀ ਮਿਲਣ ਤੇ ਲੋਪ ਹੋ ਜਾਂਦੀ ਹੈ। ਅੱਜ ਦਾ ਵਿਚਾਰ ਸੀਗਾ ਤੇ ਤੁਸੀਂ ਆਪਣੇ ਜ਼ਰੂਰ ਸਾਂਝਾ ਕਰੋ ਜੀ ਆਪਣਾ ਵਿਚਾਰ।
ਬਿਲਕੁਲ ਬਿਲਕੁਲ, ਔਰ ਇਹ ਜਿਹੜਾ ਵਿਚਾਰ ਹੈ ਨਾ, ਬੜਾ ਅਹਿਮ ਹੈ। ਕੱਲ ਵੀ ਮੇਰੀ ਇੱਕ ਸੱਜਣ ਨਾਲ ਗੱਲਬਾਤ ਹੋ ਰਹੀ ਸੀਗੀ ਤੇ ਉਹਦੇ ਮਨ ਦੇ ਵਿੱਚ ਵੀ ਕਈ ਸਵਾਲ ਸੀਗੇ, ਤੇ ਕਿਉਂਕਿ ਦੇਖੋ ਜਦੋਂ ਗਿਆਨ ਹੋਣਾ ਸ਼ੁਰੂ ਹੁੰਦਾ ਨਾ ਤਾਂ ਥੋੜਾ ਗਿਆਨ ਤਾਂ ਹੁੰਦਾ ਨਾ, ਸਾਰਾ ਤਾਂ ਪਹਿਲਾਂ ਕੰਪਲੀਟਲੀ ਦਾ ਇਹ ਟੀਕੇ ਵਾਂਗਰ ਤਾਂ ਹੈ ਨਹੀਂ, ਜਾਂ ਕੈਪਸੂਲ ਵਾਂਗਰ ਤਾਂ ਹੈ ਨਹੀਂ ਵੀ ਅੰਦਰ ਕੀਤਾ ਤੇ ਸਾਰਾ ਗਿਆਨ ਹੋ ਗਿਆ। ਇਹ ਸਹਿਜੇ ਸਹਿਜ ਆਉਂਦਾ ਆ, ਜਦੋਂ ਗਿਆਨ ਥੋੜਾ ਥੋੜਾ ਅੰਦਰ ਆਪਣੇ ਪ੍ਰਗਟ ਹੋਣਾ ਸ਼ੁਰੂ ਹੁੰਦਾ ਜਾਂ ਆਪਾਂ ਗ੍ਰਹਿਣ ਕਰਦੇ ਹਾਂ, ਤਾਂ ਇਹ ਵੀ ਇੱਕ ਬਹੁਤ ਵੱਡੀ ਅਵਸਥਾ ਆ ਕਿ ਗਿਆਨ ਨੂੰ ਆਪਾਂ ਲੈਣਾ ਹੈ ਜਾਂ ਨਹੀਂ ਲੈਣਾ। ਗਿਆਨ ਤਾਂ ਵੈਸੇ, ਨੌਲੇਜ ਤਾਂ ਸਾਡੇ ਆਲੇ ਦੁਆਲੇ ਸਾਰੀ ਪਈ ਆ, ਗੱਲ ਤਾਂ ਇਹ ਵੀ ਅਸੀਂ ਉਹਨੂੰ ਰਿਸੀਵ ਕਿੰਨਾ ਕਰਦੇ ਹਾਂ, ਸਾਡੇ ਚ ਰਿਸੈਪਟਿਵ ਗੁਣ ਕਿੰਨੇ ਕੁ, ਉਹਨੂੰ ਅਬਜ਼ੋਰਬ ਕਿੰਨਾ ਕੁ ਕਰਦੇ ਹਾਂ। ਤੇ ਅਬਜ਼ੋਰਬ ਇਹ ਗਿਆਨ ਉਦੋਂ ਹੀ ਹੁੰਦਾ ਆ ਜਦੋਂ ਆਪਾਂ ਰੀਜ਼ਨਿੰਗ ਕਰਦੇ ਹਾਂ, ਕੁਐਸਚਨ ਕਰਦੇ ਹਾਂ, ਤੇ ਕੁਐਸਚਨ ਕਰਨੇ ਚਾਹੀਦੇ ਨੇ। ਕਈ ਮੇਰੇ ਅੱਗੇ ਕੀ ਕਰਦੇ ਨੇ ਕਿ ਥੋੜੀ ਜਿਹੀ ਜਾਣਕਾਰੀ ਮਿਲ ਜਾਂਦੀ ਆ, ਬਸ ਉਹਨੂੰ ਹੀ ਉਹ ਸੰਪੂਰਨ ਗਿਆਨ ਸਮਝ ਕੇ ਫਿਰ ਲੋਕਾਂ ਨਾਲ ਬਹਿਸਦੇ ਫਿਰਦੇ ਨੇ, ਜਿਹਨੂੰ ਕਹਿੰਦੇ ਨੇ ਕਿ ਲਿਟਲ ਨੌਲੇਜ ਇਜ਼ ਅ ਡੇਂਜਰਸ ਥਿੰਗ। ਉਹ ਨੌਲੇਜ, ਲਿਟਲ ਨੌਲੇਜ ਡੇਂਜਰਸ ਥਿੰਗ ਉਦੋਂ ਬਣਦੀ ਆ ਜਦੋਂ ਉਹ ਉਹਨੂੰ ਅਸੀਂ ਕੰਪਲੀਟ ਨੌਲੇਜ ਸਮਝ ਲਈਦਾ ਵੀ ਇਹ ਸਿਰਾ ਹੀ ਆ, ਬਸ ਇਹ ਤੋਂ ਅੱਗੇ ਕੁਛ ਹੈ ਨਹੀਂ ਹੋਰ, ਤੇ ਉਦੋਂ ਫਿਰ ਉਹ ਘਾਤਕ ਬਣ ਜਾਂਦੀ ਆ। ਪਰ ਜਦੋਂ ਆਪਾਂ ਥੋੜਾ ਜਿਹਾ ਗਿਆਨ ਲੈਣਾ ਸ਼ੁਰੂ ਕਰਦੇ ਹਾਂ ਤਾਂ ਫਿਰ ਆਪਾਂ ਸਵਾਲ ਪੁੱਛਣਾ ਸ਼ੁਰੂ ਕਰਦੇ ਹਾਂ। ਫਿਰ ਅਸਲ ਦੇ ਵਿੱਚ ਹੋਣਾ ਕੀ ਚਾਹੀਦਾ ਕਿ ਸਾਨੂੰ ਸਵਾਲ ਪੁੱਛਣੇ ਚਾਹੀਦੇ, ਨਾ ਕਿ ਸਾਨੂੰ ਪ੍ਰਵਚਨ ਕਰ ਦੇਣੇ ਚਾਹੀਦੇ ਆ ਕਿ ਪ੍ਰਵਚਨ ਜਾ ਕੇ ਉਹਨੂੰ ਕਹੀ ਹੋਏ ਨਹੀਂ ਏਦਾਂ ਹੀ ਆ, ਨਹੀਂ ਏਦਾਂ ਹੀ ਆ। ਸਾਨੂੰ ਫਿਰ ਉਦੋਂ ਵਧੀਆ ਬੰਦੇ ਲੱਭਣੇ ਚਾਹੀਦੇ ਆ ਜਿਹੜਾ ਕਿ ਇਸ ਫੀਲਡ ਦਾ ਜਿਹੜਾ ਵੀ ਗਿਆਨ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਉਸ ਫੀਲਡ ਦੇ ਹੋਰ ਜਿਹੜੇ ਐਕਸਪਰਟ ਬੰਦੇ ਆ ਉਹਨਾਂ ਦੀਆਂ ਕਿਤਾਬਾਂ ਪੜ੍ਹੋ, ਵੱਖਰੇ ਵੱਖਰੇ ਐਂਗਲ ਤੋਂ ਪੜ੍ਹੋ, ਉਹਨਾਂ ਤੇ ਸਵਾਲ ਉਹਨਾਂ ਨੂੰ ਪੁੱਛੋ। ਉਹਨਾਂ ਨੂੰ ਪੁੱਛਣ ਦਾ ਸਵਾਲ ਵੀ ਇੱਦਾਂ ਹੋਣਾ ਚਾਹੀਦਾ ਕਿ ਉਹਦੇ ਵਿੱਚ ਉਹਨਾਂ ਨੂੰ ਨੀਵਾਂ ਦਿਖਾਲਣ ਦੀ ਗੱਲ ਨਹੀਂ ਹੋਣੀ ਚਾਹੀਦੀ, ਉਹਨਾਂ ਨੂੰ ਸਵਾਲ ਪੁੱਛ ਕੇ ਆਪਣੀ ਨੌਲੇਜ ਲੈਣ ਦਾ ਮਕਸਦ ਹੋਣਾ ਚਾਹੀਦਾ। ਤੁਸੀਂ ਦੇਖਿਆ ਹੋਣਾ ਕਈ ਵਾਰੀ ਫੇਸਬੁੱਕ ਤੇ ਹੁਣ ਇਹੋ ਜਿਹੇ ਸਵਾਲ ਪੁੱਛਦੇ ਨੇ, ਉਹਨਾਂ ਦਾ ਮਕਸਦ ਸਿਰਫ ਨੀਵਾਂ ਦਿਖਾਲਣਾ ਹੁੰਦਾ, ਹੋਰ ਕੁਛ ਨਹੀਂ ਹੁੰਦਾ। ਉਹਨਾਂ ਨੂੰ ਇੱਦਾਂ ਹੁੰਦਾ ਵੀ ਆਹ ਕਿੱਦਾਂ ਹੋ ਗਿਆ, ਆਹ ਕਿੱਦਾਂ ਹੋ ਗਿਆ। ਖਾਸ ਕਰਕੇ ਧਰਮ ਦੇ ਮਸਲੇ ਦੇ ਵਿੱਚ ਬੜੇ ਪੁੱਠੇ ਟੇਢੇ ਸਵਾਲ ਸੋਸ਼ਲ ਮੀਡੀਆ ਤੇ ਕੀਤੇ ਜਾਂਦੇ ਨੇ, ਉਨ੍ਹਾਂ ਦਾ ਮਕਸਦ ਸਿਰਫ ਬੇਇੱਜ਼ਤੀ ਕਰਨਾ ਹੁੰਦਾ, ਗਿਆਨ ਹਾਸਲ ਕਰਨਾ ਨਹੀਂ ਹੁੰਦਾ। ਸੋ ਉਹ ਜਿਹੜੇ ਸਵਾਲ ਹੈ ਹੋਣੇ ਚਾਹੀਦੇ ਨੇ, ਉਹ ਸਵਾਲ ਆਪਣੇ ਗੁਰੂ ਨੂੰ ਪੁੱਛਣੇ ਚਾਹੀਦੇ ਨੇ, ਆਪਣੇ ਟੀਚਰ ਨੂੰ ਪੁੱਛਣੇ ਚਾਹੀਦੇ ਨੇ, ਤੇ ਸੰਜੀਦਾ ਤਰੀਕੇ ਨਾਲ। ਮਨਸ਼ਾ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਇਨ੍ਹਾਂ ਦਾ ਆਨਸਰ ਅਸੀਂ ਲੱਭ ਰਹੇ ਹਾਂ ਤੇ ਸਾਨੂੰ ਹੋਰ ਗਾਈਡੈਂਸ ਮਿਲੇ, ਫੇਰ ਉਹ ਗਿਆਨ ਜਿਹੜਾ ਆ ਉਹ ਮਿਲਦਾ। ਤੇ ਜਦੋਂ ਉਹ ਗਿਆਨ ਨਾ ਪੂਰਾ ਹੋ ਜਾਂਦਾ ਆ, ਜਦੋਂ ਉਹਨੂੰ ਕੰਪਲੀਟ ਸੈਟਿਸਫੈਕਸ਼ਨ ਹੋ ਜਾਂਦੀ ਆ, ਉਹਨੂੰ ਵਿਸ਼ਵਾਸ ਹੋ ਜਾਂਦਾ, ਫਿਰ ਜਿਹੜੀ ਰੂਹ ਹੈ ਉਹ ਤ੍ਰਿਪਤ ਹੋ ਜਾਂਦੀ ਆ, ਤੁਸੀਂ ਸੈਟਿਸਫਾਈ ਹੋ ਜਾਂਦੇ, ਤੁਹਾਨੂੰ ਉਹ ਪੂਰੇ ਸਿਧਾਂਤ ਦਾ ਪਤਾ ਲੱਗ ਜਾਂਦਾ ਆ। ਸੋ ਇਸ ਕਰਕੇ ਜਿਹੜਾ ਮਤਲਬ ਗੁਰੂ ਤੇ ਚੇਲੇ ਦੀ ਜਿਹੜੀ ਪਿਰਤ ਚੱਲੀ ਆਉਂਦੀ ਆ, ਇਸ ਦੇ ਆਪਣੇ ਰੂਲ ਨੇ, ਇਹ ਗਿਆਨ ਦੇ ਵੀ ਆਪਣੇ ਰੂਲ ਨੇ। ਸੋ ਇਸ ਕਰਕੇ ਸਾਨੂੰ ਫਾਲੋ ਕਰਨਾ ਚਾਹੀਦਾ। ਜੇ ਇਜਾਜ਼ਤ ਹੋਵੇ ਤਾਂ ਇੱਕ ਗੁਰਬਾਣੀ ਦੇ ਵਿੱਚ ਬਹੁਤ ਸੋਹਣਾ ਸ਼ਲੋਕ ਵੀ ਹੈ, ਜੇ ਤੁਹਾਡੇ ਨਾਲ ਸਾਂਝਾ ਕਰ ਸਕਦਾ ਮੈਂ।
ਜੀ ਜ਼ਰੂਰ ਜ਼ਰੂਰ ਜੀ ਜ਼ਰੂਰ।
ਹਾਂਜੀ, ਤੇ ਅਸਲ ਦੇ ਵਿੱਚ ਗਿਆਨ ਦਾ ਜਿਹੜਾ ਮਕਸਦ ਹੈ ਉਹ ਸੱਚ ਜਾਣਨ ਬਾਰੇ ਹੁੰਦਾ ਹੈ। ਤੇ ਪਹਿਲੇ ਪਾਤਸ਼ਾਹ ਨੇ ਆਸਾ ਦੀ ਵਾਰ ਦੇ ਵਿੱਚ ਅਸੀਂ ਵਿਆਖਿਆ ਵੀ ਕੀਤੀ ਸੀ, ਉਹਦੇ ਵਿੱਚ 438 ਪੰਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਚ ਬਾਰੇ ਜਾਣਿਆ ਵੀ ਸੱਚ ਕੀ ਹੈ, ਗਿਆਨ ਜਿਹੜਾ ਉਹ ਅਸਲ ਸੱਚ ਦਾ ਹੀ ਗਿਆਨ ਹੈ। ਉਹ ਕਹਿੰਦੇ ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ। ਹੁਣ ਅਸਲੀ ਗਿਆਨ ਤਾਂ ਬੰਦਾ ਉਦੋਂ ਹੀ ਜਾਣ ਸਕਦਾ ਨਾ, ਅਸਲੀ ਸੱਚ ਦਾ ਗਿਆਨ ਤਾਂ ਉਦੋਂ ਹੀ ਹੋਊਗਾ ਜਦੋਂ ਹਿਰਦੇ ਸੱਚਾ ਹੋਵੇ, ਜਿਹੜੀ ਆਪਾਂ ਹੁਣ ਗੱਲ ਕਹਿ ਕੇ ਹਟੇ ਆ ਕਿ ਉਹਦੀ ਮਨਸ਼ਾ ਸਹੀ ਹੋਵੇ ਸੱਚ ਜਾਣਨ ਦੀ, ਨਾ ਕਿ ਬੇਇੱਜ਼ਤੀ ਕਰਨ ਵਾਲੀ ਨਾ ਹੋਵੇ, ਉਹ ਤਾਂ ਸੱਚ ਜਿਹੜਾ ਆ ਪਾਇਆ ਜਾ ਸਕਦਾ। ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ, ਫਿਰ ਉਹ ਮਨ ਦੀ ਜਿਹੜੀ ਮੈਲ ਹੈ ਉਹ ਵੀ ਖਤਮ ਹੋ ਜਾਂਦੀ ਆ, ਤੇ ਜਿਹੜਾ ਤਨ ਹੈ ਉਹਦਾ ਉਹ ਵੀ ਪਵਿੱਤਰ ਹੋ ਜਾਂਦਾ। ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਉਹ ਸੱਚੇ ਗਿਆਨ ਦੇ ਨਾਲ ਉਹਦਾ ਪਿਆਰ ਹੋਵੇ, ਸੱਚ ਦੇ ਨਾਲ ਪਿਆਰ ਹੋਵੇ। ਇਹ ਦੁਨਿਆਵੀ ਗਿਆਨ ਤੇ ਵੀ ਲਾਗੂ ਹੁੰਦੀਆਂ ਨੇ ਚੀਜ਼ਾਂ, ਨਾ ਸੁਣ ਮਨ ਰਹਿਸੀਏ ਤਾਂ ਪਾਏ ਮੁਖ ਦਿਆਰ। ਸੋ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਅਗਰ ਨਾਮ ਪਰਮਾਤਮਾ ਦਾ ਸੁਣ ਕੇ ਮਨ ਦੇ ਵਿੱਚ ਉਹ ਟਿਕਾ ਸਕਦਾ ਹੋਵੇ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਉ। ਹੁਣ ਇਹ ਨਾ ਗਿਆਨ ਨੂੰ ਪ੍ਰਾਪਤ ਕਰਨ ਦੀ ਜੁਗਤ ਵੀ ਆਉਣੀ ਚਾਹੀਦੀ ਆ, ਇਹ ਵੀ ਇੱਕ ਬੜੀ ਵੱਡੀ ਵੱਡਾ ਸਿਧਾਂਤ ਹੈ। ਹੁਣ ਇਹ ਜੁਗਤ ਕੀ ਆ, ਇੱਥੇ ਜੁਗਤ ਇਸ ਪੰਕਤੀਆਂ ਦੇ ਵਿੱਚ ਸ੍ਰਿਸ਼ਟੀ ਦੀ ਜੁਗਤ ਦੇ ਬਾਰੇ ਗੱਲ ਕੀਤੀ ਹੈ ਕਿ ਸੱਚ ਤਾਂ ਜਾਣਿਆ ਜਾ ਸਕਦਾ ਜੇ ਅਸਲ ਵਿੱਚ ਜੁਗਤ ਪਤਾ ਹੋਵੇ ਕਿ ਸਾਰਾ ਕੁਝ ਬਣਿਆ ਕਿੱਦਾਂ ਆ, ਕਿਉਂਕਿ ਜਿਹੜਾ ਧਰਤ ਕਾਇਆ ਸਾਧਕੇ ਵਿੱਚ ਦਇਆ ਕਰਤਾ ਵੀ ਉਹ, ਇਹ ਜਿਹੜਾ ਇਹ ਜੁਗਤ ਹੈ ਧਰਤੀ ਦੇ ਅਕਾਲ ਪੁਰਖ ਦੀ, ਕਿ ਪਹਿਲਾਂ ਧਰਤ ਨੂੰ ਬਣਾਉਂਦਾ ਆ, ਫਿਰ ਕਾਇਆ ਨੂੰ ਬਣਾ ਕੇ ਉਹਦੇ ਵਿੱਚ ਫਿਰ ਬੀ ਧਰਦਾ ਆ ਪਰਮਾਤਮਾ, ਇਹ ਜੁਗਤ ਹੈ। ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ। ਹੁਣ ਇਹ ਸਿੱਖ ਕਹਿੰਦੇ ਉਹਦਾ ਗੁਰੂ ਵੀ ਸੱਚਾ ਹੋਵੇ ਤੇ ਉਹਦੀ ਸਿੱਖਿਆ ਵੀ ਸੱਚੀ ਹੋਵੇ ਜਿਹੜੀ ਉਹ ਲੈਂਦਾ ਹੋਵੇ, ਤਾਂ ਸੱਚ ਨੂੰ ਪਾਇਆ ਜਾ ਸਕਦਾ। ਕਈ ਵਾਰੀ ਝੂਠੇ ਗੁਰੂਆਂ ਦੇ ਲੜ ਲੱਗ ਜਾਈਦਾ ਆਪਾਂ, ਝੂਠੇ ਟੀਚਰਾਂ ਦੇ ਕੋਲ ਜਾ ਵੜੀਦਾ ਜਿਨ੍ਹਾਂ ਨੂੰ ਆਪ ਨੂੰ ਬਹੁਤੀ ਨੌਲੇਜ ਨਹੀਂ ਹੁੰਦੀ, ਪਰ ਮੋਹਰੇ ਜਿਹੜਾ ਨੌਲੇਜ ਦੇਣ ਵਾਲਾ ਆ ਉਹ ਵੀ ਸੱਚਾ ਹੋਵੇ ਤੇ ਉਹਦੀ ਜਿਹੜੀ ਸਿੱਖਿਆ ਉਹ ਵੀ ਸੱਚੀ ਹੋਵੇ। ਸੋ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਉਹ ਆਪਣੇ ਅੰਦਰ ਨਾ ਫਿਰ ਆਪਣੇ ਜਿਹੜੀ ਭਾਵਨਾ ਉਹਨੂੰ ਨੀਵਾਂ ਕਰੇ, ਗਰੀਬੀ ਭੇਸ਼ ਬਣਾ ਲਵੇ ਤੇ ਪੁੰਨ ਦਾਨ ਕਰੇ। ਸੋ ਇਹ ਜਿਹੜੇ ਨੁਕਤੇ ਨੇ ਗੁਰਬਾਣੀ ਦੇ ਵਿੱਚ ਸਮਝਾਏ ਗਏ ਨੇ, ਜੇ ਆਪਾਂ ਗੁਰਬਾਣੀ ਨਾਲ ਜੁੜੀਏ, ਆਪ ਪੜ੍ਹੀਏ, ਆਪ ਘੋਖੀਏ, ਤਾਂ ਬਹੁਤ ਵਿਸ਼ਾਲ ਸਾਗਰ ਹੈ। ਸੋ ਆਪਾਂ ਨੂੰ ਬਹੁਤੇ ਪ੍ਰਚਾਰਕਾਂ ਦੀ ਲੋੜ ਨਹੀਂ ਹੈਗੀ, ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਨੇ, ਆਪਾਂ ਉਹਨਾਂ ਤੋਂ ਸੱਚੀ ਸੇਧ ਲੈ ਸਕਦੇ ਹਾਂ, ਸੱਚ ਜਾਣ ਸਕਦੇ ਹਾਂ। ਸੋ ਮੈਨੂੰ ਲੱਗਦਾ ਕਿ ਆਪਾਂ ਸੁਨੇਹੇ ਵੀ ਲੈ ਲਈਏ ਆਪਣੇ ਸਰੋਤਿਆਂ ਦੇ, ਉਹਨਾਂ ਦੇ ਵੀ ਹਾਜ਼ਰੀ।
ਜੀ ਜ਼ਰੂਰ। ਤੇ ਪਹਿਲਾਂ ਬਹੁਤ ਧੰਨਵਾਦ ਅਮਦੀਪ ਭਾਜੀ, ਤੁਸੀਂ ਚਾਨਣਾ ਪਾਇਆ ਵਿਚਾਰ ਦੇ ਉੱਤੇ। ਸੋ ਹੁਣ ਸੁਨੇਹਾ ਲੈਂਦੇ ਜੀ, ਸਾਡੇ ਨਾਲ ਰਾਜਮਹਿੰਦਰ ਸਿੰਘ ਤੇ ਧਨੀ ਸਾਹਿਬ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਆ। ਤੇ ਸਤਿ ਸ੍ਰੀ ਅਕਾਲ ਰਾਜਮਹਿੰਦਰ ਜੀ, ਸਵਾਗਤ ਕਰਦੇ ਆ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਉਹ ਵੀ ਇੱਕ 1917 ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਸੋ ਉਹ ਕਹਿੰਦੇ ਨੇ, ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਤੇਰੇ ਮੰਦਰ ਨੂੰ, ਆਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ, ਸਦੀਆਂ ਵਾਂਗੂ ਅੱਜ ਵੀ ਕੁਝ ਨੀ ਜਾਣਾ ਮਸਜਿਦ ਮੰਦਰ ਦਾ, ਲਹੂ ਤਾਂ ਤੇਰਾ ਮੇਰਾ ਲੱਗਣਾ ਇੱਕ ਦੂਜੇ ਦੇ ਖੰਜਰ।
ਬਹੁਤ ਖੂਬ, ਬਹੁਤ ਖੂਬ ਜੀ
ਜੀ ਜੀ। ਸੋ ਬਹੁਤ ਧੰਨਵਾਦ ਰਾਜਮਿੰਦਰ ਜੀ 17 ਨੂੰ ਸਾਂਝੀਆਂ ਕਰਨ ਦੇ ਲਈ। ਸੋ ਜੀ, ਇਸ ਤੋਂ ਅੱਗੇ ਸਾਡੇ ਨਾਲ ਧਨੀ ਸਾਹਿਬ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਤੇ ਇਹਨਾਂ ਦਾ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਡੇ ਕੋਲ, ਉਹ ਵੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ। ਤੇ ਉਹਨੇ ਵੀ ਫੋਟੋ ਸਾਂਝੀ ਕੀਤੀ ਹੈ ਜੀ ਹਰਿਮੰਦਰ ਸਾਹਿਬ ਦੀ, ਬਹੁਤ ਧੰਨਵਾਦ। ਅੱਜ ਸੰਗਰਾਂਦ ਦਾ ਦਿਹਾੜਾ ਹੈ ਜੀ, ਤੁਸੀਂ ਦਰਸ਼ਨ ਕਰਾ ਰਹੇ ਹੋ ਹਰਿਮੰਦਰ ਸਾਹਿਬ ਦੇ। ਸੋ ਇਹ ਸੁਨੇਹੇ ਸੀ
ਭਾਈ ਦਲਜੀਤ ਸਿੰਘ, ਦਲਜੀਤ ਸਿੰਘ ਮਹਿਤਾ ਚੌਂਕ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਸੀ ਤੇ ਉਹਨਾਂ ਨੇ ਵੀ ਪੰਜਾਬ ਦੇ ਪਿੰਡ ਦੀ ਫੋਟੋ ਭੇਜੀ ਸੀ। ਪੇਂਟਿੰਗ ਪੈਸੇ ਨਾਲ ਬਿਜ਼ਨਸ ਚੱਲਦੇ ਆ, ਘਰ ਤਾਂ ਪਿਆਰ ਨਾਲ ਹੀ ਚੱਲਦੇ ਨੇ, ਬਹੁਤ ਸੋਹਣਾ ਵਿਚਾਰ ਉਹਨਾਂ ਨੇ ਭੇਜਿਆ ਸੀ। ਹਰਮੀਤ ਚੰਨਾ ਹੋਣਾ ਨੇ ਵੀ ਗੁਰੂ ਘਰ ਚੱਲਿਓ ਪਿਆਰੇ ਅੱਜ ਸੰਗਰਾਂਦ ਹੈ ਗੀਤ ਸੁਣਾਤਾ ਜੀ ਤੁਹਾਨੂੰ ਉਨ੍ਹਾਂ ਦਾ ਇਕ ਹੋਰ ਗੀਤ ਹੈ ਜਿਹੜਾ ਉਨ੍ਹਾਂ ਨੇ ਫਰਮਾਇਸ਼ ਕੀਤਾ ਹੈ ਬਰਸਾਤਾਂ ਲਖਵਿੰਦਰ ਵਡਾਲੀ ਸੋ ਉਹ ਵੀ ਆਪਾਂ ਜੀ ਉਹ ਵੀ ਆਪਾਂ ਸ਼ੇਅਰ ਕਰਨਾ ਗੀਤ ਬਹੁਤ ਸੋਹਣਾ ਪਰ ਬਰਸਾਤਾਂ ਤਾਂ ਆਸਟ੍ਰੇਲੀਆ ਦੇ ਵਿਚ ਬਰਸਾਤਾਂ ਪੈ ਰਹੀਆਂ ਨੇ ਸਰਦੀਆਂ ਨੂੰ ਇੰਡੀਆ ਦੇ ਵਿਚ ਤਾਂ ਹਜੇ ਮੇਰਾ ਖਿਆਲ 30 ਜੂਨ ਦੁਆਲੇ ਆਉਂਦਾ ਹੁੰਦਾ ਮੌਨਸੂਨ ਗੁਰਸੇਵਕ ਚਲੋ ਫਿਰ ਬਰਸਾਤਾਂ ਦਾ ਆਪਾਂ ਗੀਤ ਸੁਣਾ ਦੇਣਾ ਇਹਨਾਂ ਨੂੰ ਕਿਉਂਕਿ ਫੀਲਿੰਗ ਇੰਡੀਆ ਵਾਲਿਆਂ ਨੂੰ ਤਾਂ ਲੈ ਲੈਣੀ ਚਾਹੀਦੀ ਹੈ ਨਾ ਇਹ ਫੀਲਿੰਗ ਦਵਾਉਣਾ ਚਾਹੁੰਦੇ ਇੰਡੀਆ ਚ ਗਰਮੀ ਬਹੁਤ ਆ ਕਹਿੰਦੇ ਤਾਂ
ਜੀ ਬਿਲਕੁਲ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹਿਣਾ ਤੇ ਗੀਤ ਉਸ ਵਾਰ ਅਸੀਂ ਦੇਸ਼ਾਂ ਵਿਦੇਸ਼ਾਂ ਦੀ ਖਬਰਾਂ ਲਵਾਂਗੇ
ਜੀ
ਸੁਣੋ ਇੱਕ ਗੀਤ ਤੇ ਮਿਲਦੇ ਇਸ ਗੀਤ ਤੋਂ ਬਾਅਦ
ਜੀ ਜੀ ਬਰਸਾਤਾਂ ਗੀਤ ਹੈ ਜੀ ਲਖਵਿੰਦਰ ਵਡਾਲੀ ਦਾ ਨਵਾਂ ਗੀਤ
ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਤੇਰੇ ਮੇਰੇ ਮਿਲਣ ਵਾਲੀਆਂ ਤੇਰੇ ਮੇਰੇ ਮਿਲਣ ਵਾਲੀਆਂ ਰਾਤਾਂ ਚਾਲੂ ਹੋ ਗਈਆਂ ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਜਦ ਕਣੀਆਂ ਦੀ ਪੂਰ ਪਵੇ ਇਸ ਵੇਲੇ ਕਿਉਂ ਸੋਹਣਾ ਮੈਥੋਂ ਦੂਰ ਰਵੇ ਕਿਣ ਮਿਣ ਜਦ ਕਣੀਆਂ ਦੀ ਪੂਰ ਪਵੇ ਇਸ ਵੇਲੇ ਕਿਉਂ ਸੋਹਣਾ ਸੱਜਣ ਦੂਰ ਰਵੇ ਪੌੜਿਆਂ ਤੇ ਕਲੀਆਂ ਦੀਆਂ ਵੀ ਪੌੜਿਆਂ ਤੇ ਕਲੀਆਂ ਦੀਆਂ ਵੀ ਮੁਲਾਕਾਤਾਂ ਚਾਲੂ ਹੋ ਗਈਆਂ ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਆਉਣ ਵਸਲ ਦੀਆਂ ਕੜੀਆਂ ਵੇ ਬਿਨ ਮਿਲਿਆ ਕਿਤੇ ਲੰਘ ਨਾ ਜਾਵਣ ਚੜੀਆਂ ਵੇ ਛੇਤੀ ਛੇਤੀ ਆਉਣ ਵਸਲ ਦੀਆਂ ਕੜੀਆਂ ਵੇ ਉਹ ਬਿਨ ਮਿਲਿਆ ਕਿਤੇ ਲੰਘ ਨਾ ਜਾਵਣ ਚੜੀਆਂ ਵੇ ਕੀ ਆਉਣਾ ਫਿਰ ਜਦ ਤੱਤੀਆਂ ਕੀ ਆਉਣਾ ਫਿਰ ਜਦ ਤੱਤੀਆਂ ਪਰ ਬਾਤਾਂ ਚਾਲੂ ਹੋ ਗਈਆਂ ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਵਿੱਚ ਲੁਹਾਰ ਕੇ ਨਿਮਿਆ ਇਹੋ ਹੀ ਚਾਹ ਮੈਨੂੰ ਆ ਕੇ ਆਪਣੀ ਬੁੱਕਲ ਵਿੱਚ ਲੁਕਾ ਮੈਨੂੰ ਵਿੱਚ ਲੁਹਾਰ ਕੇ ਨਿਮਿਆ ਇਹੋ ਹੀ ਚਾਹ ਮੈਨੂੰ ਆ ਕੇ ਆਪਣੀ ਬੁੱਕਲ ਵਿੱਚ ਲੁਕਾ ਮੈਨੂੰ ਰੱਬ ਮਿਲ ਜਾਣਾ ਜਦੋਂ ਵਡਾਲੀ ਰੱਬ ਮਿਲ ਜਾਣਾ ਜਦੋਂ ਵਡਾਲੀ ਬਾਤਾਂ ਚਾਲੂ ਹੋ ਗਈਆਂ ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਤੁਸੀਂ ਸੁਣ ਰਹੇ ਸੀ ਲਖਵਿੰਦਰ ਵਡਾਲੀ ਦੀ ਖੂਬਸੂਰਤ ਆਵਾਜ਼ ਦੇ ਵਿਚ ਗੀਤ ਬਰਸਾਤਾਂ ਜੋ ਕਿ ਚੰਨਾ ਸਾਹਿਬ ਨੇ ਫਰਮਾਇਸ਼ ਕੀਤੇ ਸੀ ਬਹੁਤ ਬਹੁਤ ਧੰਨਵਾਦ ਚੰਨਾ ਸਾਹਿਬ ਪ੍ਰੋਗਰਾਮ ਦੇ ਵਿਚ ਗੀਤ ਦੀ ਫਰਮਾਇਸ਼ ਕਰਨ ਦੇ ਲਈ ਤੇ ਹੁਣ ਸਮਾਂ ਹੋ ਗਿਆ ਜੀ ਦੇਸ਼ਾਂ ਵਿਦੇਸ਼ਾਂ ਦੀਆਂ ਆਪਾਂ ਭਾਈ ਖਬਰਾਂ ਤੇ ਚਾਨਣਾ ਪਾਈਏ ਜੀ ਕੀ ਖਬਰਾਂ ਲੈ ਕੇ ਆਯੋ ਜੀ ਅੱਜ
ਖਬਰ ਪਹਿਲਾਂ ਮੈਂ ਡਿਸਕਲੇਮਰ ਦੇਣਾ ਚਾਹਨਾ ਕਿ ਅੱਜ ਸੌਣ ਮਹੀਨਾ ਨੀ ਅੱਜ ਹਾੜ ਮਹੀਨਾ ਚੜਿਆ ਤੇ ਅਸੀਂ ਥੋੜਾ ਜਿਹਾ ਐਡਵਾਂਸ ਦੇ ਵਿਚ ਗੀਤ ਲਾਇਆ ਕਿਉਂਕਿ ਆਸਟ੍ਰੇਲੀਆ ਦੇ ਵਿਚ ਬਰਸਾਤਾਂ ਸ਼ੁਰੂ ਹੋ ਗਈਆਂ ਤੇ ਇਹ ਵੈਸੇ ਇਹਦੀ ਭਾਵਨਾ ਮੀਂਹ ਦੇ ਨਾਲ ਸੀ, ਸਾਉਣ ਮਹੀਨੇ ਦੇ ਨਾਲ ਨੀ ਸੀ, ਸੰਗਰਾਂਦ ਦੇ ਨਾਲ ਨੀ ਸੀਗੀ। ਤੇ ਚਲੋ ਉਹ ਤਾਂ ਵੱਖਰੀ ਗੱਲ ਹੈ ਕਿ ਅੱਜ ਸੰਗਰਾਂਦ ਹਾੜ ਮਹੀਨੇ ਦੀ ਸੀ ਤੇ ਕਹਿੰਦੇ ਚਲੋ ਸਾਉਣ ਮਹੀਨੇ ਵੰਗਰੇ ਦੇ ਹਾਲਾਤ ਬਣੇ ਹੋਏ ਨੇ ਆਸਟ੍ਰੇਲੀਆ ਦੇ ਵਿਚ ਤਾਂ ਇਹ ਗੀਤ ਲਾ ਦਿੱਤਾ। ਤੇ ਵਿਜੇ ਵਰਦੀ ਜੀ ਦਾ ਵੀ ਮੈਸੇਜ ਮਿਲ ਗਿਆ, ਗੌਰਵ ਸ਼ਰਮਾ ਉਹਨਾਂ ਦਾ ਵੀ ਮੈਸੇਜ ਮਿਲ ਗਿਆ, ਪਰ ਪਹਿਲਾਂ ਅਸੀਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਉੱਤੇ ਝਾਤੀ ਮਾਰਨੀ ਆ। ਸਾਰੇ ਸਰੋਤਿਆਂ ਨੇ ਦੇਖਿਆ ਹੋਣਾ ਕੱਲ ਲਾਈਵ ਟੀਵੀ ਤੇ ਚੱਲਦਾ ਰਿਹਾ ਕਿ ਲੰਡਨ ਦੇ ਵਿਚ ਇਕ ਰੈਜੀਡੈਂਸ਼ੀਅਲ ਬਿਲਡਿੰਗ ਨੂੰ ਅੱਗ ਲੱਗੀ ਹੈ, ਜਿਹੜੀ ਕਿ ਤਕਰੀਬਨ 24-25 ਮੰਜ਼ਿਲਾ ਬਿਲਡਿੰਗ ਸੀ ਤੇ 150 ਦੇ ਕਰੀਬ ਉਸ ਦੇ ਵਿਚ ਅਪਾਰਟਮੈਂਟ ਸੀਗੇ ਤੇ ਅੱਗ ਵੀ ਉਪਰੋਂ ਕਹਿ ਲੋ ਕਿ 5-6 ਮੰਜ਼ਿਲਾ ਹੇਠਾਂ ਉਪਰ ਤੋਂ ਲੱਗੀ ਆ ਤੇ ਲੱਗਦੀ ਲੱਗਦੀ ਹੌਲੀ ਹੌਲੀ ਉਸ ਨੇ ਸਾਰੀ ਹੀ ਬਿਲਡਿੰਗ ਨੂੰ ਆਪਣੀ ਗ੍ਰਿਫਤ ਦੇ ਵਿਚ ਲੈ ਲਿਆ ਤੇ ਉਹ ਸੜ ਕੇ ਸਵਾਹ ਹੋ ਗਈ। ਹੁਣ ਇਸ ਅੱਗ ਦੇ ਵਿਚ ਜਿਹੜੇ ਤਾਜ਼ੇ ਅੰਕੜੇ ਆ ਰਹੇ ਨੇ ਉਸ ਦੇ ਮੁਤਾਬਕ 12 ਵਿਅਕਤੀ ਹਜੇ ਤੱਕ ਮਾਰੇ ਜਾ ਚੁੱਕੇ ਨੇ ਤੇ ਬਹੁਤ ਸਾਰੇ ਜਿਹੜੇ ਉਥੋਂ ਦੇ ਵਸ਼ਿੰਦੇ ਸਨ ਉਸ ਬਿਲਡਿੰਗ ਦੇ ਉਹ ਜ਼ਖਮੀ ਹਾਲਤ ਦੇ ਵਿਚ ਤਕਰੀਬਨ 144 ਦੇ ਕਰੀਬ ਖ਼ਬਰਾਂ ਮੁਤਾਬਕ ਹਸਪਤਾਲ ਦੇ ਵਿਚ ਭਰਤੀ ਕੀਤੇ ਗਏ ਨੇ, ਵੱਖ ਵੱਖ ਇੰਜਰੀਜ਼ ਵੱਖ ਵੱਖ ਜ਼ਖਮੀ ਹਾਲਾਤਾਂ ਦੇ ਵਿਚ। ਸੋ ਇਹ ਜਿਹੜਾ ਬਿਲਡਿੰਗ ਹੈ ਤੁਸੀਂ ਦੇਖਿਆ ਹੋਣਾ ਕਿ ਸਾਰੇ ਵਰਲਡ ਨੇ ਰਾਤੀ ਦੇਖਿਆ ਕਿ ਆਲਮੋਸਟ 12 ਘੰਟੇ ਤੋਂ ਵੀ ਜ਼ਿਆਦਾ ਇਹ ਅੱਗ ਚੱਲੀ ਹੈ ਤੇ ਇਸ ਦੇ ਢਹਿ ਢੇਰੀ ਹੋਣ ਦੇ ਵੀ ਪੂਰੇ ਆਸਾਰ ਨੇ। ਤਾਂ ਇਸ ਅੱਗ ਦੇ ਬਾਰੇ ਬੜੇ ਹੁਣ ਖੁਲਾਸੇ ਕੀਤੇ ਜਾ ਰਹੇ ਨੇ, ਗ੍ਰੈਨਫਿਲ ਟਾਵਰ ਕਹਿੰਦੇ ਨੇ ਇਹਨੂੰ ਤੇ ਇਸ ਨੂੰ ਗੁਰਸੇਵਕ ਪਹਿਲਾਂ ਕਾਫੀ ਇਸ ਦੇ ਉੱਤੇ ਕੌਂਸਲ ਦਾ ਤੇ ਲੋਕਾਂ ਦਾ ਵਿਰੋਧ ਚੱਲਦਾ ਰਿਹਾ। ਇਹ 1970 ਦੇ ਵਿਚ ਬਿਲਡਿੰਗ ਬਣੀ ਸੀ ਤੇ ਇਹ ਕਾਫੀ ਪੁਰਾਣੀ ਹੋ ਚੁੱਕੀ ਸੀ, ਰਿਹਾਇਸ਼ੀ ਬਿਲਡਿੰਗ ਸੀ ਤੇ ਇਸ ਨੂੰ ਮੁੜ ਕੇ ਠੀਕ ਕਰਨ ਦੇ ਲਈ ਕਾਫੀ ਮੰਗਾਂ ਜਿਹੜੀਆਂ ਨੇ ਸਮੇਂ ਸਮੇਂ ਸਿਰ ਉੱਠਦੀਆਂ ਰਹੀਆਂ ਨੇ ਤੇ ਇਸ ਨੂੰ ਮੱਦੇਨਜ਼ਰ ਰੱਖਦੇ ਪਿਛਲੇ ਸਾਲ ਕੌਂਸਲ ਨੇ 9 ਮਿਲੀਅਨ ਪਾਉਂਡ ਖਰਚਿਆ ਸੀ ਇਸ ਨੂੰ ਦੁਬਾਰਾ ਠੀਕ ਕਰਨ ਦਾ। ਹੁਣ ਉਸ ਦੇ ਕਾਰਨ ਇਹ ਸੀਗਾ ਕਿ ਬਿਲਡਿੰਗ ਜਿਹੜੀ ਕਾਫੀ ਪੁਰਾਣੀ ਸੀ ਤੇ ਉਸ ਦੀ ਫੇਸ ਲਿਫਟ ਜਿਹੜੀ ਕਰਨੀ ਆ ਸੋਹਣਾ ਬਣਾਉਣਾ ਉਹਦੇ ਲਈ ਕਾਫੀ ਪੈਸਾ ਖਰਚਿਆ ਗਿਆ ਸੀ ਤੇ ਉਸ ਦੇ ਆਲੇ ਦੁਆਲੇ ਉਨ੍ਹਾਂ ਨੇ ਉਹਦੇ ਉਪਰ ਕਲੈਡਿੰਗ ਲਾਈ ਹੋਈ ਸੀ, ਜਾਣੀ ਕਿ ਉਨ੍ਹਾਂ ਨੇ ਹਜੇ ਉਹਨੂੰ ਠੀਕ ਵੀ ਚੱਲ ਰਿਹਾ ਸੀ, ਲੱਕੜ ਵੀ ਸੀ ਉਹਦੇ ਦੁਆਲੇ ਤੇ ਜਦੋਂ ਇਹ ਅੱਗ ਲੱਗੀ ਆ ਤੇ ਉਹ ਜਿਹੜੀ ਕਲੈਡਿੰਗ ਲਾਈ ਹੋਈ ਸੀ ਜਾਂ ਜਿਹੜਾ ਢਾਂਚਾ ਆਲੇ ਦੁਆਲੇ ਬੰਨਿਆ ਹੋਇਆ ਸੀ ਉਹਨੂੰ ਠੀਕ ਕਰਨ ਦਾ ਪ੍ਰੋਸੈਸ ਚੱਲ ਰਿਹਾ ਸੀ, ਉਸ ਨੇ ਇਸ ਅੱਗ ਨੂੰ ਹੋਰ ਜ਼ਿਆਦਾ ਵਧਾਇਆ ਕਿਉਂਕਿ ਬਰਨ ਜਾਣੀ ਕਿ ਜਲਣ ਵਾਲਾ ਮੈਟਰ ਕਾਫੀ ਸੀ। ਸੋ ਮੈਂ ਇਸ ਦੇ ਬਾਰੇ ਥੋੜੀ ਜਿਹੀ ਰਿਪੋਰਟ ਦੇਖੀ ਸੀ ਤੇ ਮੈਂ ਸੋਚਿਆ ਕਿ ਤੁਹਾਡੇ ਨਾਲ ਸਾਂਝਾ ਕਰ ਦਵਾਂ। ਇਸ ਦੇ ਸਬੰਧ ਵਿਚ ਇੰਗਲੈਂਡ ਦੀ ਪ੍ਰਧਾਨ ਮੰਤਰੀ ਥਰੀਸਾ ਮੇ ਨੇ ਕਿਹਾ ਹੈ ਕਿ ਇਸ ਟਾਵਰ ਦੀ ਅੱਗ ਦੇ ਜਿਹੜੀ ਲੱਗੀ ਆ ਉਸ ਦੇ ਪਿੱਛੇ ਜੋ ਕੁਝ ਘਟਨਾਵਾਂ ਵਾਪਰੀਆਂ ਨੇ ਉਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਕੀਤੀ ਜਾਏਗੀ। ਸੋ ਇਹ ਸੀ ਖ਼ਬਰ ਤੇ ਦੂਸਰੇ ਪਾਸੇ ਜਿਹੜੀ ਇਕ ਖ਼ਬਰ ਤੁਹਾਡੇ ਨਾਲ ਮੈਂ ਆਸਟ੍ਰੇਲੀਆ ਤੋਂ ਸਾਂਝੀ ਕਰਨਾ ਚਾਹੁੰਦਾ ਉਹ ਹੈਗੀ ਹੈ ਕਿ ਤਿੰਨ ਮਰਦ ਤੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸਿਡਨੀ ਦੇ ਵਿਚ। $2 ਮਿਲੀਅਨ ਦਾ ਚਿੱਟਾ ਜਿਹਨੂੰ ਆਈਸ ਵੀ ਕਹਿੰਦੇ ਆ ਉਹ ਫੜਿਆ $2 ਮਿਲੀਅਨ ਦਾ ਤੇ ਇਹ ਤਕਰੀਬਨ 4 ਕਿਲੋ ਬਣਦਾ ਹੈ ਤੇ ਦੋ ਬੰਦੇ ਜਿਹੜੇ ਨੇ ਉਹ 23 ਤੇ 24 ਸਾਲ ਦੇ ਨੇ, ਉਨ੍ਹਾਂ ਕੋਲੋਂ 3 ਕਿਲੋ ਫੜਿਆ ਤੇ ਇਕ ਲੇਡੀ ਕੋਲੋਂ 1 ਕਿਲੋ ਪੈਰਾਮੈਟਾ ਚੋ ਫੜਿਆ ਜੀ 1.7 ਕਿਲੋ। ਸੋ 4.5 ਕਿਲੋ ਇਹ ਫੜੇ ਆ ਤੇ $10,000 ਜਿਹੜਾ ਕੈਸ਼ ਫੜਿਆ ਆ। ਸੋ 24 ਸਾਲਾ ਔਰਤ ਵੀ ਜਿਹੜੀ ਫੜੀ ਗਈ ਆ ਇਸ ਦੇ ਵਿਚ। ਸੋ ਕਾਫੀ ਮਤਲਬ ਇੱਥੇ ਚੱਲਦੇ ਰਹਿੰਦੇ ਨੇ ਓਪਰੇਸ਼ਨ ਤੇ ਉਸ ਦੇ ਸਬੰਧ ਵਿਚ ਇਹ ਗ੍ਰਿਫ਼ਤਾਰੀਆਂ ਹੋਈਆਂ ਨੇ। ਹੁਣ ਇਸ ਦੇ ਮੁਕਾਬਲੇ ਇਹ ਤਾਂ ਲੋਕਾਂ ਕੋਲੋਂ ਫੜਿਆ ਗਿਆ ਆ, ਉਧਰ ਪੰਜਾਬ ਦੇ ਵਿਚ ਪੁਲਿਸ ਇੰਸਪੈਕਟਰ ਕੋਲੋਂ ਫੜਿਆ ਗਿਆ ਸਾਰਾ ਕੁਝ ਇੰਨਾ ਹਨਾ ਤੇ ਉਹ ਵੀ ਇਕ ਹਾਸੋਹੀਣੀ ਰੱਖ ਲੋ ਜਾਂ ਬੜੀ ਤਰਾਸਦੀ ਦੀ ਗੱਲ ਹੈ ਕਿ ਮੈਂ ਫਿਲਮਾਂ ਦੇਖੀਆਂ ਕਈ ਗੈਂਗਸਟਰ ਫਿਲਮਾਂ ਤੁਸੀਂ ਦੇਖਦੇ ਹੋਣੇ ਕਈ, ਚਲੋ ਇਹ ਚੱਲਦੀਆਂ ਹੁੰਦੀਆਂ, ਮੈਂ ਕਾਫੀ ਦੇਰ ਹਸਪਤਾਲ ਵੀ ਰਿਹਾ ਉੱਥੇ ਵੀ ਚੱਲਦੀਆਂ ਰਹਿੰਦੀਆਂ ਸੀਗੀਆਂ ਫਿਲਮਾਂ ਤੇ ਉਹਦੇ ਵਿਚ ਇਹ ਜਿਹੜਾ ਰੁਝਾਨ ਹੈ ਵਿਦੇਸ਼ਾਂ ਦੇ ਵਿਚ ਬਹੁਤ ਦੇਰ ਪਹਿਲਾਂ ਚੱਲ ਚੁੱਕਾ ਕਿ ਜਿਹੜੇ ਪੁਲਿਸ ਅਫਸਰ ਨੇ ਉਹ ਆਪਣੀਆਂ ਤਰੱਕੀਆਂ ਲੈਣ ਵਾਸਤੇ ਇਹੋ ਜਿਹੇ ਕੰਮ ਕਰਦੇ ਨੇ, ਕਿਸੇ ਤੇ ਹਥਿਆਰ ਪਾਤੇ, ਕਿਸੇ ਤੇ ਡਰੱਗ ਪਾਤੇ, ਆਪੇ ਡਰੱਗ ਪਾਈ ਜਾਂਦੇ ਨੇ ਤਰੱਕੀਆਂ ਲੈਣ ਵਾਸਤੇ, ਕਈ ਮੰਚੇ ਹੁੰਦੇ ਨੇ। ਸੋ ਜਿਹੜੇ ਇੰਡੀਆ ਦੇ ਵਿਚ ਸ਼ਾਇਦ ਇੰਦਰਜੀਤ ਸਿੰਘ ਉਹਨਾਂ ਦਾ ਨਾਂ ਆ ਜਿਹੜੇ ਇੰਸਪੈਕਟਰ ਪੁਲਿਸ ਆਫਿਸਰ ਨੇ ਜਿਹੜੇ ਫੜ ਹੋਏ ਨੇ ਤੇ ਉਨ੍ਹਾਂ ਦਾ ਹੁਣ ਇਕ ਖੁਲਾਸਾ ਆਇਆ ਕਿ ਉਹ ਕਹਿੰਦੇ ਨੇ ਕਿ ਜਿਹੜੇ ਮੇਰੇ ਕੋਲ ਖੇਪ ਫੜ ਹੋਈ ਆ ਡਰੱਗ ਦੀ ਅਸਲੇ ਦੀ ਪੈਸੇ ਦੀ ਉਹਦੇ ਬਾਰੇ ਤਾਂ ਕਹਿੰਦੇ ਡੀ ਜੀ ਪੀ ਸਾਹਿਬ ਤੱਕ ਵੀ ਜਾਣਦੇ ਸੀ ਸਾਰੇ ਵੀ ਮੇਰੇ ਕੋਲ ਹੈਗਾ ਹੀ ਆ ਉਹਨਾਂ ਨੇ ਇਹ ਬਿਆਨ ਦੇ ਦਿੱਤਾ ਸੋ ਹੁਣ ਡੀ ਜੀ ਪੀ ਉਹਨਾਂ ਨੂੰ ਵੀ ਵਿੱਚ ਉਹਨਾਂ ਨੇ ਘੜੀਸ ਲਿਆ ਬਚਣ ਵਾਸਤੇ ਸੋ ਉਹ ਕਿਉਂਕਿ ਇਨਕੁਆਇਰੀ ਚੱਲੀ ਆ ਤੇ ਇੰਟਰਨਲ ਇਨਕੁਆਇਰੀ ਹੋਈ ਆ ਉਹਦੇ ਵਿਚ ਇਹ ਫੜ ਹੋਏ ਆ ਤੇ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਜਿੰਨੇ ਕੁ ਵੀ ਤਰੱਕੀਆਂ ਲਈਆਂ ਜਿੰਨੇ ਕੁ ਵੀ ਕੇਸ ਪਾਏ ਹੁਣ ਉਹ ਸਾਰਿਆਂ ਤੇ ਸਵਾਲੀਆ ਚਿੰਨ ਬਣਦੇ ਨੇ ਪਤਾ ਨੀ ਕਿੰਨੇ ਕੁ ਨੌਜਵਾਨ ਉਹਨਾਂ ਨੇ ਜੇਲਾਂ ਦੇ ਵਿਚ ਪਾਏ ਆ ਕੇਸ ਚਲਾ ਚਲਾ ਕੇ ਆਪਣੀਆਂ ਤਰੱਕੀਆਂ ਲੈਣ ਨੂੰ ਸੋ ਇਹ ਤਾਂ ਇਕ ਛੋਟਾ ਮਾਮਲਾ ਆ ਹੁਣ ਇਹੀ ਮਸਲਾ ਜਿਹੜਾ ਆ ਉਹ ਭਾਰਤ ਦੇ ਵਿਚ 1984 ਤੋਂ ਬਾਅਦ ਜਿਹੜੇ ਪੁਲਿਸ ਅਫਸਰਾਂ ਨੇ ਆਪਣੀਆਂ ਤਰੱਕੀਆਂ ਦੇ ਲੈਣ ਦੇ ਲਈ ਇਹ ਤਾਂ ਡਰੱਗ ਪਾਏ ਆ ਨਾ ਉਦੋਂ ਦੇਖੋ ਕਤਲ ਕੀਤੇ ਆ ਨੌਜਵਾਨਾਂ ਦੇ ਪਰਿਵਾਰਾਂ ਦੇ ਅਸੀਂ ਇਹੀ ਮੈਂ ਇਹੀ ਬਾਰ ਬਾਰ ਕਹਿਣਾ ਕਿ ਉਹ ਗਲਤ ਹੈ ਉਹ ਜਿਹੜੀਆਂ ਚੀਜ਼ਾਂ ਉਹਨਾਂ ਆਫਿਸਰਾਂ ਨੂੰ ਜ਼ਰੂਰ ਫੜਨਾ ਚਾਹੀਦਾ ਉਹਨਾਂ ਤੇ ਜ਼ਰੂਰ ਕੇਸ ਚਲਾਉਣੇ ਚਾਹੀਦੇ ਔਰ ਪਬਲਿਕਲੀ ਚਲਾਉਣੇ ਚਾਹੀਦੇ ਆ ਇਨਵੈਸਟੀਗੇਸ਼ਨ ਕਰਕੇ ਕਿ ਠੀਕ ਹੈ ਲੜਾਈ ਹੁੰਦੀ ਆ ਆਰ ਪਾਰ ਦੀ ਹੁੰਦੀ ਆ ਪਰ ਉਸਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਮਤਲਬ ਆਪਣੇ ਲਾਲਚ ਦੇ ਕਰਕੇ ਤਰੱਕੀਆਂ ਲੈਣ ਦੇ ਕਰਕੇ ਝੂਠੇ ਕੇਸ ਬਣਾ ਬਣਾ ਕੇ ਉਸ ਸਿਸਟਮ ਨੂੰ ਐਕਸਪਲੋਇਟ ਕੀਤਾ ਜਾਵੇ ਸੋ ਦੋ ਕੇਸ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਇੱਕ ਭਾਰਤ ਦਾ ਤੇ ਇੱਕ ਸਿਡਨੀ ਦਾ ਤੇ ਖਬਰਾਂ ਆਪਾਂ ਹਾਂਜੀ ਜਾਰੀ ਰੱਖਾਂਗੇ ਤਾਂ ਇਧਰ ਕਤਰ ਦੀ ਜਿਹੜੀ ਤੁਹਾਨੂੰ ਪਤਾ ਹੈ ਕਿ ਕਤਰ ਦੇ ਵਿਚ ਕਾਫ਼ੀ ਅਣਸੁਖਾਵਿਆਂ ਮਾਹੌਲ ਬਣਿਆ ਹੋਇਆ ਆ ਕਿਉਂਕਿ ਦੋਹਾ UAE ਸਾਊਦੀ ਅਰਬ ਤੇ ਪੰਜ ਛੇ ਹੋਰ ਦੇਸ਼ਾਂ ਨੇ ਰਲ ਕੇ ਕਤਰ ਦਾ ਜਿਹੜਾ ਆ ਉਹ ਬਾਈਕਾਟ ਕਰ ਦਿੱਤਾ ਤੇ ਉਨ੍ਹਾਂ ਨੂੰ ਉਨ੍ਹਾਂ ਤੇ ਇਲਜ਼ਾਮ ਲਾਇਆ ਕਿ ਅੱਤਵਾਦੀਆਂ ਨੂੰ ਸਪੋਰਟ ਕਰਦੇ ਨੇ ਹਾਲਾਂਕਿ ਪਹਿਲਾਂ ਉਨ੍ਹਾਂ ਦੇ ਨਾਲ ਸੀ ਸੋ ਉਸ ਦੇ ਨਾਲ ਜਿਹੜੇ ਅਣਸੁਖਾਵੇਂ ਮਾਹੌਲ ਬਣੇ ਹੋਏ ਨੇ ਤੇ ਤੁਰਕੀ ਜਿਹੜਾ ਆ ਹੁਣ ਕਤਰ ਦੇ ਨਾਲ ਖੜਾ ਹੈ ਤੇ ਤੁਰਕੀ ਦੇ ਪ੍ਰਧਾਨ ਮੰਤਰੀ ਕਤਰ ਗਏ ਹੋਏ ਨੇ ਤੇ ਇਸ ਦੇ ਨਾਲ ਜਿਹੜਾ ਬੈਲੈਂਸ ਹੈ ਉਹ ਸਹੀ ਹੋਣ ਦੇ ਆਸਾਰ ਬਣਦੇ ਜਾ ਰਹੇ ਨੇ ਗੱਲਬਾਤ ਨਾਲ ਸਿਲਸਿਲਾ ਜਾਰੀ ਰਹੇਗਾ ਤੇ ਇਧਰ ਆਸਟ੍ਰੇਲੀਆ ਦੀ ਇੱਕ ਖਬਰ ਹੈ ਕਿ ਆਸਟ੍ਰੇਲੀਆ ਦੀ ਸਾਰਿਆਂ ਨਾਲੋਂ ਵੱਡੀ ਟੈਲੀਕਮਿਊਨੀਕੇਸ਼ਨ ਕੰਪਨੀ ਟੈਲਸਟਰਾ ਉਨ੍ਹਾਂ ਨੇ 1400 ਜਿਹੜੀਆਂ ਜੌਬਸ ਨੇ ਖਤਮ ਕੀਤੀਆਂ ਨੇ ਉਨ੍ਹਾਂ ਦੇ ਵਿਚੋਂ ਵਿਕਟੋਰੀਆ ਦੇ ਵਿਚ ਹੀ ਇਕੱਲੀਆਂ 130 ਫੁੱਲ ਟਾਈਮ ਜੌਬ ਜਿਹੜੀ ਆ ਉਹ ਕੱਟ ਦਿੱਤੀਆਂ ਜਾਣਗੀਆਂ ਤੇ ਕਿਉਂਕਿ ਹੈੱਡਕੁਆਟਰ ਜਿਹੜਾ ਆ ਟੈਲਸਟਰਾ ਦਾ ਉਹ ਮੈਲਬਨ ਦੇ ਵਿਚ ਆ ਤੇ ਇਧਰ ਚੈਨਲ 10 ਦੀ ਕਾਫੀ ਸਮੱਸਿਆ ਚੱਲ ਰਹੀ ਹੈ ਕੱਲ ਤੋਂ ਪਰਸੋਂ ਸ਼ਾਮ ਤੋਂ ਕਿ ਚੈਨਲ 10 ਦੇ ਵੀ ਪੈਸੇ ਮੁੱਕ ਗਏ ਨੇ ਤੇ ਉਹ ਵੀ ਐਡਮਿਨਿਸਟ੍ਰੇਟਰ ਕੋਲ ਚਲੇ ਗਏ ਨੇ ਬਰੋਕ ਹੋਣ ਦੇ ਕਿਨਾਰੇ ਤੇ ਆ ਤੇ ਇਸ ਦੇ ਨਾਲ ਆਸਟ੍ਰੇਲੀਆ ਦੇ ਟੈਲੀਕਮਿਊਨੀਕੇਸ਼ਨ ਦੇ ਵਿਚ ਬ੍ਰਾਡਕਾਸਟਿੰਗ ਖੇਤਰ ਦੇ ਵਿਚ ਇਕ ਵਾਰੀ ਫਿਰ ਡਿਬੇਟ ਬਣਦਾ ਜਾ ਰਿਹਾ ਕਿ ਕੀ ਸਿਰਫ 4 ਚੈਨਲਾਂ ਨੂੰ ਹੀ ਇਜਾਜ਼ਤ ਦਿੱਤੀ ਜਾਵੇ ਜਾਂ ਇਸ ਨੂੰ ਓਪਨ ਕਰਨਾ ਬਣਦਾ ਆ ਸੋ ਇਹ ਗੱਲਬਾਤ ਸੀ ਚੈਨਲਾਂ ਦੀ ਤੇ ਫੁੱਟਬਾਲ ਦੇ ਵਿਚ ਬ੍ਰਾਜ਼ਿਲ ਨੇ ਆਸਟ੍ਰੇਲੀਆ ਨੂੰ 4-0 ਦੇ ਨਾਲ ਹਰਾ ਦਿੱਤਾ ਕੁਆਲੀਫਾਇੰਗ ਮੈਚਿਸ ਦੇ ਵਿਚ ਤੇ ਕ੍ਰਿਕਟ ਨੂੰ ਫਾਲੋ ਕਰਦੇ ਹਾਂ ਗੁਰਸੇਵਕ ਜੀ ਹਾਂਜੀ ਮੈਨੂੰ ਲੱਗਦਾ ਗੁਰਸੇਵਕ ਹੁਣੀ ਲਾਈਨ ਤੋਂ ਹਟ ਗਏ ਨੇ ਖੈਰ ਮੈਂ ਉਨ੍ਹਾਂ ਨਾਲ ਸੰਪਰਕ ਕਰਾਂਗਾ ਗੁਰਸੇਵਕ ਜੀ ਸੁਣ ਰਹੇ ਹੋ ਕ੍ਰਿਕਟ ਨੂੰ ਵੀ ਫਾਲੋ ਕਰਦੇ ਹੋ ਕਿ ਨਹੀਂ ਫਾਲੋ ਕਰਦੇ
ਕਰਦੇ ਸੀ ਪਰ ਹੁਣ ਹੁਣ ਦੇਖ ਰਹੇ ਆ ਨਿਊਜ਼ ਚੱਲ ਰਹੀ ਆ ਦੇਖ ਰਹੇ ਆ ਉਹ ਪਰ ਇੰਨਾ ਨਹੀਂ ਦੇਖਿਆ ਜਾਂਦਾ ਜਿੰਨਾ ਕਿ ਭਾਰਤ ਵਿਚ ਰਹਿ ਕੇ ਦੇਖਿਆ ਜਾਂਦਾ ਜਾਂ ਖੇਡਿਆ ਜਾਂਦਾ ਸੀ
ਅੱਛਾ ਅੱਛਾ ਠੀਕ ਹੈ ਜੀ ਕ੍ਰਿਕਟ ਦੇ ਵਿਚ ਗੱਲ ਇਹ ਆ ਕਿ ਹੁਣ ਸੈਮੀ ਫਾਈਨਲ ਹੋਣੇ ਆ ਬੰਗਲਾਦੇਸ਼ ਦੇ ਤਾਂ ਭਾਰਤ ਦੇ ਹੋਣੇ ਆ ਉਧਰ ਪਾਕਿਸਤਾਨ ਤਾਂ ਇੰਗਲੈਂਡ ਦੇ ਹੋਣੇ ਆ ਤੇ ਮੈਨੂੰ ਲੱਗਦਾ ਕਿ ਫੀਲਿੰਗ ਹੈ ਕਿ ਫਾਈਨਲ ਕਿਤੇ ਇੰਡੀਆ ਤੇ ਪਾਕਿਸਤਾਨ ਦਾ ਹੀ ਨਾ ਹੋ ਜਾਵੇ ਸੋ ਇਹ ਵੀ ਇੱਕ ਫੀਲਿੰਗ ਹੈ
ਹਾਂਜੀ ਭਾਈ ਪਰ ਪਾਕਿਸਤਾਨ ਚਲਾ ਗਿਆ ਜੀ ਫਾਈਨਲ ਦੇ ਵਿਚ ਕੱਲ
ਅੱਛਾ ਜੀ
ਇੰਗਲੈਂਡ ਨੂੰ ਹਰਾ ਕੇ
ਅੱਛਾ ਹਰਾ ਤਾਂ ਮੈਨੂੰ ਨਹੀਂ ਪਤਾ ਫਿਰ ਦੇਖੋ ਤੁਸੀਂ ਜਿਆਦਾ ਫਾਲੋ ਕਰਦੇ ਮੈਂ ਤਾਂ ਅਧੂਰਾ ਨੌਲੇਜ ਲੈ ਕੇ ਤੁਰਿਆ ਫਿਰਦਾ ਸੀਗਾ ਚਲੋ ਕੋਈ ਨੀ ਸੁਨੇਹੇ ਵੀ ਆਏ ਨੇ ਜੀ ਤੇ ਇਧਰ ਸਾਡੇ ਨਾਲ ਜੁੜੇ ਨੇ ਹਾਂਜੀ ਵਿਜੇ ਵਿਰਦੀ ਉਹਨਾਂ ਦਾ ਮੈਸੇਜ ਪੜੋ ਜੀ
ਹਾਂਜੀ ਤੇ ਪਹਿਲਾਂ ਸਵਾਗਤ ਕਰਦੇ ਆ ਜੀ ਵਿਜੇ ਵਿਰਦੀ ਦਾ ਤੇ ਉਹ ਪ੍ਰੋਗਰਾਮ ਇੰਜੋਏ ਕਰ ਰਹੇ ਆ ਜੀ ਕਹਿੰਦੇ ਕਾਫੀ ਜਾਣਕਾਰੀ ਭਰਪੂਰ ਪ੍ਰੋਗਰਾਮ ਆ ਤੇ ਧੰਨਵਾਦ ਵਿਜੇ ਵਿਰਦੀ ਜੀ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਜਿੰਨੀ ਕੁ ਸਾਨੂੰ ਹੁੰਦੀ ਹੈ ਕਿ ਉਨੀ ਤੁਹਾਡੇ ਨਾਲ ਸਾਂਝੀ ਕਰੀਏ ਤੇ ਹੋਰ ਖੋਜ ਕੇ ਲਿਆ ਸਕੀਏ ਤੇ ਕਹਿੰਦੇ ਹੈਵ ਏ ਗੁੱਡ ਡੇ ਥੈਂਕ ਯੂ ਜੀ ਬਹੁਤ ਧੰਨਵਾਦ, ਅਸੀਂ ਆਸ ਕਰਦੇ ਤੁਹਾਡਾ ਦਿਨ ਸੋਹਣਾ ਬਤੀਤ ਹੋਵੇ। ਤੇ ਜੀ ਇਸ ਤੋਂ ਅੱਗੇ ਗੌਰਵ ਸ਼ਰਮਾ ਜੀ ਪ੍ਰੋਗਰਾਮ ਦੇ ਵਿਚ ਜੁਆਇਨ ਕਰਦੇ ਆ ਜੀ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਤਾਂ ਉਹਨਾਂ ਨੇ ਵੀ ਭਾਈ ਸਾਂਝੀਆਂ ਕਰੋਗੇ ਜੀ?
ਹਾਂਜੀ ਹਾਂਜੀ
ਕਰ ਲਈ ਹੈ ਤੁਸੀਂ ਇਹ ਗੱਲ ਜੀ।
ਹਾਂਜੀ ਹਾਂਜੀ ਇਹ ਕੋਈ ਨੀ ਮੈਂ ਹੋਲਡ ਕਰ ਲਿਆ, ਵੈਸੇ ਇੱਕ ਦਿਨ ਅੱਗੇ ਵੀ ਸੁਣਾਇਆ ਸੀ, ਦੁਬਾਰਾ ਆਪਾਂ ਫੇਰ ਸੁਣਾਵਾਂਗੇ। ਵਧੀਆ ਗੱਲ ਹੈ, ਧਨੀ ਹੁਣੀ ਗੁੱਸਾ ਕਰਨਗੇ ਕਹਿੰਦੇ ਮੁੜ ਮੁੜ ਕੇ ਉਹੀ ਕਰੀ ਜਾਂਦੇ ਨੇ। ਤੇ ਰਾਜਵਿੰਦਰ ਖਾਕੂ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮਾਰਨਿੰਗ। ਤੇ ਇਧਰ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਨਾਮ ਉਹਨਾਂ ਨੇ ਦੱਸਿਆ ਨੀ, ਪਰ ਉਹ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਮੈਂ ਡਾਰਵਿਨ, ਆਈ ਐਮ ਡਾਰਵਿਨ ਫਰੋਮ ਵਿਨੀਪੈਗ ਕੈਨੇਡਾ, ਤੇ ਆਈ ਐਮ ਲਿਸਨਿੰਗ ਯੂਅਰ ਰੇਡੀਓ ਫਾਰ ਫਸਟ ਟਾਈਮ ਐਂਡ ਯੂ ਆਰ ਡੂਇੰਗ ਗੁੱਡ ਜੋਬ ਐਂਡ ਆਈ ਹੈਵ ਅ ਕੁਸ਼ਚਨ, ਇਫ ਮਾਰਸ ਐਜ ਅਰਥਕੁਏਕ ਵੁੱਡ ਇਟ ਬੀ ਕਾਲਡ ਮਾਰਸਕੁਏਕ? ਹੋ ਸਕਦਾ ਜੀ, ਹਾਂਜੀ ਹੋ ਸਕਦਾ, ਕਿਉਂ ਨੀ, ਤੇ ਮਾਰਸਕੁਏਕ ਜੀ। ਰਣਜੋਤ ਸਿੰਘ ਵੀ ਫਤਿਹ ਬੁਲਾ ਰਹੇ ਨੇ, ਤੇ ਕਹਿੰਦੇ ਨੇ ਅੱਛਾ ਸੋਰੀ ਮਾਫ ਕਰਨਾ ਜੀ, ਉਹ ਜਿਹੜਾ ਬ੍ਰਾਜ਼ਿਲ ਤੇ ਆਸਟ੍ਰੇਲੀਆ ਦਾ ਮੈਚ ਸੀ ਉਹ ਫਰੈਂਡਲੀ ਮੈਚ ਸੀਗਾ ਵਰਲਡ ਕੱਪ ਕੁਆਲੀਫਾਈਂਗ ਨੇ। ਦੇਖੋ ਸਾਨੂੰ ਬਹੁਤੀ ਨੌਲੇਜ ਨਹੀਂ ਹੈਗੀ ਸਪੋਰਟਸ ਬਾਰੇ, ਤੇ ਤੁਸੀਂ ਸਾਨੂੰ ਦਰੁਸਤ ਕਰਦੇ ਰਹਿੰਦੇ ਹੋ, ਫਤਿਹ ਤੁਹਾਡੀ ਪਰਵਾਨ ਹੈ ਜੀ ਰਣਜੋਤ ਜੀ, ਕੈਰੀ ਓਨ। ਤੇ ਦਲਵੀਰ ਹਲਵਾਰਵੀ ਜੀ ਵੀ ਪਰਿਵਾਰ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਜਾਣਕਾਰੀ ਪ੍ਰੋਗਰਾਮ ਭਰਪੂਰ ਹੈ ਜੀ, ਤੇ ਬਹੁਤ ਬਹੁਤ ਧੰਨਵਾਦ ਜੀ ਜੀਆਂ ਨੂੰ। ਤੇ ਹੁਣ ਗੌਰਵ ਸ਼ਰਮਾ ਹੋਣਾ ਦਾ ਪੜ੍ਹੀਏ ਮੈਸੇਜ
ਜੀ, ਜਰੂਰ ਆਪਾਂ ਬਰੀਕ ਤੋਂ ਜਾਣ ਤੋਂ ਪਹਿਲਾਂ ਇਹਨਾਂ ਦਾ ਪੜ੍ਹਦੇ ਆ ਜੀ, ਜਰੂਰ ਕਰੋ ਜੀ ਸਾਂਝਾ।
ਹਾਂਜੀ ਇਹ ਨਾ ਕਹਿੰਦੇ ਕਿ ਉਹਨਾਂ ਨੇ ਕੰਪਾਈਲ ਕੀਤਾ ਹੋਇਆ, 6 ਸ਼ਾਇਰ ਹੋਏ ਨੇ ਜਿੱਦਾਂ ਮਿਰਜ਼ਾ ਗਾਲਿਬ, ਇਕਬਾਲ, ਅਹਿਮਦ ਫੈਜ਼, ਵਾਸੀ, ਸਾਕੀ, ਹੈ ਨਾ, ਤੇ ਉਹਨਾਂ ਦੇ ਨਾ ਸ਼ਰਾਬ ਦੇ ਮੁਤਲਕ ਚੁਟਕਲੇ ਨੇ, ਸ਼ੇਅਰ ਨੇ। ਕਹਿੰਦੇ ਨੇ ਮਿਰਜ਼ਾ ਗਾਲਿਬ ਕਹਿੰਦੇ ਨੇ ਕਿ ਸ਼ਰਾਬ ਪੀਨੇ ਦੇ ਮਸਜਿਦ ਮੇ ਬੈਠ ਕਰ ਯਾ ਵੋ ਜਗ੍ਹਾ ਬਤਾ ਦੇ ਜਹਾਂ ਖੁਦਾ ਨਹੀਂ, ਠੀਕ ਹੈ, ਸ਼ੇਅਰ ਮਾਰਿਆ ਉਹਨਾਂ ਨੇ। ਤੇ ਉਹ ਤੋਂ ਕਈ ਸਾਲ ਬਾਅਦ ਫਿਰ ਇਕਬਾਲ ਜੀ ਆਏ, ਉਹਨਾਂ ਨੇ ਮਤਲਬ ਇਸ ਦਾ ਜਵਾਬ ਦਿੱਤਾ, ਕਹਿੰਦੇ ਕਿ ਮਸਜਿਦ ਖੁਦਾ ਕਾ ਘਰ ਹੈ, ਪੀਨੇ ਕੀ ਜਗ੍ਹਾ ਨਹੀਂ, ਕਾਫਿਰ ਕੇ ਦਿਲ ਮੇ ਜਾ ਵਹਾਂ ਖੁਦਾ ਨਹੀਂ। ਯਾਨੀ ਕਿ ਜਿਹੜਾ ਬੰਦਾ ਰੱਬ ਨੂੰ ਮੰਨਦਾ ਨੀ ਖੁਦਾ ਉੱਥੇ ਨੀ ਹੈਗਾ, ਹਨਾ। ਤੇ ਫਿਰ ਉਹ ਤੋਂ ਬਾਅਦ ਅਹਿਮਦ ਫੈਜ਼ ਕਹਿੰਦੇ ਨੇ ਕਿ ਕਾਫਿਰ ਕੇ ਦਿਲ ਸੇ ਆਇਆ ਹੂੰ ਮੈਂ ਇਹ ਦੇਖ ਕਰ, ਕਾਫਿਰ ਕੇ ਦਿਲ ਸੇ ਆਇਆ ਹੂੰ ਮੈਂ ਇਹ ਦੇਖ ਕਰ, ਖੁਦਾ ਮੌਜੂਦ ਹੈ ਵਹਾਂ ਪਰ ਉਸੇ ਪਤਾ ਨਹੀਂ। ਖੁਦਾ ਤਾਂ ਹੈ, ਕਿਆ ਬਾਤ ਹੈ ਨਾ, ਆਹ ਸਾਰਿਆਂ ਨੂੰ ਸ਼ੇਅਰ ਮੈਨੂੰ ਆਹ ਜ਼ਿਆਦਾ ਵਧੀਆ ਲੱਗਦਾ। ਉਸ ਤੋਂ ਬਾਅਦ ਵਾਸੀ ਹੁਣੀ ਕਹਿੰਦੇ ਨੇ, ਕਹਿੰਦੇ ਕਿ ਖੁਦਾ ਤੋਂ ਮੌਜੂਦ ਦੁਨੀਆਂ ਮੇ ਹਰ ਜਗ੍ਹਾ ਹੈ, ਤੂੰ ਜੰਨਤ ਮੇ ਜਾ ਵਹਾਂ ਪੀਨਾ ਮਨਾ ਨਹੀਂ। ਕਿਆ ਬਾਤ ਹੈ, ਠੀਕ ਹੈ ਨਾ। ਤੇ ਉਸ ਤੋਂ ਬਾਅਦ ਸਾਕੀ ਕਹਿੰਦੇ ਨੇ ਪੀਤਾ ਹੂੰ ਗਮੇ ਦੁਨੀਆਂ ਬੁਲਾਨੇ ਕੇ ਲੀਏ, ਜੰਨਤ ਮੇ ਕੌਨ ਸਾ ਗਮ ਹੈ ਇਸ ਲਈ ਵਹਾਂ ਪੀਨੇ ਕਾ ਮਜ਼ਾ ਨਹੀਂ। ਕਿਆ ਬਾਤ ਹੈ, ਇਹ ਵੀ ਬਹੁਤ ਵਧੀਆ ਸ਼ੇਅਰ ਹੈ। ਤੇ ਉਹ ਤੋਂ ਬਾਅਦ ਇਹ ਸਾਰਿਆਂ ਦੇ ਸ਼ੇਅਰ ਸੁਣ ਕੇ ਇੱਕ ਸ਼ਰਾਬੀ ਭੜਕ ਉੱਠਿਆ ਤੇ ਕਹਿੰਦਾ, ਉਹਨੇ ਵੀ ਸ਼ੇਅਰ ਮਾਰਿਆ, ਲਾ ਬਾਈ ਦਾਰੂ ਪਿਲਾ ਬਕਵਾਸ ਨਾ ਪਾਂਚੋ, ਕਹਿੰਦਾ ਕਿ ਲਾ ਬਾਈ ਦਾਰੂ ਪਿਲਾ ਬਕਵਾਸ ਨਾ ਪਾਂਚੋ, ਹੈਨਾ, ਜਹਾਂ ਮਰਜ਼ੀ ਵਹੀ ਪੀਏਂਗੇ, ਬਾੜ ਮੇ ਜਾਏ ਜੇ ਪਾਂਚੋ। ਐਂਡ ਵਾਲਾ ਸਾਰਿਆਂ ਨਾਲ ਸਿਰਾ ਨਿਕਲਿਆ, ਬਹੁਤਾ ਜਿਆਦਾ ਸੀਰੀਅਸ ਲੈਣ ਦੀ ਲੋੜ ਨੀ, ਵੈਸੇ ਵੈਸੇ ਤਾਂ ਪੀਣੀ ਨੀ ਚਾਹੀਦੀ, ਅਸੀਂ ਪ੍ਰਮੋਟ ਨੀ ਕਰਦੇ ਪਰ ਪੀਣੀ ਨੀ ਚਾਹੀਦੀ। ਖੈਰ ਤੁਹਾਨੂੰ ਹੁਣ ਇੱਕ ਗੀਤ ਸੁਣਾਉਂਦੇ ਆ ਜੀ, ਜੰਜ ਖੁਸਰੇ ਦੀ, ਜਸਵਿੰਦਰ ਬਰਾੜ ਦੀ ਆਵਾਜ਼ ਦੇ ਵਿਚ।
ਅਖਾੜੇ ਸੋਹਦੇ ਨਾਲ ਸਜਿੰਦਿਆਂ ਦੇ ਤਲੀਆਂ ਰਲ ਕੇ ਤਾੜੀਆਂ ਵੱਜਦੀਆਂ ਨੇ, ਟੌਰ ਸੱਥਾਂ ਦੀ ਮਰਦ ਬਣਾਵਦੇ ਨੇ, ਤੇ ਪਰਦੇ ਘਰਾਂ ਦੇ ਨਾਰੀਆਂ ਕੱਜਦੀਆਂ ਨੇ, ਬੁੱਝਦੀ ਪਿਆਸ ਨਾਲ ਰੇਤਲੇ ਟਿੱਬਿਆਂ ਦੀ, ਬੁੱਝਦੀ ਪਿਆਸ ਨਾਲ ਰੇਤਲੇ ਟਿੱਬਿਆਂ ਦੀ, ਖਾਲੀ ਬਦਲੀਆਂ ਜਿਨ੍ਹਾਂ ਤੇ ਗੱਜਦੀਆਂ ਨੇ, ਢਲਦੀ ਉਮਰ ਨੂੰ ਇਸ਼ਕ ਵੰਗਾਰ ਵਰਗਾ, ਢਲਦੀ ਉਮਰ ਨੂੰ ਇਸ਼ਕ ਵੰਗਾਰ ਵਰਗਾ, ਚੜ੍ਹਦੀ ਉਮਰ ਨੂੰ ਯਾਰੀਆਂ ਸਜਦੀਆਂ ਨੇ, ਚੜ੍ਹਦੀ ਉਮਰ ਨੂੰ ਯਾਰੀਆਂ ਸਜਦੀਆਂ ਨੇ। ਬਿੱਲਾ ਬੰਦਾ ਪੁਲਿਸ ਦਾ ਯਾਰ, ਬਿੱਲਾ ਬੰਦਾ ਪੁਲਿਸ ਦਾ ਯਾਰ, ਤੀਜੀ ਲੋਕੋ ਵੇ ਸਵਾਨਾਰ, ਤਿੰਨਾਂ ਦਾ ਨਾ ਕਰੀ ਇਤਬਾਰ, ਅੱਖ ਦੁਸ਼ਮਣ ਨਾਲ ਲੜਦੀ ਨਹੀਂ, ਗੂੰਗਾ ਗੀਤ ਕਦੇ ਨੀ ਗਾਉਂਦਾ, ਜਨ ਖੁਸਰੇ ਦੀ ਚੜ੍ਹਦੀ ਨਹੀਂ, ਗੂੰਗਾ ਗੀਤ ਕਦੇ ਨੀ ਗਾਉਂਦਾ, ਜਨ ਖੁਸਰੇ ਦੀ ਚੜ੍ਹਦੀ ਨਹੀਂ।
ਨਹੀਂ ਪੜਦਾ ਸੂਰਮਾ ਹਰਫ ਕਦੇ ਨੀ ਪੜਦਾ ਕੁੱਪਾ ਘੋੜੀ ਆਪ ਨੀ ਚੜਦਾ ਬੁਝ ਦਿਲ ਜੰਗ ਕਦੇ ਨੀ ਲੜਦਾ ਦਿਲ ਦੀ ਧੜਕਣ ਖੜਦੀ ਨਹੀਂ ਗੂੰਗਾ ਗੀਤ ਕਦੇ ਨੀ ਗਾਉਂਦਾ ਜਨ ਫੁਸਰੇ ਦੀ ਚੜਦੀ ਨਹੀਂ ਗੂੰਗਾ ਗੀਤ ਕਦੇ ਨੀ ਗਾਉਂਦਾ ਜਨ ਫੁਸਰੇ ਦੀ ਚੜਦੀ ਨਹੀਂ ਦਾਰੂ ਪੀ ਦੁਸ਼ਮਣ ਕਰ ਜਾਣਾ ਦੁਸ਼ਮਣ ਕਰ ਜਾਣਾ ਬੰਦਾ ਹੋ ਜਾਂਦਾ ਅਣਜਾਣਾ ਮਗਰੋਂ ਕਹਿੰਦੇ ਬੀਤ ਗਿਆ ਪਾਣਾ ਸ਼ਨਾਖਤ ਹੁੰਦੀ ਧੜਦੀ ਨਹੀਂ ਗੂੰਗਾ ਗੀਤ ਕਦੇ ਨੀ ਗਾਉਂਦਾ ਜਨ ਖੁਸਰੇ ਦੀ ਚੜਦੀ ਨਹੀਂ ਗੂੰਗਾ ਗੀਤ ਕਦੇ ਨੀ ਗਾਉਂਦਾ ਜਨ ਖੁਸਰੇ ਦੀ ਚੜਦੀ ਨਹੀਂ ਪੰਡਤ ਨੂੰ ਤਰਕਾਰੀ ਮਾੜੀ ਪੰਡਤ ਨੂੰ ਤਰਕਾਰੀ ਸੋਂਦੀ ਨਹੀਂ ਸੁਹਾਗਣ ਨੂੰ ਯਾਰੀ ਪਤੀ ਦੇ ਮੂਹਰੇ ਬੋਲੇ ਨਾਰੀ ਮੱਤ ਖਾਨੇ ਵਿੱਚ ਵੜਦੀ ਨਹੀਂ ਗੂੰਗਾ ਗੀਤ ਕਦੇ ਨੀ ਗਾਉਂਦਾ ਜਨ ਖੁਸਰੇ ਦੀ ਚੜਦੀ ਨਹੀਂ ਗੂੰਗਾ ਗੀਤ ਕਦੇ ਨੀ ਗਾਉਂਦਾ ਜਨ ਖੁਸਰੇ ਦੀ ਚੜਦੀ ਨਹੀਂ ਜੱਟ ਨੂੰ ਘੋਰ ਤੀਵੀ ਨੂੰ ਹਾਸੀ ਨੂੰ ਘੋੜ ਤੀਵੀ ਨੂੰ ਹਾਸੀ ਜੋਰ ਨੂੰ ਮਾਰੇ ਭੁੱਲਰਾ ਖਾਂਸੀ ਬੋਲੇ ਸਾਥੋਂ ਵੱਧ ਮਰਾਸੀ ਜੀਵ ਲੁਕਾਈ ਫੜਦੀ ਨਹੀਂ ਗੂੰਗਾ ਗੀਤ ਕਦੇ ਨੀ ਗਾਉਂਦਾ ਜਨ ਖੁਸਰੇ ਦੀ ਚੜਦੀ ਨਹੀਂ ਗੂੰਗਾ ਗੀਤ ਕਦੇ ਨੀ ਗਾਉਂਦਾ ਜਨ ਖੁਸਰੇ ਦੀ ਚੜਦੀ ਨਹੀਂ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਚੱਲ ਰਿਹਾ ਰਿਹਾ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਟਾਈਮ ਹੋ ਚੁੱਕਾ ਜੀ 8:43 ਬ੍ਰਿਸਬੇਨ ਦੇ ਵਿੱਚ ਤੇ ਮੇਰੇ ਨਾਲ ਪ੍ਰੋਗਰਾਮ ਕਰ ਰਹੇ ਨੇ ਜੀ ਅਮਨਦੀਪ ਸਿੰਘ ਜੀ ਸਿੱਧੂ ਜੀ ਤੇ ਤੁਸੀਂ ਗੀਤ ਸੁਣ ਰਹੇ ਸੀ ਰਾਜ ਬਰਾੜ ਦੀ ਆਵਾਜ਼ ਦੇ ਵਿੱਚ ਤੇ ਹਾਂਜੀ ਭਾਜੀ ਤੇ ਸੁਨੇਹੇ ਆਪਣੇ ਕੋਲ ਜੀ ਜੱਸੀ ਗਰੇਵਾਲ ਤੇ ਰਵਿੰਦਰ ਰਵੀ ਜੀ ਦੇ ਆ ਚੁੱਕੇ ਨੇ ਜੀ
ਰਾਜ ਬਰਾੜ ਨੇ ਜੀ ਇਹ ਜਸਵਿੰਦਰ ਬਰਾੜ ਸੀ ਗਾਇਕ ਤੇ ਮਾਫ ਕਰਨਾ ਹਾਂਜੀ ਹਾਂਜੀ ਮੈਨੂੰ ਲੱਗਦਾ ਅੱਛਾ ਅੱਛਾ ਠੀਕ ਹੈ ਜੀ ਸੋ ਕੋਈ ਗੱਲ ਨੀ ਵੈਸੇ ਸਵੇਰੇ ਸਵੇਰੇ ਇੱਦਾਂ ਹੀ ਹੁੰਦਾ ਤੇ ਤੁਸੀਂ ਰਾਤ ਦੀਆਂ ਸ਼ਿਫਟਾਂ ਲਾਉਂਦੇ ਹੋ ਤੁਹਾਡੀ ਤਾਂ ਵੈਸੇ ਅੱਧੀ ਰਾਤ ਹੋਣੀ ਹੈ ਇਸ ਵੇਲੇ ਕੋਈ ਗੱਲ ਨੀ ਤੇ ਆਪਣੇ ਸਰੋਤੇ ਵੀ ਬਹੁਤ ਜੁੜ ਰਹੇ ਨੇ ਤਾਂ ਨਾਲ ਦੀ ਨਾਲ ਆਪਾਂ ਅੱਜ ਇੱਕ ਦੱਸ ਦਈਏ ਕਿ ਇੱਕ ਛੋਟੀ ਜਿਹੀ ਆਪਾਂ ਨਾ ਇੰਟਰਵਿਊ ਵੀ ਕਰਨੀ ਹੈ ਆਪਣੇ ਸਰੋਤਿਆਂ ਦੇ ਨਾਲ ਸਾਂਝਾਂ ਪਵਾਉਣੀਆਂ ਨੇ ਸਾਡੇ ਦੋਸਤੇ ਨੇ ਵੈਸੇ ਅਸੀਂ ਕਦੇ ਮਿਲੇ ਨੀ ਹੈਗੇ ਪਰ ਪਿਛਲੇ 1.5-2 ਸਾਲ ਤੋਂ ਫੋਨ ਦੇ ਉੱਤੇ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਪਰਿਵਾਰ ਦੇ ਨਾਲ ਤੇ ਇਨ੍ਹਾਂ ਨੇ ਮਤਲਬ ਕਾਫੀ ਮਿਹਨਤ ਮੁਸ਼ਕਤ ਕਰਕੇ ਇੱਕ ਬਿਜ਼ਨਸ ਆਪਣਾ ਹੁਣ ਸੈੱਟ ਕੀਤਾ ਤੇ ਅਸੀਂ ਕੋਸ਼ਿਸ਼ ਕਰਾਂਗੇ ਉਨ੍ਹਾਂ ਤੋਂ ਜਾਣਨ ਦੀ ਇਨ੍ਹਾਂ ਦੀ ਮਿਹਨਤ ਦੀ ਜਿਹੜੀ ਇਨ੍ਹਾਂ ਨੇ ਪੰਧ ਤੁਰਿਆ ਕੀਤਾ ਆ ਸਿਰੇ ਚਾੜਿਆ ਚਾੜ ਰਹੇ ਨੇ ਸੋ ਉਹਦੇ ਸਬੰਧ ਵਿਚ ਤਾਂ ਕਿ ਹੋਰ ਵੀ ਸਾਡੇ ਜਿਹੜਾ ਭਾਈਚਾਰਾ ਉਹਦੇ ਲਈ ਚਾਨਣ ਮੁਨਾਰਾ ਬਣ ਸਕਣ ਸੋ ਆਪਾਂ ਪ੍ਰੋਗਰਾਮ ਦੇ ਥੋੜੇ ਅਗਲੇ ਹਿੱਸੇ ਦੇ ਵਿਚ ਉਨ੍ਹਾਂ ਨਾਲ ਗੱਲਬਾਤ ਕਰਾਂਗੇ ਪਰ ਪਹਿਲਾਂ ਸੁਨੇਹੇ ਲੈ ਲਓ ਉਸ ਤੋਂ ਬਾਅਦ ਫਿਰ ਅਸੀਂ ਥੋੜੀਆਂ ਖਬਰਾਂ ਵੀ ਸਾਂਝੀਆਂ ਕਰਨੀਆਂ ਨੇ ਭਾਰਤ ਦੀਆਂ
ਜੀ ਤੇ ਆਪਣੇ ਨਾਲ ਜੀ ਪ੍ਰੋਗਰਾਮ ਦੇ ਵਿਚ ਰਵਿੰਦਰ ਰਵੀ ਜੀ ਜੁੜੇ ਨੇ ਤੇ ਉਹਨੇ ਇੱਕ ਫੋਟੋ ਸਾਂਝੀ ਕੀਤੀ ਆ ਤਾਂ ਫੋਟੋ ਕਹਿ ਰਹੀ ਹੈ ਜੀ ਗੁੱਡ ਮਾਰਨਿੰਗ ਤੇ ਅਰਦਾਸ ਕਰ ਰਹੇ ਸਾਡੇ ਲਈ ਕਹਿੰਦੇ ਜੀ ਗੋਡ ਬਲੈਸ ਯੂ ਅ ਡੇ ਐਂਡ ਕੀਪ ਯੂ ਸੇਫ ਫਰੋਮ ਹਾਰਮ ਐਂਡ ਮੋਰ ਐਂਡ ਮੇ ਯੂ ਹੈਵ ਅ ਬੈਟਰ ਵਨ ਦੈਨ ਦਾ ਡੇ ਬਿਫੋਰ ਬਹੁਤ ਬਹੁਤ ਧੰਨਵਾਦ ਰਵਿੰਦਰ ਰਵੀ ਜੀ ਤੇ ਤੁਸੀਂ ਅਰਦਾਸ ਕਰ ਰਹੇ ਹੋ ਸਾਡੇ ਤੋਂ ਸਾਡੇ ਵੱਲੋਂ ਸ਼ੁਭ ਆਸ਼ਾਵਾਂ ਤੁਹਾਡੇ ਲਈ ਤੇ ਤੁਹਾਡਾ ਵੀ ਦਿਨ ਸੋਹਣਾ ਬਤੀਤ ਹੋਵੇ ਸੋ ਇਸ ਤੋਂ ਅੱਗੇ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੱਸੀ ਗਰੇਵਾਲ ਜੀ ਆਪਣੀ ਕਵਿਤਾ ਲੈ ਕੇ ਆਏ ਨੇ ਤੇ ਇਹਨਾਂ ਦਾ ਵੀ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿਚ ਤੇ ਕਵਿਤਾ ਅਮਨਦੀਪ ਭਾਜੀ ਕਰਨਗੇ ਸ਼ੇਅਰ ਤੇ ਇਸ ਤੋਂ ਅੱਗੇ ਜੀ ਸਾਡੇ ਨਾਲ ਕਿਰਤ ਮਨਜੀਤ ਜੀ ਪ੍ਰੋਗਰਾਮ ਜੁਆਇਨ ਕਰ ਰਹੇ ਨੇ ਤੇ ਇਹਨਾਂ ਦਾ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿਚ ਤੇ ਆਸ ਕਰ ਰਹੇ ਆ ਇਹਨਾਂ ਦਾ ਵੀ ਸਮਾਂ ਸੋਹਣਾ ਬਤੀਤ ਹੋ ਰਿਹਾ ਹੋਵੇਗਾ ਤੇ ਉਹ ਵੀ ਗੁੱਡ ਮਾਰਨਿੰਗ ਪਾ ਰਹੇ ਨੇ ਜੀ
ਹਾਂਜੀ ਹਾਂਜੀ ਇਹਨਾਂ ਦੇ ਮੈਨੂੰ ਹਾਸਾ ਆ ਗਿਆ ਇਹਨਾਂ ਦੀ ਮੈਸੇਜ ਦੇਖ ਕੇ ਤੇ ਉਹ ਵੈਸੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਕਹਿੰਦੇ ਬਹੁਤ ਬਿਜ਼ੀ ਆ ਤੇ ਜਸਵਿੰਦਰ ਬਰਾੜ ਆਲਵੇਜ਼ ਬੈਸਟ ਸਿੰਗਰ ਆ ਤੇ ਆਸਟ੍ਰੇਲੀਅਨ ਸਿਟੀਜ਼ਨ ਮੈਟਰ ਤੇ ਵੀ ਕੋਈ ਅਪਡੇਟ ਹੋਈ ਤਾਂ ਦੱਸਿਓ ਬਹੁਤ ਬਿਜ਼ੀ ਆ ਕੰਮ ਤੇ ਮੈਨੂੰ ਇਹ ਲਾਈਨ ਪੜ੍ਹ ਕੇ ਹਾਸਾ ਆ ਗਿਆ ਕਿਉਂਕਿ ਮੈਨੂੰ ਪਤਾ ਇਹ ਬਹੁਤ ਬਿਜ਼ੀ ਆ ਮੈਂ ਖੁਦ ਦੇਖਿਆ ਬਹੁਤ ਵੱਡਾ ਫਾਰਮ ਹੈ ਕਬੂਲਚਾ ਦੇ ਵਿਚ ਤੇ ਉਥੇ ਲੈਬੋਰਟਰੀ ਦੇ ਮੈਨੇਜਰ ਨੇ ਬਹੁਤ ਮਿਲੀਅਨਸ ਦੇ ਵਿਚ ਪਲਾਂਟ ਜਿਹੜੇ ਨੇ ਟਿਸ਼ੂ ਕਲਚਰ ਬਣਾਉਂਦੇ ਨੇ ਪਰ ਹੁਣ ਤੁਸੀਂ ਕਹੋ ਇਨ ਕੰਮ ਤੇ ਕਾਹਦਾ ਹਾਸਾ ਮੈਨੂੰ ਇਨ੍ਹਾਂ ਤੇ ਨਹੀਂ ਹਾਸਾ ਆ ਗਿਆ ਵੀ ਜਿਹੜੇ ਕਹਿੰਦੇ ਨਾ ਵੀ ਜਿਹੜਾ ਕਮਲ ਹੈ ਉਹ ਚਿੱਕੜ ਚ ਖੇਡਦਾ ਆ ਹਨਾ ਸੋ ਇਹ ਤਾਂ ਇੰਨਾ ਮਿਹਨਤ ਕਰ ਰਹੇ ਨੇ ਪਰ ਜਿਹੜਾ ਇਨ੍ਹਾਂ ਦਾ ਇਲਾਕਾ ਕਬੂਲ ਚ ਤੁਹਾਨੂੰ ਪਤਾ ਕਿ ਉਹ ਆਸਟ੍ਰੇਲੀਆ ਦਾ ਇਕ ਸਰਵੇ ਹੋਇਆ ਸੀ ਪਰਸੋਂ ਉਹਦੇ ਵਿਚ ਸਾਰਿਆਂ ਨੂੰ ਵੱਧ ਡੋਲ ਬਲੱਜਰ ਇਨ੍ਹਾਂ ਦੇ ਇਲਾਕੇ ਚ ਨੰਬਰ ਵਨ ਇਨ੍ਹਾਂ ਦਾ ਇਲਾਕਾ ਆਇਆ ਕਬੂਲਚਰ ਦਾ ਕਬੂਲਚਰ ਦਾ ਇਲਾਕਾ ਜਿਹੜਾ ਕਹਿੰਦੇ ਕਿ ਆਸਟ੍ਰੇਲੀਆ ਦੇ ਵਿਚ ਨੰਬਰ ਵਨ ਹੈ ਉਹ ਡੋਲ ਲੈਣ ਦੇ ਵਿਚ ਡੋਲ ਇੱਦਾਂ ਨੀ ਡੋਲ ਤਾਂ ਹੋਰ ਵੀ ਲੈਂਦੇ ਹੋਣੇ ਜਿਹੜੇ ਮਤਲਬ ਉਨ੍ਹਾਂ ਦੀਆਂ ਕੰਡੀਸ਼ਨਾਂ ਭੰਗ ਕਰਦੇ ਕੰਮ ਕਰਨਾ ਨੀ ਚਾਹੁੰਦੇ ਹੁਣ ਮੈਨੂੰ ਹਾਸਾ ਵੀ ਆਇਆ ਕਿ ਇਕ ਪਾਸੇ ਦਾ ਦੇਖੋ ਉਸੇ ਸੋਸਾਇਟੀ ਦੇ ਵਿਚ ਕਿੰਨੇ ਮਿਹਨਤੀ ਫਾਰਮਰ ਫੈਮਿਲੀ ਹੈ ਜਿਹੜੀ ਜਿੱਥੇ ਬਹੁਤ ਵੱਡਾ ਫਾਰਮ ਹੈ ਜਿੱਥੇ ਕੰਮ ਕਰਦੇ ਨੇ ਇਹ ਆਪ ਵੀ ਬਹੁਤ ਕੰਮ ਕਰਦੇ ਨੇ ਹੁਣ ਤਰਾਸਦੀ ਇਹ ਆ ਕਿ ਮੈਂ ਜਾਣਦਾ ਪੌਲ ਨੂੰ ਇਨ੍ਹਾਂ ਦੇ ਮੈਨੇਜਰ ਇਨ੍ਹਾਂ ਦਾ ਓਨਰ ਹੈ ਇਨ੍ਹਾਂ ਨੂੰ ਵੀ ਜਾਣਦਾ ਇਨ੍ਹਾਂ ਦੀ ਤਰਾਸਦੀ ਇਹ ਹੈ ਕਿ ਫਾਰਮ ਚਲਾਉਂਦੇ ਨੇ ਐਡਾ ਵੱਡਾ ਇੰਨੇ ਇਨ੍ਹਾਂ ਨੂੰ ਕਾਮਿਆਂ ਦੀ ਲੋੜ ਹੁੰਦੀ ਆ ਤੁਸੀਂ ਯਕੀਨ ਕਰੋ ਕਿ ਇਨ੍ਹਾਂ ਨੂੰ ਬਾਹਰੋਂ ਮੰਗਾਉਣੇ ਪੈਂਦੇ ਆ ਕਾਮੇ ਬਾਹਰੋਂ ਓਵਰਸੀਜ਼ ਤੋਂ ਜਿੱਦਾਂ ਪੈਸੀਫਿਕ ਆਈਲੈਂਡ ਸਕੀਮ ਤੋਂ ਇਨ੍ਹਾਂ ਦਾ ਫਰੂਟ ਨਹੀਂ ਟੁੱਟਦਾ ਕੰਮ ਰਹਿ ਜਾਂਦਾ ਆ ਔਰ ਇਨ੍ਹਾਂ ਦਾ ਜਿਹੜਾ ਏਰੀਆ ਹੈ ਨਾ ਉਸ ਦੇ ਵਿਚ ਸਾਰਿਆਂ ਨੂੰ ਵੱਧ ਨਿਕੰਮੇ ਬੰਦੇ ਬੈਠੇ ਨੇ ਜਿਹੜੇ ਕੰਮ ਕਰਨਾ ਨਹੀਂ ਚਾਹੁੰਦੇ ਇੱਕ ਤਾਂ ਹੁੰਦੇ ਆ ਕਿ ਜੋਬ ਮਿਲਦੀ ਨਹੀਂ ਹੈਗੀ ਹਨਾ ਤੇ ਉਹ ਕਰਨਾ ਚਾਹੁੰਦੇ ਹੁੰਦੇ ਜੋਬ ਮਿਲਦੀ ਉਨ੍ਹਾਂ ਨਾਲ ਸਾਡੀ ਸਿੰਪਤੀ ਆ ਪਰ ਇੱਕ ਹੈ ਵੀ ਜੋਬਾਂ ਹੀ ਜੋਬਾਂ ਇਨ੍ਹਾਂ ਦੇ ਇਲਾਕੇ ਦੇ ਵਿਚ ਤੇ ਉਹ ਜੋਬ ਕਰਨਾ ਨਹੀਂ ਚਾਹੁੰਦੇ ਮੈਂ ਉਨ੍ਹਾਂ ਨੂੰ ਨਿਕੰਮਾ ਕਹਿੰਦਾ ਕਿ ਉਹ ਨਿਕੰਮਿਆਂ ਦੇ ਅੰਕੜਿਆਂ ਦੇ ਵਿਚ ਇਨ੍ਹਾਂ ਦਾ ਇਲਾਕਾ ਨੰਬਰ ਵਨ ਹੈ ਆਸਟ੍ਰੇਲੀਆ ਦੇ ਵਿਚ ਤੇ ਫੇਰ ਮਤਲਬ ਰੌਲਾ ਪਾਉਂਦੇ ਨੇ ਆਸਟ੍ਰੇਲੀਆ ਵਾਲੇ ਜਾਂ ਕੋਈ ਵੀ ਹੈਗੇ ਅਸੀਂ ਜਿਨ੍ਹਾਂ ਚ ਅਸੀਂ ਵੀ ਆ ਜਾਂਦੇ ਹਾਂ ਉਹ ਸਾਡੀਆਂ ਜੀ ਜੋਬਾਂ ਲੈ ਲਈਆਂ ਬਾਹਰੋਂ ਆ ਕੇ ਅਸੀਂ ਕਰਨਾ ਹੀ ਨਹੀਂ ਚਾਹੁੰਦੇ ਜੋਬਾਂ ਉਹ ਜਿਹੜੀਆਂ ਉਹ ਕਰਦੇ ਨੇ ਆ ਕੇ ਹਨਾ ਸੋ ਚਲੋ ਨਾਲ ਦੀ ਨਾਲ ਆਪਾਂ ਖਬਰ ਵੀ ਸਾਂਝੀ ਕਰ ਲਈ ਆ ਨਾਲ ਦੀ ਨਾਲ ਇਨ੍ਹਾਂ ਦੀ ਆਪਾਂ ਮਹਿਮਾ ਵੀ ਕਰ ਲਈ ਆ ਤੇ ਸੁਖਵਿੰਦਰ ਸੌਂਦ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੁਇਕਰ ਦਿਲ ਤੋਂ ਜਗਵੀਰ ਸਿੰਘ ਕੇਨਸ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਜਨਦੀਪ ਹੁਣੀ ਜਨਦੀਪ ਮਾਲ ਸਿੰਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਜਿਹੜੀ ਜੱਸੀ ਗਰੇਵਾਲ ਹੁਣਾਂ ਦੀ ਕਵਿਤਾ ਹੈ ਨਾ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਕਹਿੰਦੇ ਕਿ ਪੰਜਾਬ ਦੇ ਵਿਚ ਸਿਆਸੀ ਧਰਨੇ ਜੋਬਨ ਤੇ ਨੇ ਚਾਨਣਾ ਪਾਇਓ ਇਹ ਪਾਣਾ ਹੀ ਸੀ ਜੀ ਚਾਨਣਾ ਅਸੀਂ ਚੰਗਾ ਹੋਇਆ ਤੁਸੀਂ ਸਵਿਚ ਦੱਬ ਦਿੱਤਾ ਤੇ ਕਹਿੰਦੇ ਨੇ ਕਿ ਕੁਛ ਸਤਰਾਂ ਨੇ ਗਿਰਤਾਂ ਦੀ ਗੱਲ ਹੋਵੇ ਮੰਜਵਾਂ ਕਿਸੇ ਕਿੱਸਿਆਂ ਚ ਹਨਾ ਮਜਵਾਂ ਕਿਸੇ ਕਿੱਸਿਆਂ ਚ ਗਿਰਤਾਂ ਦੀ ਗੱਲ ਹੋਵੇ ਮਜਵਾਂ ਕਿਸੇ ਕਿੱਸਿਆਂ ਚ ਲਾਣਤਾਂ ਨੇ ਪੈਂਦੀਆਂ ਸਿਰੇ ਦੇ ਗਦਾਰ ਨੂੰ ਕੌਮਾਂ ਦੀਆਂ ਮੋਢੀਆਂ ਦੇ ਉੱਚੇ ਹੋਣ ਹੁੰਦੇ ਰੁਤਬੇ ਸਿਆਸਤੀ ਮਖੌਟੇ ਢਾਲ ਲਾਉਂਦੇ ਕਿਰਦਾਰ ਨੂੰ ਦਿੱਤਾ ਫਰਮਾਨ ਉਦੋਂ ਬਣਦੇ ਨੇ ਫਤਵੇ ਫੈਸਲੇ ਦਾ ਸਿੱਧਾ ਫਾਇਦਾ ਹੋਵੇ ਸਰਕਾਰ ਨੂੰ ਗਰੇਵਾਲਾ ਖਿੰਡ ਦੇ ਨਾ ਹਿੰਮਤਾਂ ਦੇ ਕਾਫਲੇ ਇਕੋ ਲਲਕਾਰ ਕਾਫੀ ਕਾਣਿਆਂ ਦੀ ਡਾਰ
ਹਾਂਜੀ
ਸੋ ਇਹ ਉਨ੍ਹਾਂ ਨੇ ਮਤਲਬ ਬਹੁਤ ਖੂਬਸੂਰਤ ਕਵਿਤਾ ਲਿਖੀ ਆ ਹੁਣ ਉਧਰ ਜਿਹੜੀ ਮੁੱਖ ਖਬਰਾਂ ਪੰਜਾਬ ਦੀਆਂ ਕੇ ਪੀ ਐਸ ਗਿੱਲ ਨੂੰ ਸ਼ਰਧਾਂਜਲੀ ਦੇਣ ਤੇ ਵੰਡਿਆ ਗਿਆ ਅਕਾਲੀ ਭਾਜਪਾ ਗੱਠਜੋੜ ਅਕਾਲੀ ਦਲ ਨੇ ਕੀਤਾ ਵਾਕਆਊਟ ਹੁਣ ਇਕ ਤਾਂ ਇਸ ਕਵਿਤਾ ਦੇ ਨਾਲ ਇਹ ਗੱਲ ਬਣਦੀ ਹੈ ਦੂਜੀ ਜਿਹੜੀ ਧਰਨਿਆਂ ਦੀ ਗੱਲ ਚੱਲੀ ਸੀ ਉਹ ਅਕਾਲੀ ਦਲ ਨੇ ਧਰਨਾ ਦਿੱਤਾ ਹੈ ਜੀ ਤੇ ਉਸ ਦੇ ਵਿਚ ਸੁਖਬੀਰ ਬਾਦਲ ਵੀ ਬੈਠ ਤਾਂ ਗਏ ਉਨ੍ਹਾਂ ਤੇ ਉੱਠ ਨਹੀਂ ਹੋਇਆ ਉਨ੍ਹਾਂ ਨੂੰ ਉਠਾ ਲਿਆ ਗਿਆ ਬਾਅਦ ਚ ਤੁਸੀਂ ਫੋਟੋਆਂ ਦੇਖੀਆਂ ਨਾ ਹਨਾ ਹਾਂਜੀ ਹਾਂਜੀ ਉਹ ਮਤਲਬ ਧਰਨਾ ਤਾਂ ਦਿੱਤਾ ਪਰ ਧਰਨਾ ਦੇ ਕੇ ਫਿਰ ਉੱਠ ਨਹੀਂ ਹੋਇਆ ਹਨਾ ਤੇ ਹੁਣ ਉਧਰ ਜਿਹੜੀ ਧਰਨਿਆਂ ਦੀ ਗੱਲ ਜਿਹੜੀ ਚਿੰਤਾ ਦਾ ਵਿਸ਼ਾ ਬਣੀ ਹੋਈ ਆ ਕਿ ਉਹ ਹੈਗੀ ਆ ਕਿ ਵਡੂੰਗਰ ਸਾਹਿਬ ਦੇ ਧਰਨੇ ਚ ਸ਼ਾਮਲ ਹੋਣ ਦਾ ਮਾਮਲਾ ਜਿਹੜਾ ਭਖਿਆ ਗਿਆ ਹਨਾ ਤਾਂ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਮੌਜੂਦਾ ਕਾਂਗਰਸ ਸਰਕਾਰ ਖਿਲਾਫ਼ ਪਟਿਆਲਾ ਦੇ ਡੀਸੀ ਦਫ਼ਤਰ ਦੇ ਬਾਹਰ ਧਰਨੇ ਵਿਚ ਸ਼ਮੂਲੀਅਤ ਕਾਰਨ ਮਾਮਲਾ ਤੂਲ ਫੜਦਾ ਜਾ ਰਿਹਾ। ਇਸ ਮਾਮਲੇ ਚ ਕੁਝ ਧਾਰਮਿਕ ਸ਼ਖਸੀਅਤਾਂ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋਫੈਸਰ ਬਡੂੰਗਰ ਦੇ ਧਰਨੇ ਵਿਚ ਬੈਠਣ ਨੂੰ ਜਾਇਜ਼ ਠਹਿਰਾਇਆ ਜਾ ਰਿਹਾ, ਜਦਕਿ ਕਈ ਧਾਰਮਿਕ ਸ਼ਖਸੀਅਤਾਂ ਵੱਲੋਂ ਇਸ ਨੂੰ ਗਲਤ ਠਹਿਰਾਇਆ ਜਾ ਰਿਹਾ। ਪ੍ਰੋਫੈਸਰ ਬਡੂੰਗਰ ਦਾ ਧਰਨੇ ਵਿਚ ਬੈਠਣਾ ਤੱਕੜੀ ਦੇ ਦੋ ਪਹਿਲੂ ਬਣ ਗਏ ਹਨ। ਤਾਂ ਹੁਣ ਇਸ ਦੇ ਸਬੰਧ ਵਿਚ ਧਾਰਮਿਕ ਨੁਮਾਇੰਦੇ ਲੋਕ ਹਿੱਤ ਲਈ ਹੋ ਸਕਦੇ ਨੇ ਧਰਨੇ ਚ ਸ਼ਾਮਲ, ਇਹ ਗੱਲ ਕਹੀ ਗਈ ਆ। ਇਹ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਧਾਰਮਿਕ ਨੁਮਾਇੰਦੇ ਲੋਕ ਹਿੱਤਾਂ ਲਈ ਗੱਲ ਬੁਲੰਦ ਕਰਦੇ ਧਰਨਾ ਪ੍ਰਦਰਸ਼ਨ ਕਰ ਸਕਦੇ ਨੇ। ਉਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਵੱਲੋਂ ਬੀਤੀ ਦਿਨੀ ਪਟਿਆਲਾ ਵਿਖੇ ਜਿਹੜੀ ਧਰਨਾ ਕੀਤਾ ਗਿਆ ਉਹਨੂੰ ਜਾਇਜ਼ ਠਹਿਰਾਇਆ, ਤੇ ਉਧਰ ਧੁੰਮਾਹੁਣਾ ਨੇ ਵੀ ਸਹੀ ਠਹਿਰਾਇਆ ਇਸ ਨੂੰ। ਤਾਂ ਗੁਰਸੇਵਕ, ਇਹਦੇ ਬਾਰੇ ਮੇਰੀ ਆਪਣੀ ਇਹ ਰਾਏ ਆ ਕਿ ਜਦੋਂ ਧਰਨਿਆਂ ਦੀ ਗੱਲ ਆਉਂਦੀ ਆ, ਧਰਮ ਯੁੱਧ ਮੋਰਚੇ ਵੀ ਲੱਗਦੇ ਰਹੇ ਆ ਬਹੁਤ, ਹਨਾ, ਪੁਰਾਣੇ ਗਿਆਨੀ ਸੰਤੋਖ ਸਿੰਘ ਹੁਣੀ ਚੰਗੀ ਤਰ੍ਹਾਂ ਸਾਨੂੰ ਦੱਸਦੇ ਰਹਿੰਦੇ ਨੇ, ਕਿਤਾਬਾਂ ਚ ਵੀ ਲਿਖਿਆ ਸੀ, ਸਾਰੇ ਜਾਣਦੇ ਆ। ਸੋ ਧਰਨੇ ਵੀ ਲੱਗਦੇ ਰਹਿੰਦੇ ਨੇ, ਜੇਲਾਂ ਦੇ ਵਿਚ ਵੀ ਗਏ ਨੇ, ਬਹੁਤ ਇਹ ਕੁਝ ਚੱਲਦਾ ਰਿਹਾ। ਪਰ ਪਿਛਲੇ 10 ਸਾਲ ਤੋਂ ਜਿਹੜਾ ਰੁੱਖ ਅਪਣਾਇਆ ਸੀ ਜਦੋਂ ਅਕਾਲੀ ਦਲ ਬਾਦਲ ਸਰਕਾਰ ਸੀ, ਤਾਂ ਉਦੋਂ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਪ੍ਰਧਾਨ ਨੇ ਕਿਸੇ ਨੇ ਵੀ ਕੋਈ ਵੀ ਧਰਨਾ ਨਹੀਂ ਲਾਇਆ, ਕੋਈ ਵੀ ਉਨ੍ਹਾਂ ਨੇ ਮੁਖਾਲਫਤ ਨਹੀਂ ਕੀਤੀ। ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੰਨੀ ਬੇਅਦਬੀ ਹੋਈ ਆ, ਠੀਕ ਆ, ਥਾਂ ਥਾਂ ਤੇ ਹੋਈ ਆ, ਗੋਲੀ ਵੀ ਚੱਲੀ ਆ, ਸਿੱਖ ਵੀ ਮਾਰੇ ਗਏ ਨੇ, ਤੇ ਇੱਥੋਂ ਤੱਕ ਕਿ ਇੱਕ ਸਮਾਂ ਸੀ ਜਦੋਂ ਸਾਰਿਆਂ ਨੇ ਰਲ ਕੇ ਬਾਦਲ ਸਾਹਿਬ ਨੂੰ ਖੂਨ ਦਾ ਪਿਆਲਾ ਵੀ ਭੇਂਟ ਕੀਤਾ ਸੀ, ਠੀਕ ਹੈ ਨਾ। ਹੁਣ ਉਸ ਦੇ ਵਿਚ ਸ਼੍ਰੋਮਣੀ ਕਮੇਟੀ ਨੇ ਕੋਈ ਆਪਣਾ ਯੋਗਦਾਨ ਨਹੀਂ ਪਾਇਆ, ਕੋਈ ਧਰਨਾ ਨਹੀਂ ਲਾਇਆ ਬਾਦਲ ਸਾਹਿਬ ਦੇ ਅਗੇਂਸਟ। ਹੁਣ ਇਹ ਜਿਹੜਾ ਮਸਲਾ ਆ, ਇਹ ਕੋਈ ਐਡਾ ਵੱਡਾ ਮਸਲਾ ਨਹੀਂ ਹੈਗਾ ਸੀ ਜਿੱਥੇ ਸ਼੍ਰੋਮਣੀ ਕਮੇਟੀ ਨੂੰ ਦੇ ਪ੍ਰਧਾਨ ਨੂੰ ਜਾ ਕੇ ਆਪਣਾ ਧਰਨਾ ਲਾਉਣਾ ਪਵੇ। ਉਹ ਸਿਰਫ ਤੇ ਸਿਰਫ ਬਾਦਲ ਸਾਹਿਬ ਨੂੰ ਖੁਸ਼ ਕਰਨ ਦੇ ਲਈ ਗਏ ਨੇ, ਹੋਰ ਕੁਛ ਨਹੀਂ ਹੋਇਆ, ਸਿਰਫ ਸੁਖਬੀਰ ਬਾਦਲ ਹੁਣਾਂ ਨੂੰ ਖੁਸ਼ ਕਰਨ ਦੇ ਲਈ ਉੱਥੇ ਗਏ ਨੇ। ਇਹਦੇ ਵਿਚ ਮੈਨੂੰ ਲੱਗਦਾ ਇਹ ਤਾਂ ਧਰਨਾ ਨਹੀਂ ਲਾਉਣਾ ਚਾਹੀਦਾ ਸੀ, ਕਿਉਂਕਿ ਇਹ ਤੋਂ ਬਹੁਤ ਵੱਡੇ ਵੱਡੇ ਮਸਲੇ ਹੋਏ ਨੇ ਜਿੱਥੇ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਸ਼੍ਰੋਮਣੀ ਕਮੇਟੀ ਵੱਲੋਂ। ਤੁਸੀਂ ਕੀ ਕਹਿਣਾ ਚਾਹੋਗੇ?
ਜੀ ਬਿਲਕੁਲ, ਮੈਂ ਸਹਿਮਤ ਕਰਦਾ ਤੁਹਾਡੇ ਰਾਏ ਦੇ ਨਾਲ, ਕਿਉਂਕਿ ਬਹੁਤ ਗੰਭੀਰ ਮਸਲੇ ਪਹਿਲਾਂ ਹੋ ਚੁੱਕੇ ਆ। ਉਹੀ ਗੱਲ ਕਿ ਤੁਸੀਂ ਸੁਪੀਰੀਅਰ ਕਿਹਨੂੰ ਮੰਨਦੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀ ਹੋਈ ਉਦੋਂ ਨੀ ਇਹਨਾਂ ਦੇ ਅਹੁਦੇ ਛੱਡ ਕੇ ਆਏ ਹੈ ਨਾ ਸੰਗਤ ਦੇ ਵਿਚ ਸੰਗਤ ਦੇ ਸਹਿਯੋਗ ਕਰਨ ਦੇ। ਸੋ ਹੁਣ ਆਕਾ ਜਿਹਨੂੰ ਮੰਨਿਆ ਆ ਤੇ ਉਹਦੇ ਪੱਖ ਚ ਖੜਨਾ, ਉਹਦੇ ਖੁਸ਼ ਕਰਨ ਲਈ ਪਹੁੰਚੇ ਆ, ਉਹ ਆਪਣਾ ਫਰਜ਼ ਨਿਭਾ ਰਹੇ ਆ।
ਜੀ ਜੀ, ਸੋ ਇਹ ਟੋਟਲੀ ਜਿਹੜਾ ਮਤਲਬ ਮੈਂ ਤਾਂ ਇਹ ਤੱਕਦਾ ਕਿ ਪੋਲੀਟੀਕਲ ਜਿਹੜਾ ਗੇਮ ਹੈ, ਪੋਲੀਟੀਕਲ ਪੋਲੀਟੀਸ਼ੀਅਨਾਂ ਨੂੰ ਖੁਸ਼ ਕਰਨ ਦੇ ਲਈ ਇਹ ਕੀਤਾ ਗਿਆ। ਤੇ ਨਾਲ ਦੀ ਨਾਲ ਆਪਾਂ ਸੁਨੇਹੇ ਵੀ ਲੈਣੇ ਆ, ਕਿਉਂਕਿ ਫੇਰ ਜਮਾਂ ਹੋ ਜਾਂਦੇ ਨੇ ਤੇ ਸਾਡੇ ਨਾਲ ਇੰਦਰ
ਜਮਾਂ ਪੁੰਜੀ ਤਾਂ ਵਧੀਆ ਹੁੰਦੀ ਜੀ ਕਹਿੰਦੇ।
ਹਾਂਜੀ,
ਇੱਥੇ ਜਮਾਂ ਨਹੀਂ ਕਰਨੇ,
ਨਹੀਂ ਆਪਾਂ ਨਾਲ ਦੀ ਨਾਲ ਹੀ ਵੰਡ ਦੇਈਦੀ ਸਾਰੀ ਖੁਸ਼ੀ। ਹਾਂਜੀ, ਤੇ
ਠੀਕ ਹੈ ਜੀ।
ਹਾਂਜੀ, ਮੈਸੇਜ ਤੁਸੀਂ
ਜੀ ਆਪਣੇ ਨਾਲ ਜੀ। ਹਾਂਜੀ ਹਾਂਜੀ, ਕੁਲਦੀਪ ਕੌਰ ਜੀ ਜੁਆਇਨ ਕੀਤਾ ਜੀ ਪ੍ਰੋਗਰਾਮ ਦੇ ਵਿਚ
ਜੀ।
ਸੋ ਉਨੀ ਪਹਿਲਾਂ ਸਵਾਗਤ ਕਰਦੇ ਆ ਕੁਲਦੀਪ ਕੌਰ ਜੀ ਦਾ, ਤੇ ਆਸ ਕਰਦੇ ਆ ਸੋਹਣਾ ਸਮਾਂ ਬਤੀਤ ਹੋ ਰਿਹਾ ਹੋਵੇਗਾ। ਤੇ ਕਹਿੰਦੇ ਜੀ, ਉਹ ਵੀ ਕਹਿ ਰਿਹਾ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰੇ ਸਰੋਤਿਆਂ ਨੂੰ ਤੇ ਮਾਣਯੋਗ ਅਮਨਦੀਪ ਸਿੰਘ ਜੀ ਨੂੰ ਵੀ। ਤਾਂ ਕਹਿੰਦੇ ਹਰਮਨ ਰੇੜੀਓ ਦੇ ਪਰਿਵਾਰ ਨੂੰ ਤੇ ਬਹੁਤ ਹੀ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਇੰਜੋਏ ਕਰ ਰਹੇ ਹੋ। ਤੇ ਕਹਿੰਦੇ ਵਾਹਿਗੁਰੂ ਜੀ ਮਿਹਰ ਬਣਾਈ ਰੱਖਣ ਇਸੇ ਤਰ੍ਹਾਂ। ਤੇ ਇਸ ਤੱਕ ਉਨੀ ਇੱਕ ਕਵਿਤਾ ਸਾਂਝੀ ਕੀਤੀ ਹੈ ਜੀ।
ਜੀ ਕਰ ਦੋ ਫਿਰ ਤੁਸੀਂ।
ਕਵਿਤਾ ਅੱਛਾ ਜੀ, ਕਵਿਤਾ ਸਾਂਝੀ ਕੀਤੀ ਆ ਤੇ ਮੈਂ ਸਰੋਤਿਆਂ ਦੇ ਨਾਲ ਸਾਂਝੀ ਕਰ ਲੈਂਦਾ। ਮੈਂ ਦੇਖਣ ਲੱਗ ਗਿਆ ਸੀ ਜੀ ਕਿੱਡੀ ਆ ਅਸਲ ਚ। ਤੇ ਕਹਿੰਦੇ ਪੈਟਨ ਸ਼ਹਿਰ ਵਿਚ ਕਵਿਤਾ ਉਸਤਤ ਉਤਸਵ ਦੇ ਦਿਨੀ ਉਬਰੇਰੂ ਪਾਰਕ ਵਿਚ ਸਾਈਕਲ ਤੇ ਇਕ ਬੱਚਾ ਮੇਰੇ ਕੋਲ ਆਇਆ। ਤੇ ਮੈਨੂੰ ਲੱਗਦਾ ਜੀ ਇਹ ਸੁਰਜੀਤ ਪਾਤਰ ਜੀ ਦੀ ਕਵਿਤਾ ਆ, ਕਿ ਉਨੀ ਜਦੋਂ ਬ੍ਰਿਸਬੇਨ ਦੇ ਵਿਚ ਲਾਸਟ ਈਅਰ ਉਨ੍ਹਾਂ ਦੇ ਰੂਬਰੂ ਹੋਈ ਸੀ ਉਦੋਂ ਸੁਣਾਈ ਸੀ।
ਕਾਫੀ ਲੰਬੀ ਕਵਿਤਾ ਆ ਤੇ ਆਪਾਂ ਇਸ ਤਰ੍ਹਾਂ ਕਰਦੇ ਆ ਕਿ ਇਹ ਕਵਿਤਾ ਜਿਹੜੀ ਆਪਣੀ ਐਪ ਦੇ ਵਿਚ ਸ਼ੇਅਰ ਕਰ ਦਿੰਦੇ ਆ, ਠੀਕ ਆ, ਤੇ ਹਾਂਜੀ ਤਾਂ ਕਿ ਸਾਡੇ ਸਰੋਤੇ ਜਿਹੜੇ ਪੜ ਸਕਦੇ ਆ। ਤੇ ਦਲਵੀਰ ਹਲਵਾਰ ਵੀ ਭਾਜੀ ਦਾ ਮੈਸੇਜ ਵੀ ਮੈਂ ਸ਼ੇਅਰ ਕਰ ਦਿੱਤਾ, ਜਿਹੜੀ ਕਿ ਵਰਲਡ ਵਾਰ 1 ਤੇ 2 ਦੇ ਸਿੱਖ ਜਿਹੜੇ ਨੇ ਉਹ ਮਾਰਚ ਕਰ ਰਹੇ ਨੇ ਲੰਡਨ ਚ 1919 ਦੇ ਵਿਚ ਵਰਲਡ ਵਾਰ 1 ਦੇ। ਸੋ ਤੁਸੀਂ ਇਹ ਫੋਟੋ ਜਿਹੜੀ ਆ ਸਾਡੀ ਐਪ ਦੇ ਵਿਚ ਦੇਖ ਸਕਦੇ ਹੋ ਤੇ ਕਵਿਤਾ ਵੀ ਆਪਾਂ ਸ਼ੇਅਰ ਕਰਦੇ ਆ ਸੁਰਜੀਤ ਪਾਤਰ ਸਾਹਿਬ ਦੀ ਜਿਹੜੀ ਸ਼ੇਅਰ ਕੀਤੀ ਆ ਕੁਲਦੀਪ ਕੌਰ ਹੋਣਾ ਨੇ। ਤੇ ਅਗਲਾ ਮੈਸੇਜ ਲਿਓ।
ਹਾਂਜੀ ਅਗਲਾ ਮੈਸੇਜ ਜੀ ਸਾਡੇ ਨਾਲ ਪ੍ਰੋਗਰਾਮ ਦੇ ਜੁਆਇਨ ਕਰ ਰਹੇ ਨੇ ਅਵਤਾਰ ਸਾਧੋ ਕੇ ਇਨਸਫੇਲ ਤੋਂ ਗੇਂਸ ਦੇ ਏਰੀਏ ਤੋਂ ਉਥੋਂ ਦਾ ਮੌਸਮ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਆ ਤੇ ਉੱਥੇ ਤਾਪਮਾਨ ਆ ਜੀ ਅੱਜ 17 ਡਿਗਰੀ ਤੇ ਮੋਸਟਲੀ ਕਲਾਉਡੀ ਬੱਦਲਬਾਰੀ ਬਣੀ ਹੋਈ ਆ। ਸੋ ਇਹ ਉੱਥੇ ਤਾਪਮਾਨ ਜੀ ਤੇ ਬਹੁਤ ਬਹੁਤ ਧੰਨਵਾਦ ਅਵਤਾਰ ਜੀ ਤੁਸੀਂ ਸਾਡੇ ਨਾਲ ਸਾਂਝ ਬਣਾਈ। ਸੋ ਇਸ ਤੋਂ ਅੱਗੇ ਰਵਿੰਦਰ ਰਵੀ ਜੀ ਉਹ ਵੀ ਪ੍ਰੋਗਰਾਮ ਇੰਜੋਏ ਕਰ ਰਹੇ ਨੇ ਤੇ ਮਨਦੀਪ ਸਿੰਘ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਇੰਜੋਏ ਕਰ ਰਹੇ ਆ ਪ੍ਰੋਗਰਾਮ ਨੂੰ ਤੇ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਕਿਰਤ ਮਨਜੀਤ ਜੀ ਨੇ ਤੁਹਾਡਾ ਹਾਮੀ ਭਰੀ ਆ ਜੀ ਤੁਸੀਂ ਉਸ ਏਰੀਏ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਜਾਂ ਕੰਮਾਂ ਕਾਰਾਂ ਬਾਰੇ ਤੇ ਬਹੁਤ ਬਹੁਤ ਧੰਨਵਾਦ ਕਿਰਤ ਮਨਜੀਤ ਜੀ। ਇਸ ਤੋਂ ਅੱਗੇ ਜੀ ਦਲਵੀਰ ਸੁਮਨ ਜੀ ਪ੍ਰੋਗਰਾਮ ਜੁਆਇਨ ਕਰ ਰਹੇ ਨੇ ਤੇ ਉਹਨੇ ਵੀ ਕਿਹਾ ਜੀ ਕਹਿੰਦੇ ਮਾਣ ਮਹਿਸੂਸ ਕਰ ਰਹੇ ਦੇ ਆ ਜਿਹੜੇ ਸ਼ਹਾਦਤਾਂ ਹਾਸਲ ਕੀਤੀਆਂ ਵਰਲਡ ਵਾਰ 1 ਤੇ 2 ਦੇ ਵਿਚ ਤੇ ਕਹਿੰਦੇ ਮਾਰਚਿੰਗ ਥਰੂ ਲੰਡਨ ਇਨ 1919 ਹਾਂਜੀ ਉਹਨੀ ਕਿਸੇ ਫੋਟੋ ਦੇ ਹਵਾਲੇ ਤੋਂ।
ਹਾਂਜੀ ਫੋਟੋ ਭੇਜਤੀ ਹੈ ਜੀ ਫੋਟੋ ਸ਼ੇਅਰ ਕਰਤੀ ਆਪਣੀ ਐਪ ਦੇ ਵਿਚ ਤੁਸੀਂ ਦੇਖ ਸਕਦੇ ਹੋ ਤੇ ਹਾਂਜੀ ਤੇ ਉਸ ਤੋਂ ਬਾਅਦ ਜੀ ਸਾਡੇ ਨਾਲ ਇੰਦਰਪਾਲ ਉਹਨਾਂ ਨੇ ਮੈਸੇਜ ਭੇਜਿਆ ਕਿ ਉਹ ਜਿਹੜੀ ਮਾਫ਼ ਕਰਨਾ ਕਹਿੰਦੇ ਬਡੂੰਗਰ ਦੀ ਗੱਲ ਹੈ ਜੀ ਹਮ ਕੁੱਕਰ ਤੇਰੇ ਦਰਬਾਰ ਗੁਰਬਾਣੀ ਦੀ ਪੰਕਤੀ ਇੱਥੇ ਵਰਤਣ ਲਈ ਮਾਫ਼ੀ ਚਾਹੁੰਦਾ ਹੈ ਜੀ ਤੇ ਹਾਂਜੀ ਉਹ ਦੇਖੋ ਜਿਹੜੀ ਆਪਾਂ ਗੱਲ ਕਰ ਚੁੱਕੇ ਹਾਂ ਇਹਦੇ ਬਾਰੇ। ਰਣਜੀਤ ਸਿੰਘ ਹੁਣੀ ਵੈਰਵੀ ਵਾਲੇ ਵੀ ਗੁੱਡ ਮਾਰਨਿੰਗ ਸਾਰਿਆਂ ਨੂੰ ਬੁਲਾ ਰਹੇ ਨੇ ਜੋਧਾ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਵੀ ਕੁਛ ਗੱਲਾਂ ਸ਼ੇਅਰ ਕਰ ਰਹੇ ਨੇ। ਇਹ ਵੀ ਮੈਂ ਜਿਹੜੀ ਫੋਟੋ ਹੈ ਕਵਿਤਾ ਦੀ ਕਾਫੀ ਲੰਬੀ ਆ ਇਹ ਮੈਂ ਸਾਂਝੀ ਕਰਦਾ ਜੀ ਆਪਣੇ ਸਰੋਤਿਆਂ ਦੇ ਨਾਲ ਐਪ ਦੇ ਵਿਚ ਤੁਸੀਂ ਉੱਥੇ ਦੇਖ ਸਕਦੇ ਹੋ। ਤੇ ਉਸ ਤੋਂ ਬਾਅਦ ਜੀ ਆਪਾਂ ਖ਼ਬਰਾਂ ਤੇ ਸਿਲਸਿਲਾ ਹੋਰ ਵੀ ਕਰਨਾ ਗੱਲਾਂ ਬਾਤਾਂ ਵੀ ਆਪਾਂ ਕਰਨੀ ਆ ਅੱਜ ਤੁਹਾਨੂੰ ਇਕ ਛੋਟੀ ਜਿਹੀ ਇੰਟਰਵਿਊ ਵੀ ਕਰਾਉਣੀ ਆ ਸਾਂਝਾਂ ਵੀ ਪਾਉਣੀਆਂ ਕਿ ਕਿਸ ਤਰ੍ਹਾਂ ਆਸਟ੍ਰੇਲੀਆ ਦੇ ਵਿਚ ਸਟਰਗਲ ਹੁੰਦੀ ਆ ਤੇ ਕਿਸ ਤਰ੍ਹਾਂ ਆਪਣੇ ਆਪ ਨੂੰ ਸੈੱਟ ਕਰਨਾ ਕਿੱਦਾਂ ਕੋਸ਼ਿਸ਼ਾਂ ਜਾਰੀ ਰੱਖਣੀਆਂ ਨੇ। ਪਰ ਉਸ ਤੋਂ ਪਹਿਲਾਂ ਨਾ ਆਪਾਂ ਇੱਕ ਦਲਜੀਤ ਦਾ ਗੀਤ ਤੁਹਾਨੂੰ ਸੁਣਾਉਂਦੇ ਆ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਹੋਏਗੀ। ਉਹ ਨਹੀਂ ਨਹੀਂ ਆਪਣੇ ਉਹ ਦਲਜੀਤ ਆਪਣੇ ਦਲਜੀਤ ਸਿੰਘ ਤੁਹਾਡੇ ਬ੍ਰਿਜਮੇ ਨਾਲੇ ਨੀ ਦਿਲਜੀਤ ਦਿਲਜੀਤ
ਦਿਲਜੀਤ ਠੀਕ ਹੈ। ਮੈਂ ਕਿਹਾ ਪੇਂਟ ਦਾ ਕੰਮ ਛੱਡ ਕੇ ਕਿਤੇ ਗੀਤ ਗਾਉਣ ਲੱਗ ਗਏ
ਹੋ ਸਕਦਾ ਕਿਆ ਪਤਾ ਰਾਤ ਨੂੰ ਗੀਤ ਹੀ ਗਾਉਂਦੇ ਹੋਣ ਦਿਨਾਂ ਨੂੰ ਪੇਂਟ ਕਰਦੇ ਹੋਣ। ਤੇ ਲਓ ਜੀ ਸੁਣਦੇ ਆ ਜੀ ਦਲਜੀਤ ਦਸਾਂਝ ਦੀ ਆਵਾਜ਼ ਦੇ ਵਿਚ ਗੀਤ
ਗੁਰੂ ਦਾ ਚੈਨ ਗਿਆ ਤੇਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ ਗੱਭਰੂ ਦਾ ਚੈਨ ਗਿਆ ਤੇਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ ਸੌ ਬਾਟ ਦੇ ਬਲਬ ਵਾਂਗੂ ਫਿਰੇ ਲਿਸ਼ਕੀ ਤੇਰੇ ਪਿੱਛੇ ਮਾਮਲੇ ਨੇ ਜਿੱਠੇ ਰਿਸਕੀ ਤੈਨੂੰ ਪਾਉਣ ਦੇ ਪਲੈਨ ਵਿੱਚ ਘੁੰਮਦਾ ਗੱਭਰੂ ਦਾ ਚੈਨ ਗਿਆ ਤੇਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ ਗੱਭਰੂ ਦਾ ਚੈਨ ਗਿਆ ਤੇਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ ਰੱਖਦੀ ਬਰੂਦ ਜਿਹਾ ਸੁਰਮਾ ਜਵਾਨੀ ਪੂਰੀ ਛਲਕੇ ਉੱਤੋਂ ਜ਼ੁਲਫਾਂ ਮੁਲਾਇਮ ਕਰ ਛੱਡੀਆਂ ਕਾਂਦੇ ਨੀ ਤੂੰ ਕੇਸ਼ ਨਿਖਾਰ ਮਲ ਮਲ ਕੇ ਕੇਸ਼ ਨਿਖਾਰ ਮਲ ਮਲ ਕੇ ਗੱਲਾਂ ਧੁੱਪ ਨਾਲ ਹੋਈਆਂ ਚਿੱਟੀਆਂ ਜਿਵੇਂ ਹੁੰਦਾ ਏ ਨਿਖਾਰ ਕੱਚੀ ਖੁੰਭ ਦਾ ਗੱਭਰੂ ਦਾ ਚੈਨ ਗਿਆ ਤੇਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ ਹੀ ਦੇਣੀ ਆ ਤੈਨੂੰ ਦਿਲ ਵਾਲੀ ਗੱਲ ਨੀ ਦਲੇਰੀ ਜਿਹੀ ਫਰਕੇ ਜਿਹੜੇ ਤੇਰੇ ਪਿੱਛੇ ਫਿਰਦੇ ਬਣਾਈ ਬਿੱਲੋ ਲੈਣਾ ਨੀ ਮੈਂ ਰੱਖ ਦੇਣੇ ਇੱਕ ਪਾਸੇ ਕਰਕੇ ਰੱਖ ਦੇਣੇ ਇੱਕ ਪਾਸੇ ਕਰਕੇ ਤੇਰੇ ਆਸ਼ਕ ਨਾ ਰਹਿਣ ਦੇਣੇ ਨੀ ਮੁੰਡਾ ਬੂਰੀਆਂ ਦੇ ਡੋਕੇ ਫਿਰ ਚੁੰਘਦਾ ਗੱਭਰੂ ਦਾ ਚੈਨ ਗਿਆ ਫਿਰ ਰੇਸ਼ਮੀ ਰੁਮਾਲ ਤੇਰਾ ਚੁੰਮਦਾ ਗੱਭਰੂ ਦਾ ਚੈਨ ਗਿਆ ਰੇਸ਼ਮੀ ਰੁਮਾਲ ਤੇਰਾ ਚੁੰਮਦਾ
ਅਸੀਂ ਕਿਹਾ ਕਿ ਮਿਲਾਂਗੇ ਜ਼ਰੂਰ ਤਾਂ ਵਿਸ਼ਵਾਸ ਰੱਖਣਾ ਦੋਸਤੋ ਮਿਲਦਿਆਂ ਬ੍ਰੇਕ ਤੋਂ ਬਾਅਦ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਕੋਈ ਵੀ ਜਾਣਕਾਰੀ ਸਾਡੇ ਨਾਲ ਸਾਂਝਾ ਕਰਨ ਲਈ ਭੇਜੋ ਸਾਨੂੰ ਸੰਦੇਸ਼ info@harmanradio.com ਤੇ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387590629.
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ
ਤਾਂ ਫੇਰ ਕਰੋ ਫੋਨ 04333-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ Credit Representative Number 490703 of Australian Credit License 389328.
Pure Loans and Financial Services, 9 Central Avenue, Moorabbin, Victoria.
Vadhere jankari layi visit karo www.plfs.com.au.
Yaad rakhyo number 0433-552-127.
ਮੋਰਿੰਡਾ ਮੋਟਰਸ ਕਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 04301798900 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਫੀਟ ਕਰਾਂਗੇ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀ ਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਵਧੇਰੇ ਜਾਣਕਾਰੀ ਲਈ ਜੁੜੋ facebook.com/harmanradioaustralia
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਜੀ ਦੋਸਤੋ, ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆ। ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਤੁਸੀਂ ਸੁਣ ਰਹੇ ਹਰਮਨ ਰੇਡੀਓ ਦਾ। ਟਾਈਮ ਹੋ ਚੁੱਕਾ ਜੀ 9:05 ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਤੇ ਮੇਰਾ ਸਾਥ ਦੇ ਰਹੇ ਨੇ ਅਮਨਦੀਪ ਸਿੰਘ ਜੀ ਸਿੱਧੂ ਜੀ। ਤੇ ਹੁਣ ਸਮਾਂ ਹੋ ਚੁੱਕਾ ਜੀ ਇੱਕ ਜਿਹੜੀ ਆਪਾਂ ਗੱਲ ਕੀਤੀ ਸੀ ਇੰਟਰਵਿਊ ਦੀ, ਹਨਾ। ਸੋ ਹੁਣ ਇੰਟਰਵਿਊ ਕਰਨ ਗਏ ਅਮਨਦੀਪ ਸਿੰਘ ਸਿੱਧੂ ਜੀ, ਮੋਟੀਵੇਸ਼ਨਲ ਇੰਟਰਵਿਊ, ਨਵੇਂ ਬਿਜ਼ਨਸ ਕਿੱਦਾਂ ਅਸੀਂ ਸਥਾਪਿਤ ਕਰ ਸਕਦੇ ਹਾਂ, ਕਿੱਦਾਂ ਕਿੱਦਾਂ
ਸਾਰੀ ਗੱਲਬਾਤ ਕਰਨਗੇ ਜੀ ਅਮਨਦੀਪ ਸਿੱਧੂ। ਹਾਂਜੀ ਭਾਜੀ। ਹਾਂਜੀ ਗੁਰਸੇਵਕ, ਗੱਲ ਇਸ ਤਰ੍ਹਾਂ ਹੈ ਕਿ ਬਹੁਤ ਵਾਰੀ ਸਾਡੀ ਗੱਲਬਾਤ ਹੁੰਦੀ ਰਹਿੰਦੀ ਸਰੋਤਿਆਂ ਨਾਲ, ਉਹ ਕਹਿੰਦੇ ਕਿ ਭਾਜੀ ਸਾਡੀ ਗੱਲਬਾਤ ਸਾਨੂੰ ਸ਼ੇਅਰ ਕਰਿਆ ਕਰੋ ਕਿ ਅਸੀਂ ਦੇਖੋ ਆ ਗਏ ਆ ਇੰਡੀਆ ਤੋਂ, ਪੜ੍ਹਾਈਆਂ ਪੂਰੀਆਂ ਕਰ ਲਈਆਂ ਜਾਂ ਆਪਾਂ PR ਦੇ ਜਿਹੜੇ ਚੱਕਰ ਹੈ ਉਹਦੇ ਵਿੱਚੋਂ ਨਿਕਲ ਕੇ ਹੁਣ ਆਪਾਂ ਸਿਟੀਜ਼ਨ ਹੋ ਚੁੱਕੇ ਹਾਂ, ਹੁਣ ਕਈ ਸਮੱਸਿਆਵਾਂ ਜਿਹੜੀਆਂ ਨੇ ਹੁਣ ਫਿਰ ਉਹ ਤੋਂ ਬਾਅਦ ਸ਼ੁਰੂ ਹੁੰਦੀਆਂ ਨੇ। ਸਮੱਸਿਆਵਾਂ ਨਹੀਂ, ਮਤਲਬ ਇੱਕ ਸਿਚੁਏਸ਼ਨ ਹੁੰਦੀ ਆ ਤੇ ਉਹਦੇ ਵਿੱਚ ਬੱਚਿਆਂ ਦੀ ਦੇਖਭਾਲ, ਬੱਚਿਆਂ ਦੀ ਐਜੂਕੇਸ਼ਨ, ਕਿੱਥੇ ਰਹਿਣਾ ਆ, ਘਰ ਕਿੱਦਾਂ ਲੈਣੇ ਨੇ, ਤੇ ਜਾਂ ਆਪਣੇ ਕੰਮ ਜੋਬਾਂ ਸਾਰੀਆਂ ਮਤਲਬ ਆਪਾਂ ਨੂੰ ਨਵੇਂ ਸਿਰਿਓਂ ਸਿੱਖਣੀਆਂ ਪੈਂਦੀਆਂ, ਕਿਉਂਕਿ ਇੰਡੀਆ ਦੇ ਵਿੱਚ ਇਹ ਕਲਚਰ ਨਹੀਂ ਏਦਾਂ। ਉੱਥੇ ਸਾਨੂੰ ਕਾਫੀ ਫੈਮਿਲੀ ਸਪੋਰਟ ਵੀ ਆ, ਜੋਬਾਂ ਵੀ ਬਹੁਤੀਆਂ ਲੋੜ ਨਹੀਂ ਪੈਂਦੀ, ਪਰ ਇੱਥੇ ਨਵੇਂ ਸਿਰਿਓਂ ਆਪਾਂ ਨੂੰ ਸਾਰਾ ਕੁਝ ਸਿੱਖਣਾ ਪੈਂਦਾ ਤੇ ਸਾਡੇ ਕੋਲ ਜਿਹੜੇ ਮਤਲਬ ਸਾਨੂੰ ਸੇਧ ਦੇਣ ਦੇ ਲਈ ਸਾਡੇ ਪੇਰੈਂਟਸ ਵੀ ਨਹੀਂ ਹੁੰਦੇ, ਰਿਸ਼ਤੇਦਾਰ ਵੀ ਨਹੀਂ ਹੁੰਦੇ। ਸੋ ਇੱਥੇ ਅਸੀਂ ਕਿਸੇ ਪਰਿਵਾਰਾਂ ਤੋਂ ਸਿੱਖਦੇ ਹਾਂ ਇਹ ਚੀਜ਼ਾਂ, ਹੋਰਨਾਂ ਤੋਂ, ਹੋਰਨਾਂ ਵੱਲ ਦੇਖ ਕੇ ਕਿ ਉਹ ਕੀ ਕਰਦੇ ਆ। ਸੋ ਇਸ ਕਰਕੇ ਨਾ ਇੱਕ ਅਸੀਂ ਸੋਚਦੇ ਹਾਂ ਕਿ ਸਾਡੀ ਚਲੋ ਇੱਕ ਜ਼ਿੰਮੇਵਾਰੀ ਵੀ ਬਣਦੀ ਆ ਕਿ ਸਾਡੇ ਇੰਨੇ ਸਰੋਤੇ ਸਾਨੂੰ ਸੁਣਦੇ ਨੇ ਤੇ ਅਸੀਂ ਕਿਸੇ ਸੋਸਾਇਟੀ ਦੇ ਵਿੱਚੋਂ ਕਿਸੇ ਸਕਸੈਸਫੁਲ ਸ਼ਖਸੀਅਤ ਨਾਲ ਗੱਲ ਕਰੀਏ ਜਿਹੜੇ ਕਿ ਸਟਰਗਲ ਦੇ ਫੇਸ ਦੇ ਵਿੱਚੋਂ ਨਿਕਲ ਕੇ, ਹਜੇ ਵੀ ਵੈਸੇ ਅਸੀਂ ਸਾਰੇ ਸਟਰਗਲ ਕਰ ਰਹੇ ਹਾਂ, ਸਾਨੂੰ ਵੀ 30-40 ਸਾਲ ਹੋ ਗਏ, ਸਾਰੇ ਸਟਰਗਲ ਹੀ ਹੁੰਦੀ ਆ, ਇਹ ਲੌਂਗ ਟਰਮ ਹੈਗੀ ਆ, ਪਰ ਮਕਸਦ ਇਹ ਆ ਸਾਡਾ ਕਿ ਅਸੀਂ ਹੌਸਲਾ ਲੈਣਾ ਤੇ ਕੰਮ ਕਰਨਾ ਆ, ਸੰਜੀਦਾ ਜ਼ਿੰਦਗੀ ਜੀਣੀ ਆ, ਵਧੀਆ ਪਰਿਵਾਰ ਦੇ ਨਾਲ ਵੀ ਆਪਾਂ ਮਤਲਬ ਆਪਣਾ ਟਾਈਮ ਗੁਜ਼ਾਰਨਾ, ਪਰਿਵਾਰ ਨੂੰ ਵੀ ਗਾਂਹ ਤੋਰਨਾ ਆ। ਸੋ ਇਸੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਡੇ ਬਹੁਤ ਹੀ ਅਜੀਜ਼ ਦੋਸਤ ਲਾਡੀ ਹੁਣੀ ਤੇ ਉਨ੍ਹਾਂ ਦੇ ਮਿਸਿਜ਼ ਮਨਜਿੰਦਰ ਪਿਛਲੇ 2 ਸਾਲ ਤੋਂ ਮੇਰੇ ਨਾਲ ਸੰਪਰਕ ਦੇ ਵਿੱਚ ਨੇ, ਗੱਲਾਂ ਬਾਤਾਂ ਵੀ ਅਸੀਂ ਕਰਦੇ ਰਹਿੰਦੇ ਹਾਂ ਤੇ ਇਨ੍ਹਾਂ ਨੇ 1-2 ਵਾਰੀ ਫੋਨ ਵੀ ਕੀਤਾ, ਰੇਡੀਓ ਵੀ ਸਾਡਾ ਸੁਣਦੇ ਰਹਿੰਦੇ ਤੇ ਹੁਣ ਇਨ੍ਹਾਂ ਨੇ ਨਾ ਉੱਦਮ ਕਰਕੇ ਇੱਕ ਬੇਕਰੀ ਸ਼ੁਰੂ ਕੀਤੀ ਹੈ ਡੈਂਡਨੋਂਗ ਦੇ ਵਿੱਚ ਤੇ ਮੈਂ ਸੋਚਿਆ ਕਿ ਚਲੋ ਇਨ੍ਹਾਂ ਨੇ ਇੰਨਾ ਉੱਦਮ ਕੀਤਾ, 1.5-2 ਸਾਲ ਤੋਂ ਇਨ੍ਹਾਂ ਨੂੰ ਮੈਂ ਦੇਖ ਰਿਹਾ, ਵਾਚ ਰਿਹਾ ਤੇ ਕਿਉਂ ਨਾ ਅੱਜ ਆਪਾਂ ਇਨ੍ਹਾਂ ਦੀ ਗੱਲਬਾਤ ਕਰਾਈਏ। ਸੋ ਮੈਂ ਸਵਾਗਤ ਕਰਨਾ ਚਾਹਾਂਗਾ ਮਨਜਿੰਦਰ ਕੌਰ ਹੋਣਾ ਦਾ। ਮਨਜਿੰਦਰ ਜੀ ਸਤਿ ਸ੍ਰੀ ਅਕਾਲ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੁਹਾਡਾ।
ਸਤਿ ਸ੍ਰੀ ਅਕਾਲ ਅਮਨ ਸਿੱਧੂ ਵੀਰ ਜੀ ਔਰ ਗੁਰਸੇਵਕ ਵੀਰ ਜੀ ਔਰ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮਨਜਿੰਦਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਤੇ ਮਨਜਿੰਦਰ ਜੀ ਪਹਿਲਾਂ ਤਾਂ ਇਹ ਦੱਸੋ ਕਿ ਜਿਹੜੀ ਅਸੀਂ ਅਕਸਰ ਇੰਡੀਆ ਤੋਂ ਐਜ਼ ਏ ਸਟੂਡੈਂਟ ਵੀਜ਼ੇ ਤੇ ਜਦੋਂ ਆਉਂਦੇ ਆ, ਨੌਜਵਾਨ ਆਉਂਦੇ ਆ, ਤਾਂ ਜ਼ਿਆਦਾਤਰ ਉਹ ਕੁੱਕਰੀ, ਕਮਿਊਨਿਟੀ ਵੈਲਫੇਅਰ ਜਾਂ ਹਾਰਟੀਕਲਚਰ ਜਾਂ ਜਿਹੜੀ ਬੇਕਰੀ ਦੇ ਕੋਰਸਿਸ ਦੇ ਵਿੱਚ ਆਨੇ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਐਜ਼ ਏ ਬੇਕਰੀ ਦੇ ਸਟੂਡੈਂਟ ਆਏ ਸੀ ਆਸਟ੍ਰੇਲੀਆ ਚ।
ਹਾਂਜੀ ਵੀਰ ਜੀ, ਮੈਂ 2009 ਦੇ ਵਿਚ ਐਜ਼ ਏ ਬੇਕਰੀ ਦੇ ਸਟੂਡੈਂਟ ਹੀ ਮੈਂ ਵੀ ਆਈ ਸੀ
ਜੀ
ਔਰ ਮੈਂ ਇਹ ਸਟੱਡੀ ਇੱਥੇ ਕੀਤੀ ਵੀਰ ਜੀ ਸਾਰੀ
ਜੀ। ਤੇ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਅਸੀਂ ਵੈਸੇ ਹੀ ਸਟੱਡੀ ਲੈ ਲਈ ਦੀ ਆ, ਕੋਈ ਸਾਡਾ ਚਾਅ ਨਹੀਂ ਹੁੰਦਾ। ਤੁਹਾਨੂੰ ਕੋਈ ਸ਼ੌਂਕ ਸੀਗਾ ਤਾਂ ਤੁਸੀਂ ਇਹ ਚੂਜ਼ ਕੀਤੀ ਆ ਜਾਂ ਵੈਸੇ ਹੀ ਇਤਫਾਕ ਦੇ ਨਾਲ ਇਹ ਚੂਜ਼ ਹੋ ਗਈ?
ਨਹੀਂ ਵੀਰ ਜੀ, ਦੇਖੋ ਆਪਾਂ ਉੱਥੋਂ ਚਲੋ ਖੈਰ ਉਦੋਂ ਤਾਂ ਇੰਨਾ ਜ਼ਿਆਦਾ ਪਤਾ ਨਹੀਂ ਹੁੰਦਾ, ਆਪਾਂ ਇੰਡੀਆ ਵਿੱਚ ਜਦੋਂ ਹੁੰਦੇ ਆ ਇਹੀ ਸਾਰਿਆਂ ਨੂੰ ਹੁੰਦੀ ਵੀਜ਼ਾ ਲੱਗ ਜੀ ਵੀਜ਼ਾ ਐਜ਼ ਏ ਸਟੂਡੈਂਟ, ਬਟ ਜਿਵੇਂ ਐਜ਼ ਏ ਲੇਡੀ ਆਪਾਂ ਨੂੰ ਕੁਕਿੰਗ ਦਾ ਵੀ ਸ਼ੌਂਕ ਹੁੰਦਾ ਔਰ ਆਪਾਂ ਥੋੜੀ ਬਹੁਤੀ ਆਰਟ ਵੀ ਕਰਨਾ ਜਾਣਦੇ ਆ, ਥੋੜਾ ਬਹੁਤਾ ਘਰ ਵਿੱਚ ਹਨਾ ਹਰ ਕੋਈ ਸਿੱਖ ਹੀ ਲੈਂਦੇ ਆ ਲੜਕੀਆਂ ਕੰਮ ਕਰਦੀਆਂ ਔਰ ਉਹਦੇ ਨਾਲ ਰਿਲੇਟਡ ਹੀ ਮੈਂ ਇਸੇ ਕਰਕੇ ਬੇਕਰੀ ਦੇ ਵਿੱਚ ਆਈ ਐਜ਼ ਏ ਪੈਸਟਰੀ ਕੁੱਕ ਤੇ ਮੈਂ ਇਹ ਸਟੱਡੀ ਇੱਥੇ ਲਈ ਔਰ ਵੀਰ ਜੀ ਆਪਣੇ ਟਾਈਮ ਕਰਕੇ ਆਪਣਾ ਪੂਰਾ ਕੀਤਾ ਇਹ ਸਾਰਾ ਕੋਰਸ ਮੇਰਾ।
ਸੋ ਤੁਸੀਂ ਪ੍ਰੋਪਰ ਪੜ੍ਹੇ, ਪ੍ਰੋਪਰ ਪ੍ਰੈਕਟੀਕਲ ਕੀਤੇ, ਸਾਰਾ ਕੁਝ ਸਿੱਖਿਆ, ਇਹ ਜਿਹੜਾ ਟ੍ਰੇਡ ਦੇ ਸੀਕਰੇਟ। ਸੋ ਇਹ ਪਹਿਲਾਂ ਤਾਂ ਇਹ ਦੱਸੋ ਕਿ ਸਾਨੂੰ ਤਾਂ ਇੱਦਾਂ ਲੱਗਦਾ ਕਿ ਜਿਹੜੀ ਬੇਕਰੀ ਆ ਕਾਫੀ ਔਖੀ ਆ, ਕਿਉਂਕਿ ਇਸ ਦੇ ਵਿੱਚ ਕੇਕ ਬਣਾਉਣੇ, ਬੇਕ ਕਰਨਾ, ਮਤਲਬ ਨਵੇਂ ਨਵੀਆਂ ਪੇਸਟਰੀਆਂ ਬਣਾਉਣੀਆਂ, ਜਿਹੜੀਆਂ ਕਿ ਸ਼ਾਇਦ ਪੰਜਾਬ ਦੇ ਵਿੱਚ ਇਹੋ ਜਿਹਾ ਰੁਝਾਨ ਨਹੀਂ ਹੈਗਾ ਹਨਾ। ਤੇ ਤੁਹਾਨੂੰ ਕਿਹੋ ਜਿਹਾ ਕਿੱਦਾਂ ਲੱਗਿਆ ਇਹਦੀ ਸਟੱਡੀ ਜਿਹੜੀ ਆ?
ਵੀਰ ਜੀ ਦੇਖੋ ਇਹ ਹਰ ਕੰਮ ਸਿੱਖਣ ਦੇ ਨਾਲ ਹੀ ਟਾਈਮ ਦੇ ਨਾਲ, ਜਿਵੇਂ ਸਾਰੇ ਕਹਿੰਦੇ ਨੇ ਕਿ ਟਾਈਮ ਦੇ ਨਾਲ ਬੰਦਾ ਸਿੱਖ ਹੀ ਲੈਂਦਾ ਹੌਲੀ ਹੌਲੀ। ਸਟਾਰਟ ਤੁਸੀਂ ਜਦੋਂ ਆਪਾਂ ਸਟੱਡੀ ਕਰਦੇ ਆ ਉਹਦੇ ਵਿੱਚ ਹੀ ਨਾਲ ਫਿਰ ਜਦੋਂ ਕਿਚਨ ਕਲਾਸਿਸ ਸ਼ੁਰੂ ਹੋ ਜਾਂਦੇ ਨੇ ਆਪਣਾ ਇੰਟਰਸਟ ਹੋ ਜਾਂਦਾ ਨਾਲੋ ਨਾਲ ਹੀ ਔਰ ਵੀਰ ਜੀ ਕੰਮ ਸਿੱਖਿਆ ਆਪਣੇ ਆਪ ਹੀ ਆ ਜਾਂਦਾ ਹੌਲੀ ਹੌਲੀ, ਜਿਹੜੇ ਵੀ ਕੰਮ ਸਾਡਾ ਵੈਸੇ ਵੀ ਇੰਟਰਸਟ ਹੁੰਦਾ ਉਹ ਜਿਆਦਾ ਵਧੀਆ ਹੋ ਜਾਂਦਾ
ਜੀ। ਵੈਸੇ ਮੇਰਾ ਬੇਟਾ ਵੀ ਬਿਸਕੁਟ ਕਦੀ ਕਦੀ ਬਣਾਉਂਦਾ ਹੁੰਦਾ, ਕਿਉਂਕਿ ਇੱਥੇ ਸਕੂਲਾਂ ਦੇ ਵਿੱਚ ਵੀ ਸਾਨੂੰ ਪਤਾ ਹੈ ਸਿਖਾਲਦੇ ਨੇ ਹਨਾ ਸਾਰਿਆਂ ਨੂੰ, ਚਾਹੇ ਮੁੰਡੇ ਹੋਣ ਚਾਹੇ ਕੁੜੀਆਂ, ਤੇ
ਪ੍ਰੈਕਟੀਕਲ
ਜਿਆਦਾ ਕਰਾਂ। ਮੈਨੂੰ ਵੀ ਉਹ ਜਿੰਮੇਵਾਰੀ ਲਾ ਦਿੰਦਾ, ਡੈਡ ਆ ਦੇਖੀ ਜਦ ਅਵਨ ਦੀ ਘੰਟੀ ਵੱਜ ਗਈ ਕੱਢ ਨੀ, ਮੇਰੇ ਤੇ ਕਈ ਵਾਰੀ ਕੱਢ ਨੀ ਹੁੰਦੇ, ਬਿਸਕੁਟ ਜਲ ਜਾਂਦੇ ਆ ਤੇ ਉਹ ਫਿਰ ਮੈਨੂੰ ਹੀ ਖਾਣੇ ਪੈਂਦੇ ਆ ਮੁੜ ਕੇ ਨਾ ਚਾਹ ਚ ਡੋਬ ਡੋਬ ਕੇ। ਤੇ ਖੈਰ ਕੋਈ ਗੱਲ ਨੀ, ਤੇ ਰੱਬ ਨੇ ਸਾਨੂੰ ਚਾਹ ਦਿੱਤੀ ਹੋਈ ਆ, ਇਦਾਂ ਬਿਸਕੁਟ ਜਾਲ ਕੇ ਜਿਹੜੇ ਜਲ ਵੀ ਜਾਣ ਤਾਂ ਖਾ ਲਈਦੇ ਅਸੀਂ, ਕੋਈ ਏਡੀ ਵੱਡੀ ਸਮੱਸਿਆ ਨੀ ਹੈਗੀ। ਖੈਰ ਆਪਾਂ ਪ੍ਰੋਗਰਾਮ ਜਾਰੀ ਰੱਖਦੇ ਆ, ਤੇ ਐਜ ਏ ਜਦੋਂ ਤੁਸੀਂ ਆਸਟ੍ਰੇਲੀਆ ਦੇ ਵਿਚ ਆਏ ਹੋ ਪੜ੍ਹੇ ਹੋ ਤੇ ਤੁਹਾਡੇ ਹਸਬੈਂਡ ਵੀ ਨਾਲ ਸੀ, ਤੇ ਪਰਿਵਾਰ ਦੇ ਵਿਚ ਹੋਰ ਕਿਹੜੇ ਕਿਹੜੇ ਮੈਂਬਰ ਸੀ ਤੁਹਾਡੇ ਇੱਥੇ ਸਪੋਰਟ ਕਰਨ ਦੇ ਲਈ?
ਵੀਰ ਜੀ 2009 ਦੇ ਵਿਚ ਮੈਂ ਔਰ ਮੇਰੇ ਹਸਬੈਂਡ ਇੱਥੇ ਆਏ ਸੀ, ਮੇਰੀ ਬੇਟੀ ਸੀ ਉਸ ਟਾਈਮ 2 ਸਾਲ ਦੀ, ਬਟ ਦੇਖੋ ਐਜ਼ ਏ ਸਟੂਡੈਂਟ ਮੈਂ ਸਟਾਰਟਿੰਗ ਵਿਚ ਪਤਾ ਨਹੀਂ ਸੀ ਇੱਥੋਂ ਦੀ ਲਾਈਫ ਦਾ, ਇਸ ਕਰਕੇ ਸਾਨੂੰ ਇੰਡੀਆ ਹੀ ਛੱਡਣੀ ਪਈ ਉਹਨੂੰ ਮੇਰੇ ਪੇਰੈਂਟਸ ਦੇ ਕੋਲ, ਕਿਉਂਕਿ ਮੇਰੇ ਮਦਰ ਇਨ ਲਾਅ ਨਹੀਂ ਹੈਗੇ, 22 ਸਾਲ ਹੋ ਗਏ ਐਕਸਪਾਇਰ ਹੋਇਆ ਨੂੰ ਉਹਨਾਂ ਨੂੰ, ਔਰ ਮੇਰੇ ਪੇਰੈਂਟਸ ਦੇ ਕੋਲ ਹੀ ਹੋ ਰਹੀ ਹੈ। 5 ਸਾਲ ਰਹੀ ਵੀਰ ਜੀ ਉੱਥੇ ਉਹ, ਕਿਉਂਕਿ ਤੁਹਾਨੂੰ ਪਤਾ ਲਾਈਫ, ਸਟੂਡੈਂਟ ਲਾਈਫ ਬੜੀ ਸਟਰਗਲ ਵਾਲੀ ਹੁੰਦੀ ਹੈ, ਪਹਿਲੇ ਸਟੱਡੀ ਕਰੋ, ਜੋਬ ਦੇਖੋ, ਜੋਬ ਤੋਂ ਲੇਟ ਵੀ ਹੋ ਜਾਂਦਾ ਬੰਦਾ, ਬੱਚੇ ਨਾਲ ਥੋੜਾ ਹਾਰਡ ਲੱਗਦਾ ਆਪਾਂ ਨੂੰ, ਟਾਈਮ ਨੀ, ਆਪਾਂ ਇਹ ਨੀ ਕਹਿ ਸਕਦੇ ਟਾਈਮ ਨੀ, ਫਿਰ ਦੇਖੋ ਵੀਰ ਜੀ ਸਾਰਾ ਹੀ ਔਖਾ ਹੋ ਜਾਂਦਾ, ਇਸ ਕਰਕੇ 5 ਸਾਲ ਬੇਟੀ ਉੱਥੇ ਰਹੀ ਹੈ। ਜਿਵੇਂ ਥੋੜਾ ਆਪਣਾ ਸੈਟਿੰਗ ਹੋਣ ਲੱਗੀ ਫਿਰ ਅਸੀਂ ਬੇਟੀ ਨੂੰ ਇੱਥੇ ਬੁਲਾ ਲਿਆ, 4 ਸਾਲ ਤੋਂ ਬੇਟੀ ਸਾਡੇ ਕੋਲ ਹੈ
ਜੀ। ਜੀ ਸੋ ਉਸ ਤੋਂ ਬਾਅਦ ਹੁਣ ਤੁਹਾਡਾ ਜਿਹੜਾ PR ਦਾ ਸਿਲਸਿਲਾ ਉਹ ਖਤਮ ਹੋ ਗਿਆ, ਉਹ ਲੰਘ ਗਿਆ ਫੇਸ ਤੁਹਾਡਾ?
ਹਾਂਜੀ ਵੀਰ ਜੀ, ਉਹ PR ਦਾ ਹੋ ਗਿਆ ਸੀ, ਫਿਰ ਬੇਟੀ ਇੱਥੇ ਆ ਗਈ, ਪਰਮਾਤਮਾ ਦੀ ਕਿਰਪਾ ਰਹੀ, ਜਦੋਂ PR ਦੇ ਵਿੱਚ ਹੋਇਆ ਮੇਰੇ ਫੈਮਿਲੀ ਮੇਰੀ, ਜਿਵੇਂ ਆਪਾਂ ਸੋਚਦੇ ਹਾਂ ਪਲੈਨਿੰਗ ਦਾ, ਮੇਰੇ ਬੇਟਾ ਆਇਆ ਹੁਣ ਛੋਟਾ 3 ਸਾਲ ਦਾ, ਔਰ PR ਦੇ ਵਿੱਚ ਮੈਂ ਸਪੈਸ਼ਲੀ ਧੰਨਵਾਦ ਕਰਨਾ ਚਾਹਾਂਗੀ ਜਸਪਾਲ ਸੰਧੂ ਜੀ ਜਿਸਪੇਨ ਤੋਂ, 5 ਵਾਟਰ ਮਾਈਗ੍ਰੇਸ਼ਨ ਵਾਲਿਆਂ ਦਾ, ਜਿਨ੍ਹਾਂ ਦਾ ਆਪਾਂ ਪ੍ਰੋਗਰਾਮ ਸ਼ੁਰੂ ਤੋਂ ਹੀ ਸੁਣਦੇ ਆਏ ਹਾਂ, 12 ਤੋਂ ਹੀ ਸੁਣ ਰਹੇ ਸੀ, ਫਿਰ ਉਹਨਾਂ ਦੀ ਹੈਲਪ ਲਈ, ਉਹਨਾਂ ਨੇ ਬਹੁਤ ਹੀ ਜ਼ਿਆਦਾ ਹੈਲਪ ਕੀਤੀ, ਔਰ ਬਹੁਤ ਹੀ ਨਾਈਸ ਪਰਸਨ ਨੇ, ਮੈਂ ਸਪੈਸ਼ਲੀ ਉਹਨਾਂ ਦਾ ਥੈਂਕ ਯੂ ਕਰਨਾ ਚਾਹੁੰਦੀ ਹਾਂ ਰੇਡੀਓ ਤੇ, ਜਿਨ੍ਹਾਂ ਨੇ ਸਾਨੂੰ ਸਹੀ ਰਾਹ ਪਾ ਕੇ ਅੱਜ ਇੱਥੇ ਤੱਕ ਪਹੁੰਚਾਇਆ, ਔਰ ਇਹਨਾਂ ਦੀ ਕਿਰਪਾ ਨਾਲ ਹੀ ਆਪਾਂ ਕਹਿ ਸਕਦੇ ਹਾਂ ਸਾਥ ਨਾਲ ਹੀ ਤੱਕ ਪਹੁੰਚੇ।
ਮੈਂ ਇੱਥੇ ਆਪਣੇ ਸਰੋਤਿਆਂ ਨੂੰ ਇਹ ਕਹਿਣਾ ਚਾਹੁੰਦਾ, ਬੋਲਦੇ ਥੋੜਾ ਜਿਹਾ ਵੈੜਾ ਜ਼ਰੂਰ ਨੇ ਕਈ ਵਾਰੀ, ਮਤਲਬ ਥੋੜੇ ਟਫ ਹੁੰਦੇ ਨੇ, ਕਿਉਂਕਿ ਤੁਹਾਨੂੰ ਪਤਾ ਜਿਹੜੇ ਵਕੀਲ ਹੁੰਦੇ ਨੇ ਟਫ ਹੁੰਦੇ ਨੇ, ਉਹਨਾਂ ਨੂੰ ਜੱਜਾਂ ਦੇ ਨਾਲ ਬੈਂਸਣਾ ਪੈਂਦਾ ਆ, ਪਰ ਉਹ ਕਾਗਜ਼ ਪੱਤਰ ਪੂਰੇ ਕਰਦੇ ਨੇ ਉਹਨਾਂ ਦਾ, ਮਤਲਬ ਜਿਹੜਾ ਉਹ ਕੇਸ ਫੜ ਲੈਂਦੇ ਨੇ ਨਾ ਉਹ ਸਿਰੇ ਚਾੜਦੇ ਨੇ, ਇਹ ਉਹਨਾਂ ਦੀ ਪਿੱਠ ਸੁਣਦੀ ਆ, ਉਹ ਵੈਸੇ ਉਹ ਸੁਣਦੇ ਵੀ ਹੋਣਗੇ ਕੋਈ ਗੱਲ ਨੀ, ਆਪਾਂ ਉਹਨਾਂ ਨੂੰ ਦੱਸ ਦਿੰਦੇ ਆ, ਪਰ ਉਹਨਾਂ ਦੇ ਜਿਹੜੇ ਕੇਸ ਉਹ ਹੈਂਡਲ ਕਰਦੇ ਨੇ ਬੜੇ ਮਤਲਬ ਸੀਰੀਅਸਲੀ ਕਰਦੇ ਨੇ, ਤੇ ਤੁਹਾਡੇ ਜਿਹੜੇ ਕੇਸ ਦੇ ਵਿੱਚ ਉਹਨਾਂ ਮਤਲਬ ਕਾਫੀ ਪੈਰਵਾਈ ਕੀਤੀ ਆ। ਤਾਂ ਹੁਣ ਆਪਾਂ ਥੋੜੀ ਜਿਹੀ ਤੁਹਾਡੀ ਜੋਬ ਦੀ ਵੀ ਗੱਲ ਕਰਦੇ ਹਾਂ, ਕਈ ਵਾਰੀ ਅਸੀਂ ਪੜ੍ਹ ਲਈਦਾ ਉਹ ਤੇ ਜੋਬ ਉਹ ਨਹੀਂ ਕਰੀਦੀ। ਮਨਿੰਦਰ, ਤੁਸੀਂ ਆਪਣੇ ਫੀਲਡ ਦੇ ਵਿੱਚ ਕਿੰਨੀ ਕੁ ਦੇਰ ਜੋਬ ਕੀਤੀ?
ਵੀਰ ਜੀ ਸਟਾਰਟਿੰਗ ਵਿਚ ਤਾਂ ਕਹਿੰਦੇ ਆਉਂਦੇ ਤਾਂ ਨਹੀਂ ਆਪਾਂ ਨਾ ਸੇਮ ਫੀਲਡ ਵਿਚ ਜੋਬ ਮਿਲਦੀ, ਜਦੋਂ ਸਟੂਡੈਂਟ ਆਉਂਦੇ ਆ ਉਦੋਂ ਇਹ ਹੁੰਦਾ ਵੀ ਕੋਈ ਜੋਬ ਮਿਲ ਜਾਵੇ ਕੋਈ ਵੀ ਹੋਵੇ। ਮੇਰੇ ਨਾਲ ਵੀ ਇਸ ਤਰ੍ਹਾਂ ਹੋਇਆ, ਮੈਂ ਹਾਊਸ ਕੀਪਿੰਗ ਹੋਟਲ ਦੇ ਵਿਚ ਕੀਤੀ 1.5 ਸਾਲ, 1.5 ਤੋਂ 2 ਸਾਲ, ਉਹਦੇ ਵਿਚ ਸਾਲ ਮੈਂ ਐਜ਼ ਏ ਹਾਊਸ ਕੀਪਰ ਕੀਤਾ ਔਰ ਸਾਲ 1 ਮੈਂ ਐਜ਼ ਏ ਸੁਪਰਵਾਈਜ਼ਰ ਕੀਤਾ। ਉਸ ਤੋਂ ਬਾਅਦ ਕਾਲਜ ਵਾਲੇ ਸਾਨੂੰ ਰੈਕਮੈਂਡ ਕਰਦੇ ਸਨ ਐਜ਼ ਏ ਵਲੰਟੀਅਰ ਬੇਕਰੀ ਦੇ ਵਿਚ ਜਾਣ ਲਈ, ਉਹਦੇ ਵਿਚ ਮੈਂ ਕਿਹਾ ਵੀ ਨਹੀਂ ਆਪਣੇ ਫੀਲਡ ਵਿਚ ਤਾਂ ਜਾਣਾ ਹੀ ਪਏਗਾ ਔਰ ਇੰਟਰਸਟ ਵੀ ਸੀ। ਫਿਰ ਅਸੀਂ ਐਜ਼ ਏ ਵਲੰਟੀਅਰ ਮੈਂ 6 ਮਹੀਨੇ ਕੰਮ ਕੀਤਾ, ਫਿਰ ਉੱਥੇ ਮੈਨੂੰ ਉਹਨਾਂ ਨੇ ਪੇਡ ਸਟਾਰਟ ਕਰ ਦਿੱਤਾ। ਮੈਂ ਮਤਲਬ 2011 ਤੋਂ 10 ਦੇ ਵਿਚ ਐਂਡ ਦੇ ਵਿਚ ਜਾ ਕੇ ਮੈਂ ਆਪਾਂ ਅਸੀਂ ਵਲੰਟੀਅਰ ਸਟਾਰਟ ਕਰ ਲਿਆ ਸੀ ਮੈਂ ਬੇਕਰੀ ਦੇ ਵਿਚ, ਫਿਰ ਮੈਂ ਉੱਥੇ ਪੇਡ ਸਟਾਰਟ ਕਰ ਲਿਆ ਔਰ ਮੈਂ ਰੈਗੂਲਰ ਉੱਥੇ ਬੇਕਰੀ ਵਿਚ ਹੀ ਕੰਮ ਕਰਦੀ।
ਮਨਜਿੰਦਰ, ਇਹ ਬਹੁਤ ਕ੍ਰਿਟੀਕਲ ਸਿਚੁਏਸ਼ਨ ਹੁੰਦੀ ਆ, ਟਾਈਮ ਹੁੰਦਾ ਆ ਜਿਹੜਾ ਵਲੰਟੀਅਰ ਸਟਾਰਟ ਕਰਨ ਦਾ, ਤੇ ਬਹੁਤ ਸਾਰੇ ਜਿਹੜੇ ਸਾਡੇ ਨੌਜਵਾਨ ਨੇ ਜਾਂ ਐਸਪੀਰੈਂਟ ਨੇ, ਈਵਨ ਕਿ ਮੈਨੂੰ ਯਾਦ ਹੈ ਕਿ ਅਸੀਂ ਇੱਥੇ ਮੇਰੇ ਜਦੋਂ ਅਸੀਂ ਆਏ ਮੇਰੀ ਸਿਸਟਰ ਨੇ ਅਕਾਊਂਟਿੰਗ ਕੀਤੀ, ਡਿਗਰੀ ਕੀਤੀ, ਤੇ ਉਸ ਨੂੰ ਵੀ 6 ਤੋਂ 8 ਹਫ਼ਤੇ ਦੀ ਵਲੰਟੀਅਰ ਉਹਨੇ ਜੋਬ ਕੀਤੀ ਸਿਡਨੀ ਹਾਸਪਿਟਲ ਦੇ ਵਿਚ ਐਜ਼ ਏ ਅਕਾਊਂਟਿੰਗ। ਤੇ ਕਈ ਵਾਰੀ ਇਸ ਨੂੰ ਬੜਾ ਅਸੀਂ ਮਾੜਾ ਦੇਖਦੇ ਆ ਕਿ ਚਲੋ ਸਾਨੂੰ ਪੈਸੇ ਨੀ ਮਿਲਣੇ, ਕਈ ਵਾਰੀ ਇਹ ਵੀ ਫੀਲ ਕਰਨ ਲੱਗ ਪਏਦਾ ਜਿਹੜਾ ਇੰਪਲੋਇਰ ਹੈ ਸਾਨੂੰ ਐਕਸਪਲੋਇਟ ਕਰ ਰਿਹਾ, ਪਰ ਐਕਚੁਲੀ ਇਹ ਐਕਸਪੀਰੀਅੰਸ ਗੇਨ ਕਰਨ ਦੇ ਲਈ ਇੱਕ ਬਹੁਤ ਵਧੀਆ ਤਰੀਕਾ ਹੈ ਕਿ ਜੇ ਤੁਹਾਨੂੰ ਜੋਬ ਨਹੀਂ ਮਿਲਦੀ ਤਾਂ ਤੁਸੀਂ ਕਿਸੇ ਨਾ ਕਿਤੇ ਵਲੰਟੀਅਰ ਕਰ ਲਓ ਜਾ ਕੇ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਿਆ ਕਿ ਇੱਕ ਪਾਸੇ ਤੁਹਾਡੀ ਜੋਬ ਲੱਗੀ ਹੋਈ ਸੀ, ਪੈਸੇ ਬਣ ਰਹੇ ਸੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹਾਊਸ ਕੀਪਿੰਗ ਦੇ, ਤੇ ਇੱਥੋਂ ਸਵਿਚ ਹੋ ਕੇ ਵਲੰਟੀਅਰਿੰਗ ਕਰਨੀ, ਇਹ ਕਿੰਨਾ ਕੁ ਔਖਾ ਲੱਗਿਆ ਤੁਹਾਨੂੰ ਇਹ, ਮਤਲਬ ਕਿੱਦਾਂ ਇਹਨੂੰ ਓਵਰਕਮ ਕਿੱਦਾਂ ਕੀਤਾ ਇਸ ਸਿਚੁਏਸ਼ਨ ਨੂੰ ਤੁਸੀਂ?
ਵੀਰ ਜੀ ਥੋੜੀ ਕੁ ਆਪਾਂ ਕਹਿ ਸਕਦੇ ਹਾਂ ਆਪਣੇ ਆਪ ਨੂੰ ਮੈਨੇਜ ਕਰਨਾ, ਐਡਜਸਟ ਕਰਨਾ, ਜੋ ਟਾਈਮ ਹੁੰਦਾ ਔਰ ਆਪਾਂ ਨੂੰ ਇਹ ਸੋਚਣਾ ਪੈਂਦਾ ਆਪਣੀ ਫੈਮਿਲੀ ਵਾਲੇ ਥੋੜੇ ਕਈ ਵਾਰੀ ਹੁੰਦਾ ਵੀ ਸਿੰਗਲ ਬੰਦੇ ਥੋੜਾ ਕਰ ਜਾਂਦੇ ਨੇ ਆਪਣੇ ਸਟੂਡੈਂਟ ਵੀ ਪੈਸੇ ਆਪਾਂ ਕਿੱਦਾਂ ਕਮਾਵਾਂਗੇ ਫੀਸ ਵੀ ਪੇ ਕਰਨੀ ਹੈ ਰੈਂਟ ਵੀ ਸਾਰੇ ਖਰਚੇ ਨੇ ਔਰ ਚਲੋ ਮੇਰੇ ਨਾਲ ਮੇਰੇ ਹਸਬੈਂਡ ਦੀ ਸਪੋਰਟ ਸੀ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਪਰ ਔਰ ਮੇਰੇ ਹਾਊਸਕੀਪਿੰਗ ਦੇ ਵਿੱਚ ਮੇਰਾ ਸਟਾਫ ਸੀ ਮੇਰੇ ਮੈਨੇਜਰ ਸਨ ਇੰਡੀਅਨ ਸਨ ਆਪਣੇ ਅੰਮ੍ਰਿਤ ਜੀ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਉਹ ਮੈਂ ਸਵੇਰੇ ਕੰਮ ਜਲਦੀ ਸਟਾਰਟ ਕਰ ਲੈਂਦੀ ਸੀ 2:30 ਵਜੇ ਨਾਲ ਫਿਨਿਸ਼ ਕਰਨਾ ਹਾਊਸਕੀਪਿੰਗ ਫਿਰ 4 ਵਜੇ ਜਾ ਕੇ ਮੈਂ ਬੇਕਰੀ ਸਟਾਰਟ ਕਰਨੀ ਸ਼ਾਮ ਦੀ ਸ਼ਿਫਟ ਉੱਥੋਂ ਮਿਲੀ ਸੀ ਮੈਨੂੰ ਔਰ ਮੈਂ 8-9 ਵਜੇ ਤੱਕ ਹਾਰਡ ਸੀ ਕਿਉਂਕਿ ਮੇਰੇ ਹਸਬੈਂਡ ਵੀ ਉਹਨਾਂ ਨੂੰ ਕੁਕਿੰਗ ਕਰਨੀ ਪੈਂਦੀ ਸੀ ਉਹਨਾਂ ਦਿਨਾਂ ਵਿੱਚ ਡਿਨਰ ਉਹੀ ਪ੍ਰਿਪੇਅਰ ਕਰਦੇ ਸਨ ਤੇ ਵੀਰ ਜੀ ਦੇਖੋ ਸਾਰਾ ਕੁਛ ਕਹਿੰਦੇ ਭੁੱਲ ਜਾਂਦਾ ਜਦੋਂ ਆਪਾਂ ਸਪੈਸ਼ਲੀ ਇੱਥੇ ਕਹਿੰਦੇ PR ਹੋ ਗਏ ਜੀ ਸਾਰਾ ਕੁਛ ਭੁੱਲ ਗਿਆ ਹੁਣ
ਜੀ ਦੇਖੋ ਇਹ ਬੜਾ ਕ੍ਰਿਟੀਕਲ ਹੈ ਮੈਂ ਆਪਣੇ ਸਰੋਤਿਆਂ ਨੂੰ ਇਹ ਗੱਲ ਤਾਂ ਹਾਈਲਾਈਟ ਕਰ ਰਿਹਾ ਕਿ ਇਕੱਲਾ ਜੇ ਆਪਾਂ ਕਹਿੰਦੇ ਕਿ ਇੰਡੀਆ ਤੋਂ ਆਉਂਦੇ ਹਾਂ ਤੇ ਸਾਨੂੰ ਵਾਲੰਟੀਅਰਿੰਗ ਕਰਨੀ ਪੈਂਦੀ ਹੈ ਸਾਨੂੰ ਪੈਸੇ ਨਹੀਂ ਉਸ ਟਾਈਮ ਦੇ ਮਿਲਦੇ ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਇੱਥੋਂ ਦੇ ਜੰਮਪਲ ਜਿਹੜੇ ਮੁੰਡੇ ਕੁੜੀਆਂ ਨੇ ਪੜ੍ਹਦੇ ਨੇ ਉਨ੍ਹਾਂ ਨੂੰ ਵੀ ਕਿਤੇ ਨਾ ਕਿਤੇ ਆਪਣੇ ਪੈਰ ਪਸਾਣ ਦੇ ਲਈ ਸਟਾਰਟਿੰਗ ਕਰਨ ਦੇ ਲਈ ਕੁਛ ਨਾ ਕੁਛ ਵਾਲੰਟੀਅਰਿੰਗ ਜਿਹੜੀ ਆ ਕਰਨੀ ਪੈਂਦੀ ਆ ਉਨ੍ਹਾਂ ਚ ਅਸੀਂ ਵੀ ਆ ਜਾਂਦੇ ਹਾਂ ਸੋ ਇਹ ਪਰਫੈਕਟਲੀ ਨਾਰਮਲ ਹੈ ਪਰ ਉਹ ਇੱਕ ਇੱਦਾਂ ਨਾ ਹੋਵੇ ਐਕਸਪਲੋਇਟੇਸ਼ਨ ਦਾ ਕੰਮ ਨਾ ਹੋਵੇ ਭਈ ਲੌਂਗ ਟਰਮ ਨਾ ਹੋਵੇ ਥੋੜਾ ਤਾਂ ਤੁਸੀਂ ਕਰ ਸਕਦੇ ਫਿਰ ਤੁਸੀਂ ਜੋਬ ਲੈ ਸਕਦੇ ਹੋ ਤੇ ਆਪਣੀ ਗੱਲਬਾਤ ਜਾਰੀ ਹੈ ਤੇ ਹੁਣ ਆਪਾਂ ਬੇਕਰੀ ਵੱਲੋਂ ਆਨੇ ਆ ਕਿ ਤੁਸੀਂ ਬੇਕਰੀ ਦੇ ਵਿੱਚ ਫਿਰ ਜੋਬ ਕੀਤੀ ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਹੁਣ ਸੈਟਲ ਹੋ ਗਏ ਹੋ ਤਾਂ ਹੁਣ ਤੁਸੀਂ ਡੈਂਡਨੋਂਗ ਦੇ ਵਿੱਚ ਨਾਨਕ ਬੇਕਰੀ ਦੇ ਨਾਮ ਦੇ ਨਾਲ ਬੇਕਰੀ ਸ਼ੁਰੂ ਕੀਤੀ ਆ ਤੇ ਜਿਹੜੀ ਕਿ 76 ਹੈਮਿੰਗ ਸਟਰੀਟ ਡੈਂਡਨੋਂਗ ਦੇ ਵਿੱਚ ਹੈ 76 ਹੈਮਿੰਗ ਸਟਰੀਟ ਹੁਣ ਇਸ ਡੈਂਡਨੋਂਗ ਇਲਾਕਾ ਜਿਹੜਾ ਮੈਲਬਨ ਦਾ ਇਸ ਦੇ ਆਲੇ ਦੁਆਲੇ ਤਕਰੀਬਨ ਕਲੇਟਨ ਕਰੇਨਬੋਰਨ ਬੈਰਿਕ ਸਪ੍ਰਿੰਗਵੇਲ ਇਹੋ ਜਿਹੇ ਜਿਹੜੇ ਬਹੁਤ ਵਧੀਆ ਵੱਡੇ ਬਿਜ਼ਨਸ ਸੈਂਟਰ ਨੇ ਆਪਣੇ ਪੰਜਾਬੀਆਂ ਦੇ ਸੈਂਟਰ ਵੀ ਨੇ ਬਹੁਤ ਸਾਰੀ ਪੰਜਾਬੀ ਪਾਪੂਲੇਸ਼ਨ ਇੱਥੇ ਰਹਿੰਦੀ ਆ ਸੋ ਹੁਣ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਨਾਨਕ ਬੇਕਰੀ ਬਾਰੇ ਜਿਹੜੀ ਕਿ ਤਕਰੀਬਨ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ 3 ਕੁ ਮਹੀਨੇ ਹੋ ਗਏ ਜੀ ਸ਼ੁਰੂ ਹੋਈ ਨੂੰ
ਨਹੀਂ
ਵੀਰ ਜੀ 1.5 ਮਹੀਨਾ ਹੋ ਗਿਆ ਜੀ ਜੀ ਸੋ ਇਸ ਬੇਕਰੀ ਦੇ ਬਾਰੇ ਵਿਲੱਖਣ ਹੈ ਔਰ ਕਿਸ ਤਰ੍ਹਾਂ ਇਹ ਆਪਣੇ ਪੰਜਾਬੀ ਭਾਈਚਾਰੇ ਨੂੰ ਸਰਵ ਕਰ ਸਕਦੀ ਆ
ਵੀਰ ਜੀ ਆਪਾਂ ਬੇਕਰੀ ਦੇ ਵਿਚ ਸਾਰੇ ਜਿਹੜੇ ਪ੍ਰੋਡਕਟ ਹੈਗੇ ਨੇ ਐਗਲਸ ਹੁੰਦੇ ਨੇ ਜਿਹਦੇ ਵਿਚ ਕੁਛ ਵੀ ਜਿਲਾਟੀਨ ਜਾਂ ਆਪਾਂ ਇਸ ਤਰ੍ਹਾਂ ਦਾ ਕੋਈ ਪ੍ਰੋਡਕਟ ਯੂਜ਼ ਨਹੀਂ ਕੀਤਾ ਜਾਂਦਾ ਜਿਆਦਾ ਕਿ ਆਪਾਂ ਇੱਥੇ ਮੈਲਬਰਨ ਵਿਚ ਦੇਖਦੇ ਹਾਂ ਜਾਂ ਆਸਟ੍ਰੇਲੀਆ ਵਿਚ ਦੇਖਦੇ ਹਾਂ ਆਪਣੇ ਜਿਹੜਾ ਭਾਈਚਾਰਾ ਇੰਡੀਆ ਤੋਂ ਆਇਆ ਹੋਇਆ ਭਾਈਚਾਰਾ ਸਾਰੇ ਹੀ ਐਗਲਸ ਚੀਜ਼ਾਂ ਜਿਆਦਾ ਆਪਾਂ ਸਾਰਾ ਕੁਛ ਮਿਲ ਜਾਂਦਾ ਜਿਹੜੇ ਕੇਕ ਹੁੰਦੇ ਨੇ ਜਾਂ ਤਾਂ ਆਪਾਂ ਚੀਜ਼ ਕੇਕ ਸ਼ੋਪ ਤੋਂ ਜੇ ਬਾਏ ਕਰਾਂਗੇ ਉਹਦੇ ਵਿਚ ਆਪਾਂ ਨੂੰ ਨਹੀਂ ਕਹਿ ਸਕਦੇ ਕਿ ਐਗ ਹੈ ਜਾਂ ਨਹੀਂ ਹੈ ਆਪਾਂ ਉਹਦੇ ਬਾਰੇ ਕੁਛ ਨਹੀਂ ਕਹਿ ਸਕਦੇ ਪਰ ਜਿਹੜੇ ਮੈਂ ਕੰਮ ਕੀਤਾ ਹੋਇਆ ਜਿੱਥੇ ਔਰ ਜਿਹੜਾ ਮੈਂ ਹੁਣ ਕਰ ਰਹੀ ਹਾਂ ਮੈਂ ਇਹੀ ਮੇਰਾ ਟਾਰਗੇਟ ਹੈਗਾ ਕਿ ਆਪਾਂ ਆਪਣੀ ਕਮਿਊਨਿਟੀ ਨੂੰ ਵੱਧ ਤੋਂ ਵੱਧ ਸਰਵ ਕਰੀਏ ਔਰ ਜਿਹੜਾ ਕਿ ਸਪੈਸ਼ਲੀ ਐਗਲਸ ਹੈਗਾ ਆਪਾਂ ਇਹਦੇ ਵਿਚ ਕੁਛ ਜਿਲਾਟੀਨ ਜਾਂ ਕੁਛ ਯੂਜ਼ ਨਹੀਂ ਕਰਦੇ ਬਹੁਤ ਸਾਰੇ ਭੈਣ ਭਰਾਵਾਂ ਦਾ ਸਵਾਲ ਹੁੰਦਾ ਜਿਲਾਟੀਨ ਤਾਂ ਨਹੀਂ ਯੂਜ਼ ਕਰਦੇ ਨਹੀਂ ਵੀਰ ਜੀ ਇਹਦੇ ਵਿਚ ਕੁਛ ਨਹੀਂ ਹੈਗਾ ਸਾਰਾ ਵੈਜੀਟੇਰੀਅਨ ਹੈਗਾ ਆਪਾਂ ਸਾਰਾ ਹੀ ਤਰੀਕੇ ਨਾਲ ਸਰਵ ਕਰਦੇ
ਹਾਂਜੀ ਕਿਉਂਕਿ ਬਹੁਤ ਸਾਰਾ ਆਪਣਾ ਭਾਈਚਾਰਾ ਜਿਹੜਾ ਟੋਟਲੀ ਵੈਜੀਟੇਰੀਅਨ ਆ ਵੇਗਨ ਵੀ ਆ ਗੋਰੇ ਵੀ ਹੁਣ ਵੇਗਨ ਹੋ ਰਹੇ ਨੇ ਕਿ ਉਹ ਮਤਲਬ ਵੈਜੀਟੇਰੀਅਨ ਨਾਲ ਨੂੰ ਜਾ ਰਹੇ ਨੇ ਥੋੜੀ ਅਵੇਅਰਨੈਸ ਹੋ ਰਹੀ ਆ ਤੇ ਖਾਸ ਕਰਕੇ ਜਦੋਂ ਆਪਣੇ ਜਿਹੜੇ ਧਾਰਮਿਕ ਜਿਹੜੇ ਕਾਰਜ ਹੁੰਦੇ ਨੇ ਗੁਰੂ ਘਰਾਂ ਚ ਮੰਦਰਾਂ ਦੇ ਵਿਚ ਉਥੇ ਆਪਾਂ ਕਈ ਵਾਰੀ ਚੀਜ਼ਾਂ ਲੈ ਕੇ ਜਾਣੀਆਂ ਹੁੰਦੀਆਂ ਨੇ ਖਾਣ ਪੀਣ ਦੀਆਂ ਵਸਤੂਆਂ ਲੰਗਰ ਵਾਸਤੇ ਸੋ ਉਹ ਵੀ ਇਕ ਬੜਾ ਮਤਲਬ ਅਹਿਮ ਥਾਂ ਆ ਜਿੱਥੇ ਕਿ ਤੁਹਾਡੀ ਜਿਹੜੀ ਬੇਕਰੀ ਆ ਉਹ ਕਾਫੀ ਸਰਵਿਸ ਦੇ ਸਕਦੀ ਆ ਕਈ ਵਾਰੀ ਘਰਾਂ ਦੇ ਵਿਚ ਫੰਕਸ਼ਨ ਕਰਾਉਣੇ ਹੁੰਦੇ ਆ ਸੁਖਮਨੀ ਸਾਹਿਬ ਦਾ ਪਾਠ ਜਾਂ ਹੋਰ ਪੂਜਾ ਪਾਠ ਕਰਾਉਣੇ ਹੁੰਦੇ ਨੇ ਸੋ ਕੀ ਤੁਸੀਂ ਉਨ੍ਹਾਂ ਨੂੰ ਵੀ ਕੇਟਰ ਕਰ ਸਕਦੇ ਹੋ
ਹਾਂਜੀ ਵੀਰ ਜੀ ਅਸੀਂ ਵਿਆਹ ਸ਼ਾਦੀਆਂ ਲਈ ਜਾਂ ਪੈਟੀਜ਼ ਜਾਂ ਪੇਸਟੀਜ਼ ਹੁੰਦੀਆਂ ਨੇ ਆਪਾਂ ਕੁਕਟੇਲ ਉਹ ਵੀ ਆਪਾਂ ਉਹਨਾਂ ਨੇ ਐਜ਼ ਏ ਆਰਡਰ ਆਪਾਂ ਉਹਨਾਂ ਨੂੰ ਕਰਾਂਗੇ ਔਰ ਆਪਾਂ ਪੈਟੀ ਬਣਾਉਂਦੇ ਆਲੂ ਵਾਲੀ ਪਨੀਰ ਵਾਲੀ ਫਿਨਿਸ਼ ਰੋਲ ਜਿਹੜੇ ਹੁੰਦੇ ਨੇ ਰਿਕੋਟਾ ਚੀਜ਼ ਨਾਲ ਔਰ ਬਿਸਕਿਟ ਹੁੰਦੇ ਨੇ ਜੀਰਾ ਅਜਵਾਇਨ ਆਟਾ ਬਿਸਕਿਟ ਚਾਹ ਵਿਚ ਡਬੋ ਕੇ ਖਾਣ ਵਾਲੇ
ਅੱਛਾ ਅੱਛਾ ਉਹਦੀ ਗੱਲ ਕਰੋ ਜਿਆਦਾ ਤਾਂ ਉਹ ਪੰਜਾਬੀਆਂ ਨੂੰ ਅੱਛਾ ਹੁਣ ਇੰਡੀਆ ਦੇ ਵਿਚ ਜਦੋਂ ਆਪਾਂ ਲੋਹੜੀ ਨੂੰ ਤਿਉਹਾਰ ਦੇਈਦਾ ਜਿੱਦਾਂ ਇਹਨੂੰ ਕਹਿੰਦੇ ਨਾ ਅਸੀਂ ਤਾਂ ਸਾਡੇ ਦੁਆਬੇ ਚ ਤਿਉਹਾਰ ਕਹਿੰਦੇ ਤਿਉਹਾਰ ਦੇਣ ਜਾਣਾ ਆ ਮਤਲਬ
ਹਾਂਜੀ
ਬਿਸਕੁਟਾਂ ਦਾ ਡੱਬਾ ਵੈਸੇ ਜਦ ਮੈਂ ਛੋਟਾ ਹੁੰਦਾ ਸੀ ਨਾ ਮੈਂ ਇੱਦਾਂ ਹੀ ਸਮਝਦਾ ਹਥਿਆਰ ਦੇਣ ਜਾਣਾ ਆ ਭੂਆ ਨੂੰ ਤੇ ਮੈਂ ਕਿਹਾ ਭੂਆ ਨੂੰ ਹਥਿਆਰ ਕੱਲੇ ਦੇਣ ਜਾਣੇ ਆ ਹਨਾ ਉਹ ਬਾਅਦ ਚ ਪਤਾ ਲੱਗਾ ਤਿਉਹਾਰ ਹੁੰਦਾ ਬਿਸਕੁਟਾਂ ਦੇ ਪੀਪੇ ਤੇ ਉਹ ਬਿਸਕੁਟ ਉਦੋਂ ਬੜੇ ਸਵਾਦ ਲੱਗਦੇ ਹੁੰਦੇ ਹੁਣ ਵੀ ਲੱਗਦੇ ਨੇ ਤੇ ਤੁਸੀਂ ਉਸ ਤਰ੍ਹਾਂ ਦੇ ਬਿਸਕੁਟ ਵੀ ਬਣਾਉਂਦੇ ਹੋ
ਹਾਂਜੀ ਵੀਰ ਜੀ ਬਿਲਕੁਲ, ਆਟਾ ਬਿਸਕਿਟ ਜਿਹੜੇ ਆਪਾਂ ਇੰਡੀਆ ਤੋਂ ਬੇਕਰੀ ਤੋਂ ਜਾ ਕੇ ਬਣਵਾਉਂਦੇ ਹੁੰਦੇ ਸੀ ਉੱਥੇ ਸਾਰਾ ਸਾਰਾ ਦਿਨ ਬੈਠ ਕੇ, ਉਹ ਬਿਸਕਿਟ ਵੀ ਆਪਾਂ ਹੁਣ ਦੇ ਰਹੇ ਹਾਂ ਇੱਥੇ ਆਪਣੇ ਕਮਿਊਨਿਟੀ ਨੂੰ ਆਪਾਂ ਸੇਵਾ ਕਰ ਰਹੇ ਹਾਂ। ਬਾਅਦ ਤੋਂ ਬਾਅਦ ਵੀਰ ਜੀ ਆਓ ਔਰ ਆਪਣਾ ਦੇਖੋ ਤੁਸੀਂ ਆ ਕੇ ਪਹਿਲੇ ਟੇਸਟ ਦੇਖੋ, ਜੇ ਤੁਹਾਨੂੰ ਅੱਛਾ ਲੱਗਦਾ ਕਿਸ ਤਰ੍ਹਾਂ ਦਾ, ਕਿਹੜੇ ਬਿਸਕਿਟ ਅੱਛੇ ਲੱਗ ਰਹੇ ਆ ਉਹ ਤੁਸੀਂ ਲੈ ਕੇ ਜਾਓ
ਜੀ। ਸੋ ਹੁਣ ਆ ਕੇ ਬਹਿਣ ਦੀ ਲੋੜ ਨੀ, ਤੁਹਾਨੂੰ ਆਰਡਰ ਹੀ ਕਰ ਦੇਣਾ, ਤੇ ਤੁਸੀਂ ਆਰਡਰ ਤੇ ਬਣਾਉਂਦੇ ਹੋ ਜਾਂ ਬਣੇ ਬਣਾਏ ਵੀ ਅਵੇਲੇਬਲ ਹੁੰਦੇ ਨੇ?
ਨਹੀਂ ਵੀਰ ਜੀ ਆਪਾਂ ਬਣੇ ਬਣਾਏ ਹੁੰਦੇ ਨੇ, ਜਿਵੇਂ ਜਿਆਦਾ ਆਰਡਰ ਹੁੰਦਾ ਨਾ ਫਿਰ ਆਪਾਂ ਉਹਦੇ ਹਿਸਾਬ ਨਾਲ ਤਿਆਰ ਕਰ ਦਿੰਦੇ ਆ
ਜੀ ਜੀ।
ਔਰ ਬਾਕੀ ਅਵੇਲੇਬਲ ਜੀ 4-5 ਕਿਲੋ ਹਰ ਇੱਕ ਵਰਾਇਟੀ ਦੇ ਆਪਾਂ ਨੂੰ ਹਰ ਵਕਤ ਅਵੇਲੇਬਲ ਹੁੰਦੇ ਨੇ, ਕਿਸੇ ਨੇ ਵੀ ਲੈਣੀ ਹੁਣ ਜਿਆਦਾ ਆਪਾਂ ਰੱਖੀ ਦੇ ਨੇ,
ਠੀਕ ਹੈ,
ਹੌਲੀ ਹੌਲੀ ਜਿਸ ਤਰ੍ਹਾਂ ਆਪਾਂ ਡੇ ਬਾਏ ਡੇ ਇਨਕਰੀਜ਼ ਹੋ ਰਿਹਾ ਕੰਮ ਆਪਣਾ
ਜੀ। ਚਲੋ ਬਹੁਤ ਵਧੀਆ, ਪਰਮਾਤਮਾ ਜਿਹੜਾ ਬੜੇ ਭਾਗ ਲਾਏਗਾ ਜੀ ਤੁਹਾਨੂੰ। ਤੇ ਬਿਸਕੁਟਾਂ ਦੀ ਗੱਲ ਚੱਲ ਰਹੀ ਸੀ ਤੇ ਮੈਂ ਪਹਿਲਾਂ ਗੁਰਸੇਵਕ ਨੂੰ ਦੱਸਿਆ ਕਿ ਆਪਾਂ ਅੱਜ ਬਿਸਕੁਟਾਂ ਦੇ ਬਾਰੇ ਗੱਲ ਕਰਨੀ ਆ ਨਾਨਕ ਬੇਕਰੀ ਨਾਲ, ਕਹਿੰਦੇ ਮੇਰਾ ਵੀ ਇੱਕ ਬਹੁਤ ਅਹਿਮ ਸਵਾਲ ਹੈ ਸਾਰੇ ਪੰਜਾਬੀਆਂ ਦਾ। ਸੋ ਹੁਣ ਗੁਰਸੇਵਕ ਜੀ ਬਿਸਕੁਟਾਂ ਦੇ ਇੰਜੀਨੀਅਰ ਸਾਡੇ ਕੋਲ ਆਏ ਹੋਏ ਨੇ ਮਨਜਿੰਦਰ ਕੌਰ ਜੀ, ਪੁੱਛ ਲਓ ਇਹਨਾਂ ਨੂੰ ਜਿਹੜਾ ਸਵਾਲ ਪੁੱਛਣਾ ਹੈ।
ਜੀ ਬਿਲਕੁਲ, ਵੈਸੇ ਵੀ ਗੱਲਬਾਤ ਦੇ ਦੌਰਾਨ ਤੁਸੀਂ ਵੀ ਚਾਨਣਾ ਪਾਇਆ ਤੇ ਭੈਣ ਜੀ ਹੁਣੀ ਵੀ ਗੱਲਬਾਤ ਕੀਤੀ। ਭੈਣ ਜੀ ਮੇਰਾ ਸਵਾਲ ਏਦਾਂ ਆ ਕਿ ਤੁਸੀਂ ਹੁਣ ਬਿਸਕੁਟਾਂ ਦੇ ਵਿੱਚ ਰਹਿੰਦੇ ਹੋ ਤੇ ਸਮੱਸਿਆ ਸਾਰੇ ਪੰਜਾਬੀਆਂ ਨੂੰ ਆਉਂਦੀ, ਬਾਕੀ ਕਮਿਊਨਿਟੀਆਂ ਦਾ ਨਹੀਂ ਪਤਾ, ਮੇਰਾ ਵਾਹ ਨਹੀਂ ਖੋਤਾ ਪਿਆ। ਜਦੋਂ ਅਸੀਂ ਚਾਹ ਪੀਂਦੇ, ਬਿਸਕੁਟ ਡੁਬੋ ਕੇ ਚਾਹ ਪੀਂਦੇ ਆ ਤਾਂ ਬਿਸਕੁਟ ਅਕਸਰ ਟੁੱਟ ਜਾਂਦੇ ਆ ਜੀ, ਉਹਦਾ ਕੀ ਇਲਾਜ ਆ ਜੀ?
ਉਹ ਵੀਰ ਜੀ ਬਿਸਕੁਟ ਆਪਾਂ ਦੋ ਉਂਗਲਾਂ ਨਾਲ ਹੀ ਡਬੋਵਾਂਗੇ, ਪਰ ਜਿਆਦਾ ਦੇਰ ਡਬੋ ਕੇ ਖਾ ਕੇ ਚਾਹ ਨਾ ਕੱਢਣਾ ਪਏਗਾ, ਉਹਦਾ ਰੀਜ਼ਨ ਇਹੀ ਕਿ ਆਪਾਂ ਨੂੰ ਫਟਾਫਟ ਦੋ ਉਂਗਲਾਂ ਨਾਲ ਕੱਢਣ ਜੋਗੇ ਉਨਾ ਰਹਿ ਜਾਵੇ ਉਨਾ ਹੀ ਡਬੋਵੋ ਨੂੰ ਉਹਦੇ ਵਿਚ, ਹੋਰ ਕੋਈ ਦਾ ਹੱਲ ਨੀ ਹੈਗਾ, ਚਾਰ ਉਂਗਲਾਂ ਹੀ ਵਰਤਣੀਆਂ ਪੈਣਗੀਆਂ।
ਇਸ ਤਰ੍ਹਾਂ ਕਰੋ ਮਨਜਿੰਦਰ ਜੀ, ਤੁਸੀਂ ਨਾਨਕ ਬੇਕਰੀ ਵੱਲੋਂ ਇੱਕ ਨਾ ਵੀਡੀਓ ਬਣਾਓ, ਹਾਊ ਟੂ ਡਬੋ ਬਿਸਕੁਟ, ਉਹ ਕਿਤਾਬ ਨੀ ਆਂਦੀ ਹੁੰਦੀ ਜਿਦਾਂ ਕਹਿ ਲੋ ਕਿ ਕੰਪਿਊਟਰ ਫਾਰ ਡਮੀਜ ਹਨਾ, ਏਦਾਂ ਦੀ ਕਿਤਾਬ ਆਂਦੀ, ਤੁਸੀਂ ਵੀ ਇੱਕ ਕਿਤਾਬ ਵੀ ਕੱਢ ਸਕਦੇ ਹੋ ਹਨਾ, ਤੇ ਈਟਿੰਗ ਬਿਸਕੁਟ ਫਾਰ ਡਮੀਜ, ਜਿਹੜੇ ਜਿਹਨਾਂ ਨੂੰ ਪਤਾ ਹੀ ਨੀ ਬਿਸਕੁਟ ਕਿੱਦਾਂ, ਉਹ ਵੀ ਇੱਕ ਪੂਰੀ ਕਲਾ ਹੈ ਜੀ, ਬਿਸਕੁਟ ਡਬੋ ਕੇ ਖਾਣਾ ਚਾਹ ਦੇ ਵਿਚ ਤੇ ਫਿਰ ਉਹਨੂੰ ਡੁੱਬਣ ਨੀ ਦੇਣਾ, ਇਹ ਆਪਣੇ ਆਪ ਦੇ ਵਿਚ ਇੱਕ ਕਲਾ ਹੈ। ਸੋ ਹੁਣ ਹਾਂਜੀ, ਸੋ ਦੇਖੋ ਬੜੀ ਛੇਤੀ ਆਪਾਂ ਹੋਰ ਏਦਾਂ ਦੀਆਂ ਜਿਹੜੇ ਘਰੇਲੂ ਨੁਸਖੇ ਤੁਹਾਡੇ ਨਾਲ ਸਾਂਝੇ ਕਰਿਆ ਕਰਾਂਗੇ। ਮਨਜਿੰਦਰ ਜੀ ਵੈਸੇ ਜਿਹੜੀਆਂ ਤੁਸੀਂ ਦੱਸੀਆਂ ਕਾਫੀ ਬਣ ਗਈਆਂ, ਕੇਕ ਵੀ ਬਣਾਉਂਦੇ ਹੋ, ਬਰਥਡੇ ਕੇਕ ਵੀ ਬਣਾਉਂਦੇ ਹੋ?
ਹਾਂਜੀ, ਬਰਥਡੇ ਕੇਕ, ਵੈਡਿੰਗ ਕੇਕ, ਐਨੀਵਰਸਰੀ ਕੇਕ, ਹੁਣ ਜਿਆਦਾ ਵੀਰ ਜੀ ਕਮਿਊਨਿਟੀ ਵਿਚ ਰੁਝਾਨ ਹੋ ਰਿਹਾ ਬੇਬੀ ਸ਼ਾਵਰ ਦਾ।
ਅੱਛਾ ਜੀ,
ਆਪਣੇ ਚਲੋ ਸਿੱਖ ਭਾਈਚਾਰੇ ਦੇ ਵਿਚ ਤਾਂ ਨਹੀਂ ਇੰਨਾ, ਬਟ ਜਿਹੜੀ ਦੂਸਰੀ ਕਮਿਊਨਿਟੀ ਨੇ, ਨੈਪਲੀਸ ਕਮਿਊਨਿਟੀ ਹੋ ਗਈ, ਆਪਣੇ ਗੁਜਰਾਤੀ ਕਮਿਊਨਿਟੀ ਹੋ ਗਈਆਂ, ਇਹ ਜਿਆਦਾ ਬੇਬੀ ਸ਼ਾਵਰ ਦਾ ਕਰ ਰਹੇ ਨੇ, ਉਹ ਵੀ ਆਪਾਂ ਕੇਕ ਬਣਾਉਂਦੇ ਆ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ।
ਜੀ ਜੀ, ਚਲੋ ਬਹੁਤ ਵਧੀਆ, ਤੇ ਨੰਬਰ ਅਸੀਂ ਤੁਹਾਡਾ ਸ਼ੇਅਰ ਕਰਨਾ ਆਪਣੇ ਸਰੋਤਿਆਂ ਦੇ ਨਾਲ। ਨਾਨਕ ਬੇਕਰੀ ਦਾ ਪਹਿਲਾਂ ਐਡਰੈਸ ਵੀ ਆਪਾਂ ਸ਼ੇਅਰ ਕਰਦੇ ਹਾਂ, ਉਹ ਹੈਗਾ ਜੀ 76 ਹੈਮਿੰਗ ਸਟਰੀਟ ਡੈਂਡਨੋਂਗ, ਤੇ ਇੱਥੋਂ ਤੁਸੀਂ ਜਾ ਕੇ ਕੋਈ ਵੀ ਆਪਣੇ ਜਿਹੜੇ ਵੈਜੀਟੇਰੀਅਨ ਬੇਕਰੀ ਦੇ ਪ੍ਰੋਡਕਟ ਲੈ ਸਕਦੇ ਹੋ। ਤਾਂ ਇਨ੍ਹਾਂ ਦਾ ਜਿਹੜਾ ਨੰਬਰ ਹੈ ਜੀ ਉਹ ਹੈਗਾ 03979712163, ਜਾਂ ਮੋਬਾਈਲ ਨੰਬਰ ਹੈਗਾ ਜੀ 04258888856, ਤੇ ਬੜੀ ਛੇਤੀ ਹਾਰਮਨ ਰੇਡੀਓ ਤੇ ਸਾਰੇ ਨੰਬਰ ਅਸੀਂ ਸ਼ੇਅਰ ਕਰਾਂਗੇ। ਤੇ ਮੋਬਾਈਲ ਤੇ ਆਰਡਰ ਵੀ ਲੈ ਸਕਦੇ ਹੋ ਨਾ ਤੁਸੀਂ?
ਹਾਂਜੀ ਵੀਰ ਜੀ, ਮੋਬਾਈਲ ਤੇ ਆਰਡਰ ਹੀ, ਕਿਉਂਕਿ ਕਈ ਵਾਰੀ ਆਪਾਂ ਸਾਰੇ ਕੰਮ ਕਰ ਵਾਲੇ ਹੈਗੇ ਆ ਤੇ ਟਾਈਮ ਨਹੀਂ ਹੁੰਦਾ ਜਾ ਕੇ ਦੇਖਣ ਦਾ, ਤੁਸੀਂ ਫੇਸਬੁੱਕ ਤੇ ਨਾਨਕ ਬੇਕਰੀ ਪੇਜ ਹੈਗਾ ਉਹਦੇ ਉੱਪਰ ਵੀ ਜਾ ਕੇ ਆਪਣੇ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ, ਡਿਪੈਂਡ ਕਰਦਾ ਤੁਹਾਡਾ ਕੇਕ ਕਿੰਨਾ ਹੈ। ਔਰ ਅਸੀਂ ਵੀਰ ਜੀ ਸਪੈਸ਼ਲ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗੀ, ਅਸੀਂ ਆਪਾਂ ਕੁਲਚੇ ਛੋਲੇ ਵੀ ਬਣਾਉਂਦੇ ਆ ਚਨਿਆਂ ਵਾਲੇ ਜਿਹੜੇ ਆਪਣੇ ਹੁੰਦੇ ਨੇ, ਔਰ ਪਨੀਰ ਪਕੌੜੇ, ਗੋਭੀ ਵਾਲੇ ਪਕੌੜੇ ਔਰ ਬ੍ਰੈਡ ਵਾਲੇ ਪਕੌੜੇ ਆਪਾਂ ਜਲਦੀ ਸਟਾਰਟ ਕਰਨ ਜਾ ਰਹੇ ਹਾਂ, ਔਨ ਦਾ ਡਿਮਾਂਡ ਵੀਰ ਜੀ, ਕਿਉਂਕਿ ਆਪਾਂ ਇੱਥੇ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ, ਆਪਾਂ ਫਰੈਸ਼ ਵਾਲੇ ਆਪਾਂ ਹਮੇਸ਼ਾ ਹੀ ਪਾਲਦੇ ਹਾਂ, ਔਰ ਸਪੈਸ਼ਲੀ ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਇਹਨਾਂ ਚੀਜ਼ਾਂ ਨੂੰ ਬਣਾਉਣ ਲਈ।
ਜੀ ਬਿਲਕੁਲ,
ਤੁਹਾਨੂੰ ਪਤਾ ਜੀ ਜਿਹੜੀ ਕੌਂਸਲ ਹੁੰਦੀ ਬਹੁਤ ਸਟ੍ਰਿਕਟ ਹੁੰਦੀ ਇਸ ਮਾਮਲੇ ਵਿਚ, ਆਪਾਂ ਵੀ ਇਸ ਗੱਲ ਦਾ ਖਾਸ ਧਿਆਨ ਰੱਖਦੇ ਹਾਂ, ਆਪਾਂ ਇੰਨੀ ਦੇਰ ਤੋਂ ਕੰਮ ਕਰ ਰਹੇ ਹਾਂ, ਕੁਛ ਨਾ ਕੁਛ ਤਾਂ ਬਹੁਤ ਕੁਛ ਸਿੱਖਦੇ ਹਾਂ ਇੱਥੇ ਆ ਕੇ ਵੀਰ ਜੀ, ਇੰਡੀਆ ਨਾਲੋਂ ਬਹੁਤ ਜ਼ਿਆਦਾ ਕੁਛ ਸਿੱਖਿਆ ਇੱਥੇ ਆ ਕੇ, ਸਟਰਗਲ ਕੀਤਾ ਹੈ, ਬਟ ਉਸ ਤੋਂ ਆਪਾਂ ਸਿੱਖਦੇ ਵੀ ਆਪਣੇ ਤੁਹਾਡੇ ਭੈਣ ਭਰਾਵਾਂ ਦੇ ਯੋਗਦਾਨ ਨਾਲ ਆਪਾਂ ਇੱਥੇ ਤੱਕ ਪਹੁੰਚੇ ਹਾਂ।
ਜੀ ਜਿਹੜਾ ਨਾਨਕ ਬੇਕਰੀ, ਹਾਂਜੀ ਹਾਂਜੀ, ਸਵਾਲ ਪੁੱਛੋ ਜੀ।
ਹਾਂਜੀ, ਤੇ ਹਾਂਜੀ ਭੈਣ ਜੀ, ਇੱਕ ਸਾਡੇ ਲਿਸਨਰ ਧਨੀ ਸਾਹਿਬ ਜੀ ਦਾ ਸਵਾਲ ਆਇਆ, ਕਹਿੰਦੇ ਜਿਹੜੇ ਹੋਮ ਮੇਡ ਬਿਸਕੁਟ ਹੁੰਦੇ ਆ ਇਹਨਾਂ ਦੀ ਕੋਈ ਐਕਸਪਾਇਰੀ ਡੇਟ ਵੀ ਹੁੰਦੀ ਆ? ਹੁੰਦਾ ਵੀ ਟਾਈਮ ਪੀਰੀਅਡ, ਕਿਉਂਕਿ ਇੱਥੇ ਆ ਕੇ ਆਪਾਂ ਚੀਜ਼ਾਂ ਦੇਖਦੇ ਹਾਂ ਹਰ ਚੀਜ਼ ਦੀ ਐਕਸਪਾਇਰੀ ਡੇਟ ਹੁੰਦੀ ਆ, ਕਿ ਏਦਾਂ ਹੁੰਦਾ ਕੋਈ ਟਾਈਮ ਪੀਰੀਅਡ ਕਿ ਇੰਨਾ ਕੁ ਚਿਰ ਰੱਖਣੇ ਚਾਹੀਦੇ ਆ ਖਰਾਬ ਹੋ ਜਾਂਦੇ ਆ?
ਹਾਂਜੀ ਵੀਰ ਜੀ, ਇਹਨਾਂ ਨੂੰ ਦੇਖੋ ਆਪਾਂ ਨੂੰ ਐਜ਼ ਅ ਲਾਅ ਆਪਾਂ ਨੂੰ ਇਹਨਾਂ ਦੀ ਐਕਸਪਾਇਰੀ ਡੇਟ ਦੇਣੀ ਪੈਂਦੀ ਹੈ, ਜਿਹੜੇ ਆਪਾਂ ਬਿਸਕੁਟ ਬਣਾਉਂਦੇ ਆ ਇਹਨੂੰ 3 ਮਹੀਨੇ ਇਹਨਾਂ ਦੀ ਸ਼ੈਲਫ ਲਾਈਫ ਹੈਗੀ ਹੈ ਤੇ ਮੇਰੇ ਖਿਆਲ ਨਹੀਂ 3 ਮਹੀਨੇ ਆਪਾਂ ਕੱਢਦੇ ਹੁੰਦੇ 1 ਕਿਲੋ ਜਾਂ ਹੋਵੇ 2 ਕਿਲੋ ਹੋਵੇ ਆਪਾਂ ਲਿਆ ਕੇ ਹਮੇਸ਼ਾ ਫਰੈਸ਼ ਹੀ ਖਾ ਲੈਂਦੇ ਆ ਪਰ ਇਹਨਾਂ ਦੀ ਸ਼ੈਲਫ ਲਾਈਫ 3 ਮਹੀਨੇ ਦੀ ਹੈ ਤੇ ਐਕਸਪਾਇਰੀ ਡੇਟ ਤਾਂ ਆਪਾਂ ਨੂੰ ਉਹਨਾਂ ਉੱਪਰ ਲੇਬਲ ਲਾਣਾ ਹੀ ਪੈਂਦਾ ਹਰ ਹਾਲਤ ਵਿਚ
ਜੀ ਮੈਂ ਤਾਂ ਸਮਝ ਗਿਆ ਜੀ ਧਨੀ ਸਾਹਿਬ ਬਿਸਕੁਟ ਵੀ ਕਦੇ ਐਕਸਪਾਇਰ ਹੋਏ ਆ ਇਹ ਤਾਂ ਪਹਿਲੇ ਮੈਨੂੰ ਸਮਝ ਨਹੀਂ ਆਉਂਦੀ ਮਤਲਬ ਫਿਰ ਚਾਹ ਦੇ ਨਾਲ ਬਿਸਕੁਟ ਪਏ ਹੋਣ ਤੇ ਉਹ ਰਹਿ ਜਾਣ ਹਨਾ ਰੋਜ਼ ਤੁਸੀਂ ਚਾਹ ਪੀਂਦੇ ਹੋਵੋ ਤੇ
ਬਿਲਕੁਲ ਸਹੀ
ਹਾਂਜੀ ਮਤਲਬ ਚਲੋ ਠੀਕ ਹੈ ਇਹਨਾਂ ਦਾ ਜਿਹੜਾ ਸਵਾਲ ਹੈ ਇਹਨਾਂ ਦਾ ਬਣਦਾ ਪਰ ਬਣਦਾ ਨਹੀਂ ਸੀ ਸਵਾਲ ਜਿਹੜਾ ਇਹਨਾਂ ਨੇ ਕੀਤਾ ਮੈਂ ਇਹਨਾਂ ਨਾਲ ਸਹਿਮਤ ਨਹੀਂ ਹੈਗਾ ਇੱਦਾਂ ਕਦੇ ਹੋਇਆ ਹੀ ਨਹੀਂ ਬਈ ਤੁਸੀਂ ਰੋਜ਼ 2-3 ਵਾਰੀ ਚਾਹ ਪੀਂਦੇ ਹੋ ਤੇ ਘਰੇ ਬਿਸਕੁਟ ਪਏ ਹੋਣ ਔਰ ਐਕਸਪਾਇਰ ਹੋ ਜਾਣ ਕਮਾਲ ਹੋ ਗਈ ਤੇ ਚਲੋ ਠੀਕ ਹੈ ਜੀ ਮਨਜਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਹੁਣ ਜਾਂਦੇ ਜਾਂਦੇ ਇਹ ਵੀ ਦੱਸ ਦੋ ਕਿ ਤੁਹਾਡੇ ਹਸਬੈਂਡ ਤੁਹਾਡੇ ਨਾਲ ਹੱਥ ਬਟਾਉਂਦੇ ਹੁੰਦੇ ਆ ਜਾਂ ਨਹੀਂ ਕਿ ਹਜੇ ਵੀ ਉਹ ਕੁਕਿੰਗ ਹੀ ਕਰਦੇ ਆ
ਨਹੀਂ ਜੀ ਵੀਰ ਜੀ ਉਹਨਾਂ ਦੀ ਪੂਰੀ ਸਪੋਰਟ ਰਹੀ ਹੈ ਮੈਨੂੰ ਸ਼ੁਰੂ ਤੋਂ ਹੀ ਔਰ ਹੁਣ ਵੀ ਮੇਰੇ ਨਾਲ ਉਹ ਬੇਕਰੀ ਵਿਚ ਵੀ ਹੈਲਪ ਕਰਦੇ ਨੇ ਆਪਣਾ ਕੰਮ ਫਿਨਿਸ਼ ਕਰਕੇ ਸ਼ਾਮ ਨੂੰ ਵੀ ਔਰ ਜਿਸ ਵੇਲੇ ਟਾਈਮ ਮਿਲਦਾ ਉਹਨਾਂ ਕੋਲ ਤੋਂ ਮੇਰੀ ਹੈਲਪ ਪੂਰੀ ਕਰਦੇ ਨੇ ਬੱਚਿਆਂ ਦੀ ਕੇਅਰ ਵੀ ਕਰਦੇ ਨੇ ਮੇਰੇ ਨਾਲ ਪੂਰੀ ਸਪੋਰਟ ਹੈ ਮੈਨੂੰ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈਗੀ ਕਿ ਮੈਂ ਹੀ ਸਾਰਾ ਦਿਨ ਕੰਮ ਕਰ ਰਹੀ ਹਾਂ ਮੈਨੂੰ ਮੇਰੇ ਹਸਬੈਂਡ ਦੀ ਪੂਰੀ ਸਪੋਰਟ ਹੈ ਫੈਮਿਲੀ ਦੀ ਪੂਰੀ ਸਪੋਰਟ ਹੈ ਔਰ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਅੱਜ ਮੈਨੂੰ ਇਸ ਮੰਚ ਤੇ ਲੈ ਕੇ ਆਏ ਔਰ ਆਪਣੇ ਸਰੋਤਿਆਂ ਨਾਲ ਰੂਬਰੂ ਕਰਵਾਇਆ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਹਰਮਨ ਰੇਡੀਓ ਦਾ ਔਰ ਸਾਰੇ ਸਰੋਤਿਆਂ ਦਾ
ਹਾਂਜੀ ਜਾਂਦੇ ਜਾਂਦੇ ਨਾ ਹਾਂਜੀ ਬਹੁਤ ਬਹੁਤ ਧੰਨਵਾਦ ਜਾਂਦੇ ਜਾਂਦੇ ਇੱਕ ਕੁਐਸਚਨ ਆਇਆ ਸਾਨੂੰ ਜਤਿੰਦਰ ਸਿੰਘ ਹੋਣਾ ਦਾ ਕਹਿੰਦੇ ਭਾਜੀ ਕਰੀਮ ਰੋਲ ਵੀ ਬਣਾਉਂਦੇ ਨੇ ਤੁਸੀਂ ਕਰੀਮ ਰੋਲ
ਹਾਂਜੀ ਵੀਰ ਜੀ ਉਹ ਵੀ ਆਪਾਂ ਸ਼ੁਰੂ ਕਰ ਰਹੇ ਹਾਂ ਥੋੜਾ ਉਹਨਾਂ ਦਾ ਮਟੀਰੀਅਲ ਜੋ ਆਪਾਂ ਨੂੰ ਮਿਲ ਨਹੀਂ ਰਿਹਾ ਅੱਜ ਤੱਕ ਤੇ ਕਰੀਮ ਰੋਲ ਵੀ ਆਪਾਂ ਬਸ ਥੋੜੇ ਦਿਨਾਂ ਵਿੱਚ ਹੀ ਸ਼ੁਰੂ ਕਰ ਰਹੇ ਹਾਂ
ਜੀ ਜੀ ਤੇ ਮਹਿੰਦਰ ਸਿੰਘ ਹੰਸ ਉਹਨਾਂ ਨੇ ਵੀ ਕਹਿੰਦੇ ਮੈਂ ਕੈਨੇਡਾ ਤੋਂ ਬੋਲ ਰਿਹਾ ਪਰ ਮੈਂ ਨਾਨਕ ਬੇਕਰੀ ਤਾਂ ਨਹੀਂ ਜਾ ਸਕਦਾ ਪਰ ਆਈ ਵਿਸ਼ ਯੂ ਆਲ ਦਾ ਬੈਸਟ ਤੇ ਬਾਕੀ ਚਲੋ ਧਨੀ ਸਾਹਿਬ ਉਹਨਾਂ ਦੇ ਮੈਸੇਜ ਬਾਅਦ ਚ ਪੜਾਂਗੇ ਤਾਂ ਬਾਕੀ ਕਹਿੰਦੇ ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਵਾਲੇ ਕਹਿੰਦੇ ਨੇ ਕਹਿੰਦੇ ਭਾਈ ਜਿੰਨਾ ਲਾਲਚ ਕਰੋਗੇ ਉਨੀ ਨਿਰਾਸ਼ਤਾ ਦਾ ਸਾਹਮਣਾ ਕਰਨਾ ਪਵੇਗਾ ਭਾਈ ਜਿੱਦਾਂ ਜਿੰਨੇ ਜ਼ਿਆਦਾ ਬਿਸਕੁਟ ਚਾਹ ਦੇ ਵਿਚ ਡੋਬੋਗੇ ਉਧਰ ਨੂੰ ਲੈ ਕੇ ਜਾਣਾ ਚਾਹੁੰਦੇ ਨੇ ਗੱਲ ਇਹ
ਮੇਰੇ ਹਿਸਾਬ ਨਾਲ ਗੁਰਸੇਵਕ ਵੀਰ ਜੀ ਨੂੰ ਹੁਣ ਜਵਾਬ ਪੂਰਾ ਮਿਲਿਆ
ਹੋਏਗਾ ਹਾਂਜੀ ਤਿੰਦਰ ਕਿਸ਼ਨਪੁਰੀ ਆ ਸਿੰਨੀ ਵਾਲੇ ਵੀ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਕਹਿੰਦੇ ਤੁਸੀਂ ਉਹ ਜਿਹੜੀ ਬਿਸਕੁਟਾਂ ਵਾਲੀ ਵੀਡੀਓ ਉਹ ਵੀ ਬਣਾਓ ਤੇ ਇੱਕ ਵੈਸੇ ਜਸਪਾਲ ਭੱਟੀ ਦੀ ਵੀ ਬਿਸਕੁਟਾਂ ਵਾਲੀ ਵੀਡੀਓ ਹੈਗੀ ਉਹ ਵੀ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਨੌਲੇਜ ਵੱਧ ਲੈਣੀ ਠੀਕ ਹੈ ਮਨਜਿੰਦਰ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਥੈਂਕ ਯੂ
ਧੰਨਵਾਦ ਵੀਰ ਜੀ
ਧੰਨਵਾਦ ਹਾਂਜੀ ਸੋ ਗੁਰਸੇਵਕ ਸਿੰਘ ਜੀ ਅੱਜ ਤਾਂ ਨਜ਼ਾਰੇ ਆ ਗਏ ਮੈਨੂੰ ਤਾਂ ਫੀਲਿੰਗ ਆਉਣ ਲੱਗ ਪਈ ਬਿਸਕੁਟਾਂ ਦੀ ਹੁਣ ਮੈਨੂੰ ਲੱਗਦਾ ਮੈਨੂੰ ਜਾਣਾ ਹੀ ਪੈਣਾ ਨਾਨਕ ਬੇਕਰੀ ਤਾਂ ਵਧੀਆ
ਬਿਲਕੁਲ ਜੇ ਤੁਸੀਂ ਜਾਂਦੇ ਜਾਂਦੇ ਮੈਨੂੰ ਲੱਗਾ ਸੀ ਕਹਿਣ ਲੱਗੇ ਜਾਂਦੇ ਜਾਂਦੇ ਛੋਲੇ ਭਟੂਰੇ ਸਾਨੂੰ ਪਲੇਟਾਂ ਦੋ ਫੜਾ ਜੀ
ਕੁਲਚਿਆਂ ਦੀ ਗੱਲ ਕਰਕੇ ਤਾਂ ਕੁਲਚਿਆਂ ਦੀ ਗੱਲ ਕਰਕੇ ਤਾਂ ਮੇਰੀ ਨਾ ਜਾਨ ਹੀ ਕੜਿੱਕੀ ਚ ਫਸਾ ਦਿੱਤੀ ਇਹਨਾਂ ਨੇ ਤੇ
ਬਹੁਤ ਗਲਤ ਗੱਲ ਹੈ ਜੀ
ਹਾਂ ਏਦਾਂ ਨੀ ਕਰਨਾ ਚਾਹੀਦਾ ਚਲੋ ਤੇ ਆਪਾਂ ਗੀਤ ਹੁਣ ਸੁਣਦੇ ਆ ਤੇ ਗੱਲਾਂ ਬਾਤਾਂ ਜਾਰੀ ਰੱਖਾਂਗੇ ਕੁਛ ਖਬਰਾਂ ਹੋਰ ਸਾਂਝੀਆਂ ਕਰਨੀਆਂ ਬਹੁਤ ਸਾਰੇ ਸੁਨੇਹੇ ਵੀ ਆ ਰਹੇ ਨੇ ਉਹ ਵੀ ਸਾਂਝੇ ਕਰਨੇ ਆ ਤੇ ਇੱਕ ਹਰਦੀਪ ਗਰੇਵਾਲ ਦਾ ਨਾ ਗੀਤ ਆਇਆ ਸੀ ਚਾਹ ਤੇ ਉਹ ਆਪਾਂ ਸੁਣਦੇ ਆ ਚਾਹ ਦੇ ਵਿਚ ਹੁਣ ਪਤਾ ਨੀ ਚਾਹ ਤੇ ਹੁਣ ਬਿਸਕੁਟ ਤੁਸੀਂ ਬਿਸਕੁਟ ਤੁਹਾਡੇ ਤੇ ਚਾਹ ਸਾਡੀ ਏਦਾਂ ਕਹਿ ਲੋ ਗੀਤ ਸੁਣੋ ਹਰਦੀਪ ਗਰੇਵਾਲ ਦੀ ਆਵਾਜ਼ ਚ
ਹੋ ਕਲਾਕਾਰੀ ਸ਼ੌਕੀ ਅਕੇਲਾ ਨੇ ਥੋੜੀਆਂ ਤੁੱਕੇ ਰੱਟੇ ਲਾ ਕੇ ਲੈਣਾ ਚਾਰ ਜੋੜੀਆਂ ਹੋ ਗੀਤ ਕਿਤੇ ਤੁਹਾਨੂੰ ਜੇ ਪਸੰਦ ਆ ਜਾਵੇ ਹੋ ਦੀਪੂ ਕਾਕੋ ਵਾਲੀਏ ਆਨੰਦ ਆ ਜਾਵੇ ਨਾਲ ਲਾਈਆਂ ਯਾਰੀਆਂ ਉੱਤੋਂ ਬਾਬਾ ਮੱਤਾਂ ਸੁੱਟਿਆਂ ਨੇ ਮਾਰੀਆਂ ਉੱਚੀ ਡੋਡਿਆਂ ਦੇ ਨਾਲ ਲਾਈਆਂ ਯਾਰੀਆਂ ਉੱਤੋਂ ਬਾਬਾ ਮੱਤਾਂ ਸੁੱਟਿਆਂ ਨੇ ਡੇਢ ਗਿੱਠ ਛਾਤੀ ਬਾਪੂ ਦੇ ਜਵਾਨ ਦੀ ਗੱਲ ਬੜੀ ਦੂਰ ਗੋਡੀਆਂ ਲਵਾਉਣ ਦੀ ਨੱਚ ਕੇ ਦਿਖਾਉਂਦੀ ਹੱਡੀ ਹੱਡੀ ਬਾਬਿਓ ਜਾਦੋ ਬਿਨਾ ਜਾਦੋ ਬਿਨਾ ਗੱਲ ਦੀ ਨਾ ਗੱਡੀ ਬਾਬਿਓ ਬਾਬੇ
ਦਾ ਪੁੱਤ ਲਾੜਲਾ ਨੀਲੇ ਖਾ ਕੇ ਰਹਿੰਦਾ ਏ ਜੀ ਬੁੱਟ ਲਾੜਲਾ ਉਹਨੇ ਕਿਹੜੇ ਪਾਸਿਓ ਕਮਾਈ ਕਰਨੀ ਦਾਲ ਜੀ ਨੇ ਮਿੱਤਰ ਦੁਪਹਿਰੇ ਧਰਨੀ ਬਾਰਾਂ ਵਜੇ ਤੱਕ ਬਾਣ ਪੱਲੇ ਮੰਜੀ ਦਾ ਰੱਖੇ ਨਾ ਹਿਸਾਬ ਚੱਕ ਪੰਜੀ ਪੰਜੀ ਦਾ ਕਿਹੜੇ ਵੇਲੇ ਖੇਡੇ ਓ ਕਬੱਡੀ ਬਾਬਿਓ ਚਾਹ ਤੋਂ ਬਿਨਾ ਹਾਂ 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 ਚਾਹ ਤੋਂ ਬਿਨਾ ਚੱਲ ਵੀ ਨਾ ਗੱਡੀ ਬਾਬਿਓ ਚਾਹ ਤੋਂ ਬਿਨਾ ਚੱਲ ਵੀ ਨਾ ਗੱਡੀ ਬਾਬਿਓ ਚਾਰ ਦਿਨ ਕੱਢਦੀ ਨਾ ਬੋਰੀ ਆਟੇ ਦੀ ਤੇ ਕਾਕਾ ਕੰਨੀ ਛੱਡਦਾ ਨਾ ਭੋਜੇ ਪਾਟੇ ਦੀ ਹਫ਼ਤੇ ਚ ਸੱਤ ਦਿਨ ਆਲੂ ਤਰੀ ਦੇ ਭਾਗਾਂ ਵਾਲੀ ਦੇਖਦੀ ਆ ਖਾਬ ਜਰੀ ਦੇ ਕਿਵੇਂ ਹੱਥ ਪਾਈਏ ਪੱਕੇ ਰਹਿੰਦੀ ਤੌਣ ਨੂੰ ਜੀਆ ਨਾ ਜੁੜੇ ਸਾਨੂੰ ਪੈਗ ਲਾਉਣ ਨੂੰ ਆਹੀ ਚੀਜ਼ ਜਾਂਦੀ ਨਹੀਂ ਉਹ ਛੱਡੀ ਬਾਬਿਓ ਚਾਹ ਤੋਂ ਬਿਨਾ ਚਾਹ ਤੋਂ ਬਿਨਾ ਚੱਲ ਪੀ ਨਾ ਗੱਡੀ ਬਾਬਿਓ 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 ਨਜ਼ਾਰੇ ਲੈਣ ਨੂੰ ਦੇਸੀਆਂ ਨੇ ਰੱਖ ਲਈ ਕੰਡੇ ਤੇ ਰਹਿਣ ਨੂੰ ਨਾਲੇ ਵੈਲੀ ਨਾਲੇ ਸਿਰੇ ਦਾ ਜਵਾਰੀਆ ਮੱਗ ਪੱਤਾ ਰੰਮੀ ਸੀਪ ਤੇ ਸਤਾਰੀਆ ਬੈਠਾ ਬੈਠਾ ਜੂਏ ਚ ਪਲਾਟ ਹਾਰ ਗਿਆ ਸਾਡੇ ਵਾਲੇ ਲੱਖ ਦਾ ਡਕਾਰ ਮਾਰ ਗਿਆ ਤਾਂ ਵੀ ਪੁੰਜੇ ਲੱਗਦੀ ਨਾ ਇੱਟੀ ਬਾਬਿਓ ਚਾਹ ਤੋਂ ਬਿਨਾ ਹਾਂ 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 ਚਾਹ ਬਿਨਾ ਚੱਲਦੀ ਨਾ ਗੱਡੀ ਬਾਬਿਓ ਚਾਹ ਬਿਨਾ ਚੱਲਦੀ ਨਾ ਗੱਡੀ ਬਾਬਿਓ ਚਾਹ ਬਿਨਾ ਚੱਲਦੀ ਨਾ ਗੱਡੀ ਬਾਬਿਓ
ਚਾਹ ਤੋਂ ਬਿਨਾ ਚੱਲਦੀ ਨਾ ਗੱਡੀ ਬਾਬਿਓ ਤਾਂ ਦੇਖ ਲੋ ਦੋ ਘੰਟੇ ਆਪਾਂ ਚਲਾਈ ਜਾ ਰਹੇ ਬਿਨਾਂ ਚਾਹ ਤੋਂ ਔਖੇ ਸੌਖੇ ਹੋ ਗਏ ਤੇ ਭਾਜੀ ਤੁਹਾਨੂੰ ਦੱਸਦਾ ਜਿਹੜੇ ਸ਼ਬਦ ਖਾ ਰਿਹਾ ਨਾ ਮੈਂ ਬੋਲਦਾ ਆਹ ਚਾਹ ਦੀ ਓ ਕਮੀ ਆ
ਚਾਹ ਦੀ ਕਮੀ ਆ ਬਿਸਕੁਟ ਦੇ ਤਾਂ ਸ਼ਬਦ ਖਾਈ ਜਾ ਰਿਹਾ ਨੂੰ
ਬਿਸਕੁਟ ਸ਼ਬਦ ਖਾਦੇ ਜਾ ਰਹੇ ਆ ਸੋ ਜੀ ਟਾਈਮ ਹੋ ਗਿਆ ਜੀ 7:32 ਤਕਰੀਬਨ 28 ਮਿੰਟ ਦਾ ਪ੍ਰੋਗਰਾਮ ਬਾਕੀ ਆ ਹਜੇ
ਤੂੰ ਦੋ ਘੰਟੇ ਪਿੱਛੇ ਨੂੰ ਕਰੀ ਜਾਂਦਾ ਗੁਰਸੇਵਕ ਤੂੰ ਇੰਨੀ ਵੀ ਚਾਹ ਦਾ ਟੁੱਟ ਨੀ 7:32 ਨੀ 9:32
9:00
ਤਾਂ ਫਿਰ ਮੈਨੂੰ ਚਾਹ ਦੀ ਲੋੜ ਆ ਫਿਰ ਮੈਨੂੰ ਹੀ 7 ਸੁਣੀ ਜਾ ਰਹੇ ਨੇ ਤੇ ਕੋਈ ਗੱਲ ਨੀ ਤੇ ਆਪਾਂ ਪ੍ਰੋਗਰਾਮ ਜਾਰੀ ਰੱਖਦੇ ਆ ਜੀ ਪਹਿਲਾਂ ਆਪਣਾ ਮਨਜਿੰਦਰ ਹੋਣਾ ਨਾਲ ਗੱਲਬਾਤ ਚੱਲ ਰਹੀ ਸੀ ਨਾਨਕ ਬੇਕਰੀ ਵਾਲਿਆਂ ਨਾਲ ਤੇ ਬਹੁਤ ਸੋਹਣੀ ਗੱਲਬਾਤ ਹੋਈ ਆ ਤੇ ਵੈਸੇ ਅਸੀਂ ਨਾ ਸਮੇਂ ਸਮੇਂ ਸਿਰ ਇਦਾਂ ਗੱਲਬਾਤ ਕਰਾਉਂਦੇ ਰਹਿੰਦੇ ਹਾਂ ਆਉਣ ਵਾਲੇ ਹਫ਼ਤਿਆਂ ਦੇ ਵਿਚ ਵੀ ਤੁਹਾਨੂੰ ਹੋਰ ਬਿਜ਼ਨਸਾਂ ਦੇ ਨਾਲ ਵੀ ਗੱਲ ਕਰਾਵਾਂਗੇ ਨੌਜਵਾਨਾਂ ਨਾਲ ਮੁਟਿਆਰਾਂ ਨਾਲ ਗੱਲ ਕਰਾਵਾਂਗੇ ਜਿਨ੍ਹਾਂ ਨੇ ਮਤਲਬ ਮੱਲਾਂ ਮਾਰੀਆਂ ਨੇ ਮਾਰ ਰਹੇ ਨੇ ਜਾਂ ਸੋਚ ਰਹੇ ਨੇ ਦੇਖੋ ਇਸ ਦਾ ਜਿਹੜਾ ਮਕਸਦ ਹੈ ਨਾ ਉਹ ਮੋਟੀਵੇਟ ਕਰਨਾ ਹੈ ਕਿ ਤੁਸੀਂ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਰਵਾਇਤੀ ਤੌਰ ਤੇ ਜੋ ਕਰਦੇ ਆ ਸਾਰੇ ਆਪਾਂ ਉਦਾਂ ਹੀ ਕਰੀ ਜਾਣਾ ਆ ਆਸਟ੍ਰੇਲੀਆ ਦੇ ਵਿਚ ਬਹੁਤ ਬਣ ਗਈਆਂ ਬਹੁਤ ਵੱਡੇ ਮਤਲਬ ਟਰੇਡ ਨੇ ਜਿਹੜੇ ਕੀਤੇ ਜਾ ਸਕਦੇ ਨੇ ਹੁਣ ਜਿਦਾਂ ਹੁਣ ਬੇਕਰੀ ਭੈਣ ਜੀ ਉਨ੍ਹਾਂ ਨੇ ਸ਼ੁਰੂ ਕੀਤੀ ਆ ਬਹੁਤ ਵਧੀਆ ਕੰਮ ਕੀਤਾ ਹਨਾ ਹੋਰ ਬੜੇ ਆ ਕਾਰਪੈਂਟਰੀ ਆ ਪੇਂਟਿੰਗ ਆ ਤੁਸੀਂ ਮਤਲਬ ਮਕੈਨਿਕ ਦਾ ਕੰਮ ਸ਼ੁਰੂ ਕਰ ਸਕਦੇ ਹੋ ਕੋਈ ਵੀ ਦੁਕਾਨ ਲੈ ਸਕਦੇ ਹੋ ਐਨੀਥਿੰਗ ਜਸਟ ਗੋ ਐਂਡ ਡੂ ਇਟ ਤੇ ਆਪਣੇ ਆਪ ਨੂੰ ਮਤਲਬ ਕੈਪੇਬਲ ਬਣਾਓ ਇਸ ਚੀਜ਼ ਦੇ ਤੇ ਆਪਾਂ ਨਾ ਮੈਸੇਜ ਲਈਏ ਜੀ ਕਿਉਂਕਿ ਕਾਫੀ ਮੈਸੇਜ ਜਮਾਂ ਹੋ ਗਏ ਨੇ ਉਹਨਾਂ ਨੂੰ ਵੀ ਆਪਾਂ ਸ਼ਾਮਲ ਕਰਨਾ ਇੱਕ ਦੋ ਖਬਰਾਂ ਬਹੁਤ ਅਹਿਮ ਨੇ ਉਹ ਵੀ ਸਾਂਝੀਆਂ ਕਰਨੀਆਂ ਨੇ
ਜੀ ਜ਼ਰੂਰ ਇਸ ਤੋਂ ਪਹਿਲਾਂ ਆਪਾਂ ਲੈਂਦੇ ਸਭ ਤੋਂ ਪਹਿਲਾਂ ਜੀ ਬੱਬੂ ਜੀ ਦਾ ਮੈਸੇਜ ਆਇਆ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਆ ਤੇ ਇਹਨੀ ਥੋੜੀ ਟੈਕਨੀਕਲ ਕੁਸ਼ਚਨ ਹੈ ਜੀ ਉਹ ਪੁੱਛ ਰਿਹਾ iOS ਐਪ ਕਦੋਂ ਅਪਡੇਟ ਕਰੋਗੇ ਜੀ
ਬਸ ਇੱਕ ਦੋ ਹਫ਼ਤੇ ਤੱਕ ਜੀ ਹਾਂਜੀ ਉਹਦੀ ਟੈਸਟਿੰਗ ਚੱਲ ਰਹੀ ਹੈ ਤੇ ਬੜੀ ਛੇਤੀ ਅਸੀਂ ਇਹਨੂੰ ਚੜਾ ਦਾਂਗੇ ਆਪਣੇ iTunes ਦੇ ਉੱਤੇ ਸੋ ਛੇਤੀ ਹੀ ਇਹ ਕੁਸ਼ਚਨ ਹੋਰ ਵੀ ਆਇਆ ਸੀ ਈਮੇਲ ਦੇ ਜ਼ਰੀਏ ਸੋ ਸਾਰਿਆਂ ਨੂੰ ਇਹੀ ਕਹਿੰਦੇ ਸਨੀ ਹੁਣਾਂ ਦਾ ਵੀ ਇਹੀ ਮੈਸੇਜ ਜੀ ਆਈਫੋਨ ਦਾ ਕਦੋਂ ਆ ਤੇ ਉਹ ਵੀ ਆਪਾਂ ਉਹਨਾਂ ਨੂੰ ਇਹੀ ਕਹਿੰਦੇ ਆ ਕਿ ਬੜੀ ਛੇਤੀ ਇੱਕ ਦੋ ਹਫ਼ਤਿਆਂ ਚ ਟੈਸਟਿੰਗ ਜਾਂ ਕੰਪਲੀਟ ਹੋ ਗਈ ਤਾਂ ਉਹ ਚੜਾਵਾਂਗੇ ਆਪਾਂ ਜੀ
ਜੀ ਇਸ ਤੋਂ ਅੱਗੇ ਜੀ ਤਿੰਦਰਪਾਲ ਕੌਰ ਜੀ ਪ੍ਰੋਗਰਾਮ ਦੇ ਵਿਚ ਜੁਆਇਨ ਕਰਦੇ ਨੇ ਤੇ ਇਹਨਾਂ ਦਾ ਸਵਾਗਤ ਕਰਦੇ ਆ ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਤੇ ਸਾਰੇ ਹੀ ਹਰਮਨ ਪਰਿਵਾਰ ਨੂੰ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਪ੍ਰੋਗਰਾਮ ਜੁਆਇਨ ਕਰਨ ਲਈ ਤੇ ਨਾਲ ਦੇ ਨਾਲ ਇੱਕ ਫੋਟੋ ਸਾਂਝੀ ਕਰ ਰਹੇ ਨੇ ਤੇ ਦੱਸ ਰਹੇ ਨੇ ਕਿ ਹਰਿਮੰਦਰ ਸਾਹਿਬ ਕਿੱਦਾਂ ਚਾਹ ਤਿਆਰ ਕੀਤੀ ਜਾਂਦੀ ਹੈ ਜੀ, ਆਹ ਤਾਂ ਬਹੁਤ ਗਲਤ ਗੱਲ ਹੈ, ਬਹੁਤ ਬੜਾ ਪਤੀਲਾ ਚਾਹ ਦਾ ਚਾੜਿਆ ਹੋਇਆ ਜੀ। ਤੇ ਭਿੰਦਰ ਕ੍ਰਿਸ਼ਨ ਜੀ ਦਾ ਵੀ ਧੰਨਵਾਦ, ਇਹਨਾਂ ਦਾ ਅਸੀਂ ਸਾਂਝਾ ਕਰ ਚੁੱਕੇ ਹਾਂ ਜੀ ਮੈਸੇਜ। ਤੇ ਆਪਣੇ ਨਾਲ ਅੱਗੇ ਪਾਲਾ ਬੈਂਸ ਕੋਪਰਮ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਤੇ ਕਹਿੰਦੇ ਜੀ ਭਾਜੀ ਇੱਕ ਖਾਲਸਾ ਬੇਕਰੀ ਆ ਜੀ,
ਰਿਜ਼ਰਵਰ ਹਾਂਜੀ, ਮੈਲਬਨ ਦੇ ਵਿੱਚ
ਸਵਾਦ ਬਿਸਕੁਟ ਬਣਾਉਂਦੇ ਆ ਜੀ।
ਜੀ ਜੀ,
ਅੱਛਾ ਜੀ,
ਇਹ ਨਾਰਥ ਆ
ਜੀ,
ਹਾਂਜੀ
ਠੀਕ ਹੈ ਜੀ। ਫਿਰ ਕਸਟਮਰ ਵੰਡ ਲਿਓ ਜੀ, ਅੱਧ ਤੋਂ ਵੱਧ
ਨਹੀਂ ਨਹੀਂ, ਉਹ ਟੋਟਲੀ ਵੱਖਰੇ, ਉਹ ਹੋਰ, ਉਹ ਹੋਰ ਇਲਾਕੇ ਚ ਨੇ।
ਅੱਛਾ ਜੀ,
ਤੇ ਇਹ ਇਹ ਡੈਂਡਨੋਂਗ ਤੇ ਰਿਜ਼ਰਵਰ ਟੋਟਲੀ ਆਪੋਜ਼ਿਟ ਹੈ ਇੱਕ ਦੂਜੇ ਤੋਂ ਮੈਲਬਨ ਦੇ ਵਿੱਚ। ਤਾਂ ਚਲੋ ਬਹੁਤ ਵਧੀਆ, ਆਪਾਂ ਉਹਨਾਂ ਨਾਲ ਵੀ ਕਿਤੇ ਗੱਲਬਾਤ ਕਰ ਸਕਦੇ ਹਾਂ। ਤੇ ਇਧਰ ਜਿਹੜੀ ਅਤਿੰਦਰਪਾਲ ਹੋਣਾ ਨੇ ਫੋਟੋ ਭੇਜੀ ਸੀ ਨਾ ਅੰਮ੍ਰਿਤਸਰ ਦੇ ਵਿਚ ਦਰਬਾਰ ਸਾਹਿਬ ਦੇ ਵਿਚ ਚਾਹ ਜਿਹੜੀ ਬਣਾਉਣ ਦੇ ਪਤੀਲੇ ਵਾਲੀ, ਉਹ ਸ਼ੇਅਰ ਕਰ ਦਿੱਤੀ ਆ ਜੀ ਸਾਡੇ ਸਰੋਤੇ ਐਪ ਦੇ ਵਿਚ ਦੇਖ ਸਕਦੇ ਨੇ, ਬਹੁਤ ਸੋਹਣਾ ਜੀ। ਤਾਂ ਉਸ ਤੋਂ ਬਾਅਦ ਜੀ ਹਾਂਜੀ, ਭਿੰਦਰ ਕਿਸ਼ਨਪੁਰੀ ਹੈ ਉਹਨਾਂ ਦਾ ਮੈਸੇਜ।
ਹਾਂਜੀ, ਤੇ ਇਸ ਤੋਂ ਅੱਗੇ ਜੀ ਮਹਿੰਦਰ ਸਿੰਘ ਆਪਣੇ ਨਾਲ ਹੰਸ ਬ੍ਰੈਮਟਨ ਕੈਨੇਡਾ ਤੋਂ ਜੁਆਇਨ ਕਰਦੇ ਨੇ।
ਹਾਂਜੀ,
ਤਾਂ ਉਹ ਕਹਿੰਦੇ ਜੀ ਉਹੀ ਜਿਹੜੀ ਆਪਣੀ ਗੱਲ ਕਰਦੇ ਸੀਗੇ, ਕਹਿੰਦੇ ਤਿਉਹਾਰ ਤੇ ਹਥਿਆਰ ਦੇ, ਤੇ ਕਹਿੰਦੇ ਯੂਨੀਵਰਸ ਕਹਿੰਦੇ ਬਹੁਤ ਸ਼ਬਦ ਆਪਣੇ ਬਚਪਨ ਦੇ ਵਿਚ ਅੰਡਰਸਟੂਡ ਹੋ ਜਾਂਦੇ ਆ। ਤੇ ਕਹਿੰਦੇ ਆਈ ਨੋ ਆਈ ਕਾਂਟ ਗੋ ਨਾਨਕ ਵੇਕਰੀ ਕੈਨੇਡਾ। ਹਾਂਜੀ, ਉਹੀ ਮੈਸੇਜ ਆਪਣਾ ਹੋ ਚੁੱਕਾ ਸੀ ਜੀ, ਧਨੀ ਸਾਹਿਬ ਦਾ ਵੀ ਦੁਬਾਰਾ ਤੋਂ ਮੈਸੇਜ ਕਰਦੇ ਨੇ। ਤਾਂ ਕਹਿੰਦੇ ਜੀ ਉਹ ਸਸਪੈਂਸ ਨੀ ਨਾ ਉਹਨਾਂ ਦੇ ਮੈਸੇਜ ਦੇ ਵਿਚ ਰਿਹਾ, ਕਹਿੰਦੇ ਹੱਥ ਬਹੁਤ ਛੇਤੀ ਪੈਂਦੇ, ਬਿਲਕੁਲ ਛੋਟੀਆਂ ਗੱਲਾਂ ਤੇ ਖੁਸ਼ ਹੋਣਾ ਜੀ, ਸਾਡੇ ਤੇ ਵੀ ਬਹੁਤ ਜ਼ਰੂਰੀ ਹੈ ਨਾ, ਤੁਹਾਡੇ ਨਾਲ ਨਾਲ ਅਸੀਂ ਵੀ ਸਸਪੈਂਸ ਬਹੁਤਾ ਬਰਕਰਾਰ ਨੀ ਰੱਖ ਪਾਏ, ਮਾਫ਼ੀ ਮੰਗਦੇ ਹਾਂ।
ਉਹ ਅਸਲ ਚ ਨਹੀਂ, ਕੁਐਸਚਨ ਨੀ ਕਲੀਅਰ ਕੀਤਾ, ਇਹਨਾਂ ਨੇ ਕਿਹਾ ਸੀ ਬਿਸਕੁਟ ਐਕਸਪਾਇਰ ਵੀ ਹੁੰਦੇ ਆ, ਹੁਣ ਦੇਖੋ ਜੇ ਤਾਂ ਘਰ ਲੈ ਆਉਂਦੇ ਫੇਰ ਤਾਂ ਹੋ ਨੀ ਸਕਦੇ ਟੈਕਨੀਕਲੀ ਐਕਸਪਾਇਰ, ਕਿਉਂਕਿ ਜਿਹੜਾ ਮਤਲਬ ਮੈਂ ਦੱਸ ਦੇ ਚੁੱਕਾ ਕਿ ਉਹ ਨੀ ਹੋ ਸਕਦੇ। ਉਹ ਕਹਿੰਦੇ ਵੀ ਭਾਜੀ ਤੁਸੀਂ ਹੱਥ ਬਹੁਤ ਛੇਤੀ ਪੈਂਦੇ, ਮੈਂ ਸ਼ੋਪ ਦੇ ਵਿਚ ਜਿਹੜੇ ਬਿਸਕੁਟ ਪਏ ਉਹਨਾਂ ਦੀ ਗੱਲ ਕਰ ਰਿਹਾ ਸੀ।
ਵੈਸੇ ਧਨੀ ਸਾਹਿਬ ਕਵਰ ਕਰ ਗਿਆ ਆਪਣੀ ਗੱਲ ਨੂੰ ਨਾ, ਜਦੋਂ ਇਤਿਹਾਸ
ਕਵਰ ਕਰ ਗਏ ਗੱਲ ਨੂੰ। ਚਲੋ ਕੋਈ ਗੱਲ ਨੀ, ਚਲੋ ਇਹ ਵੀ ਕੁਐਸਚਨ ਉਹਨਾਂ ਦਾ ਬਣਦਾ ਵੈਸੇ ਵੈਲਿਡ ਸੀਗਾ।
ਹਾਂਜੀ, ਤੇ ਆਪਣੇ ਨਾਲ ਸੰਨੀ ਸਿੰਘ ਜੀ ਜੁਆਇਨ ਕਰਦੇ ਜੀ ਪ੍ਰੋਗਰਾਮ ਦੇ ਵਿਚ, ਸਵਾਗਤ ਕਰਦੇ ਆ ਸੰਨੀ ਸਿੰਘ ਦਾ ਜੀ। ਗੁਡ ਮਾਰਨਿੰਗ ਬੁਲਾ ਰਹੇ ਜੀ ਸਾਰੇ, ਸਾਨੂੰ ਤੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ ਸੰਨੀ ਸਾਹਿਬ। ਤੇ ਕਹਿੰਦੇ ਸੰਨੀ ਐਨ ਸੋਨੂ ਮਿੰਟੂ ਵਾਲੇ ਜੀ,
ਮਿੰਟੋ ਇਲਾਕਾ ਹੈ ਜੀ, ਉੱਥੇ ਗੁਰੂ ਘਰ ਵੀ ਹੈ ਸਿਡਨੀ ਦੇ ਵਿਚ ਸਾਊਥ ਦੇ ਵਿਚ, ਸੋ ਉਥੋਂ ਸਾਡੇ ਨਾਲ ਜੁੜਦੇ ਨੇ, ਇਹਨਾਂ ਦਾ ਸਵਾਗਤ ਹੈ। ਤਾਂ ਉਸ ਤੋਂ ਬਾਅਦ ਗੁਰਜੀਤ ਚਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬੈਸਟ ਆਫ ਲੱਕ ਕਹਿ ਰਹੇ ਨੇ ਭੈਣ ਜੀ, ਨਵੇਂ ਕੰਮ ਦੀਆਂ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਹੋਣ। ਤਾਂ ਉਸ ਤੋਂ ਬਾਅਦ ਹਰਦੀਪ ਸੰਧੂ ਉਹਨਾਂ ਨੇ ਸਾਂਝਾ ਕੀਤਾ, ਕਹਿੰਦੇ ਸਤਿ ਸ੍ਰੀ ਅਕਾਲ ਜੀ ਤੇ ਥੈਂਕਸ ਫਾਰ ਸ਼ੇਅਰਿੰਗ ਦ ਨਿਊਜ਼ ਫਾਰ ਨਾਨਕ ਬੇਕਰੀ। ਕਹਿੰਦੇ ਮੈਂ ਅੱਜ ਉੱਥੇ ਜਾਵਾਂਗਾ ਤੇ ਕੌਫੀ ਤੇ ਬਿਸਕੁਟ ਖਰੀਦ ਕੇ ਚਾਹ ਦੇ ਨਾਲ ਕੌਫੀ ਦੇ ਨਾਲ ਬਿਸਕੁਟ ਖਾਣ ਦੀ ਕੋਸ਼ਿਸ਼ ਕਰਾਂਗਾ ਜੀ ਅੱਜ। ਬਿਲਕੁਲ ਜਾਓ ਜੀ, ਦੇਖੋ ਸਾਡੇ ਹਾਂਜੀ
ਪੋਸਟ ਕਰਾ ਲਈ ਜੀ, ਆਪਾਂ
ਕਰਾਣੇ ਪੈਣੇ,
ਹੁਣ ਤਾਂ ਦਿਲ ਬੇਈਮਾਨ ਹੋ ਰਿਹਾ ਜੀ,
ਕਰਾਣੇ ਪੈਣੇ। ਦੇਖੋ ਦੈਟਸ ਅ ਹੋਲ ਪਰਪਸ, ਜੇ ਤੁਹਾਡੇ ਇਲਾਕੇ ਦੇ ਵਿਚ ਬਹੁਤ ਵਧੀਆ ਕੰਮ ਚੱਲ ਰਿਹਾ ਤੇ ਤੁਸੀਂ ਵੱਧ ਤੋਂ ਵੱਧ ਇਹਨੂੰ ਸਪੋਰਟ ਕਰੋ, ਖਾਸ ਕਰਕੇ ਡੈਂਡਨੋਂਗ ਵਾਲੇ, ਕਲੇਟਨ, ਕ੍ਰੇਨਬੋਰਨ, ਬੈਰਿਕ, ਸਪ੍ਰਿੰਗਵੇਲ, ਇਹ ਸਾਰਾ ਜਿਹੜਾ ਇਲਾਕਾ ਸਾਊਥ ਵਾਲਾ, ਜਿਸ ਸਪੋਰਟ ਦਾ ਲੋਕਲ ਬਿਜ਼ਨਸ ਹੈ ਨਾ, ਜੇ ਕੋਈ ਆਪਣਾ ਬੰਦਾ ਕਰ ਰਿਹਾ ਤਾਂ ਜ਼ਰੂਰ ਸਪੋਰਟ ਕਰੋ। ਜਗਤਾਰ ਗਿੱਲ ਭਾਜੀ ਵੀ ਆ ਗਏ ਨੇ, ਥੋੜੇ ਲੇਟ ਹੋ ਗਏ ਨੇ ਤੇ ਉਨ੍ਹਾਂ ਨੇ ਬਹੁਤ ਸੋਹਣਾ ਸੁਨੇਹਾ ਭੇਜਿਆ ਜਿਹੜਾ ਕਿ ਮੈਂ ਸ਼ੇਅਰ ਵੀ ਕਰਾਂਗਾ। ਤੇ ਸੁਨੇਹਾ ਇਸ ਤਰ੍ਹਾਂ ਹੈ ਕਿ ਚੜ੍ਹਦਾ ਸੂਰਜ ਹੈ ਤੇ ਹਾਂਗਕਾਂਗ ਦੀਆਂ ਫੋਟੋਆਂ ਤਸਵੀਰਾਂ ਭੇਜਦੇ ਨੇ, ਕਾਫੀ ਗ੍ਰੀਨਰੀ ਆ। ਅਗਰ ਪਰਮਾਤਮਾ ਹਰ ਇਕ ਦਿਨ ਵਧੀਆ ਬਣਾ ਦਿੰਦਾ ਤਾਂ ਉਸ ਨੂੰ ਆਉਣ ਵਾਲੇ ਕੱਲ ਦੀ ਸਿਰਜਣਾ ਕਰਨ ਦੀ ਲੋੜ ਨਹੀਂ ਸੀ। ਅਗਰ ਤੁਹਾਡਾ ਅੱਜ ਵਧੀਆ ਨਹੀਂ ਹੈ ਤਾਂ ਤੁਹਾਨੂੰ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਤੁਹਾਡੇ ਕੋਲ ਆਉਣ ਵਾਲਾ ਕੱਲ ਹੈ। ਸ਼ੁਭ ਸਵੇਰ ਦੋਸਤੋ, ਟੁੱਟ ਗਏ। ਜਗਤਾਰ ਭਾਜੀ ਨੇ ਸੁਨੇਹਾ ਭੇਜਿਆ ਜਿਹੜਾ ਕਿ ਮੈਂ ਥੋੜੀ ਦੇਰ ਤੱਕ ਸ਼ੇਅਰ ਵੀ ਕਰ ਰਿਹਾ। ਸੋ ਗੁਰਸੇਵਕ, ਥੋੜੀਆਂ ਖਬਰਾਂ ਵੱਲ ਝਾਤੀ ਮਾਰੀਏ, ਹੋਰ ਵੀ ਆਪਾਂ ਸ਼ੇਅਰ ਕਰਨੀ ਆ
ਜੀ ਜ਼ਰੂਰ।
ਤੇ ਖਬਰਾਂ
ਕੀ ਖਬਰਾਂ ਰਹਿੰਦੀਆਂ ਸੀ
ਜੀ? ਖਬਰਾਂ ਜਿਹੜੀਆਂ ਰਹਿੰਦੀਆਂ ਸੀ ਫਰੰਟ ਪੇਜ ਤੇ ਖਬਰਾਂ ਹਜੇ ਰਹਿੰਦੀਆਂ ਨੇ ਕਿ ਜਿਹੜਾ ਵਾਕਆਊਟ ਹੋਇਆ ਜੀ ਕੇਪੀਐਸ ਗਿੱਲ ਦੀ ਸ਼ਰਧਾਂਜਲੀ ਨੂੰ ਲੈ ਕੇ, ਕੇਪੀਐਸ ਗਿੱਲ ਨੂੰ ਸ਼ਰਧਾਂਜਲੀ ਦੇਣ ਤੇ ਵੰਡਿਆ ਗਿਆ ਅਕਾਲੀ ਭਾਜਪਾ ਗੱਠਜੋੜ, ਅਕਾਲੀ ਦਲ ਨੇ ਕੀਤਾ ਵਾਕਆਊਟ। ਭਾਜਪਾ ਨੇ ਨਹੀਂ ਦਿੱਤਾ ਅਕਾਲੀਆਂ ਦਾ ਸਾਥ, ਆਮ ਆਦਮੀ ਪਾਰਟੀ ਚ ਮਤਭੇਦ ਆਏ ਸਾਹਮਣੇ। ਸੋ ਇਸ ਚੀਜ਼ ਨੇ ਹੁਣ ਪੰਜਾਬ ਵਿਧਾਨ ਸਭਾ ਦੇ ਵਿਚ ਮਤਲਬ ਸਰਕਾਰ ਨੇ ਕਾਂਗਰਸ ਸਰਕਾਰ ਨੇ ਤਾਂ ਸ਼ਰਧਾਂਜਲੀ ਦੇਣੀ ਸੀ ਕਿਉਂਕਿ ਉਨ੍ਹਾਂ ਦੇ ਟਾਈਮ ਦੇ ਵਿਚ ਹੋਇਆ ਸੀ, ਉਨ੍ਹਾਂ ਦੀ ਉਪਜ ਸੀਗੀ। ਸੋ ਉਨ੍ਹਾਂ ਨੇ ਸ਼ਰਧਾਂਜਲੀ ਦਿੱਤੀ
ਤੇ
ਇਸ ਦੇ ਉੱਤੇ ਅਕਾਲੀ ਦਲ ਨੇ ਵਾਕਆਊਟ ਕੀਤਾ ਕੇਪੀਐਸ ਗਿੱਲ ਨੂੰ ਲੈ ਕੇ। ਹੁਣ ਗੱਲ ਇੱਥੇ ਇਹ ਸੋਚਣੀ ਬਣਦੀ ਹੈ ਕਿ ਪਿਛਲੇ 10 ਸਾਲ ਅਕਾਲੀ ਸਰਕਾਰ ਰਹੀ ਹੈ ਤੇ ਉਨ੍ਹਾਂ ਨੇ ਕੁਝ ਨਹੀਂ ਕੀਤਾ ਇਹਦੇ ਬਾਰੇ, ਠੀਕ ਹੈ ਨਾ। ਉਹ ਪ੍ਰੋਟੈਕਟ ਕਰਦੇ ਰਹੇ ਆ ਸਾਰਾ ਕੁਝ ਤੇ ਹੁਣ ਸ਼ਰਧਾਂਜਲੀ ਦੇ ਵੇਲੇ ਉਹ ਬਾਹਰ ਜਾ ਰਹੇ ਨੇ। ਤੇ ਦੂਜੇ ਪਾਸੇ ਬੀਜੇਪੀ ਜਿਹੜੀ ਆ, ਬੀਜੇਪੀ ਨੇ ਤਾਂ ਦੇਣਾ ਹੀ ਆ ਸਾਥ ਕੇਪੀਐਸ ਗਿੱਲ ਉਨ੍ਹਾਂ ਦਾ। ਚਲੋ ਨੈਤਿਕਤਾ ਦੇ ਤੌਰ ਤੇ ਅਕਾਲੀ ਦਲ ਨੇ ਜਿਹੜਾ ਪੋਲੀਟੀਕਲ ਸਟੰਟ ਸੀਗਾ ਉਨ੍ਹਾਂ ਨੇ ਯੂਜ਼ ਕੀਤਾ ਵਰਤਿਆ, ਚਲੋ ਇਹ ਵੀ ਠੀਕ ਹੈ। ਦੂਜੀ ਗੱਲ, ਆਮ ਆਦਮੀ ਪਾਰਟੀ ਦੇ ਵਿਚ ਵੀ ਜਿਹੜੇ ਨੇ ਉਹ ਮਤਭੇਦ ਸਾਹਮਣੇ ਆਏ ਨੇ ਕਿ ਉਨ੍ਹਾਂ ਦੇ ਵਿਚੋਂ ਵੀ ਕੌਣ ਕੌਣ ਸ਼ਰਧਾਂਜਲੀ ਦੇ ਰਿਹਾ ਕੌਣ ਕੌਣ ਨਹੀਂ ਦੇ ਰਿਹਾ, ਇਸ ਦੀ ਜਿਹੜੀ ਹੈ ਉਹ ਵੀ ਖੁਲਾਸੇ ਸਾਹਮਣੇ ਹੋਏ ਨੇ। ਹੁਣ ਉਹ ਇਸ ਤਰ੍ਹਾਂ ਕਿ ਆਪ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਗਿੱਲ ਮਾਮਲੇ ਤੇ ਅਕਾਲੀ ਦਲ ਦੋਹਰੀ ਨੀਤੀ ਅਪਣਾ ਰਿਹਾ। ਗਿੱਲ ਦੇ ਚਹੇਤੇ ਪੁਲਿਸ ਅਧਿਕਾਰੀ ਸਮੇਤ ਸੈਣੀ ਨੂੰ ਤਾਂ ਅਕਾਲੀ ਸਰਕਾਰ ਵੇਲੇ ਲੰਮਾ ਸਮਾਂ ਪੰਜਾਬ ਪੁਲਿਸ ਦਾ ਮੁਖੀ ਲਗਾ ਕੇ ਰਖਿਆ ਸੀ ਤੇ ਇਜ਼ਹਾਰ ਆਲਮ ਦੀ ਪਤਨੀ ਨੂੰ ਟਿਕਟ ਦੇ ਕੇ ਆਪਣੇ ਵਿਧਾਇਕ ਬਣਾਇਆ ਸੀ। ਆਪ ਗਿੱਲ ਨੂੰ ਸ਼ਰਧਾਂਜਲੀ ਇਸ ਕਾਰਨ ਭੇਟ ਨਹੀਂ ਕਰਦੀ ਕਿਉਂਕਿ ਗਿੱਲ ਨੇ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਨੇ। ਐਚ ਐਸ ਫੂਲਕਾ ਨੇ ਕਿਹਾ ਕਿ ਸ਼ਰਧਾਂਜਲੀ ਦਾ ਇਹ ਵਿਰੋਧ ਖਹਿਰਾ ਦਾ ਨਿੱਜੀ ਫੈਸਲਾ ਹੈ। ਹੁਣ ਉਥੇ ਵੀ ਮਤਭੇਦ ਇਹ ਨਜ਼ਰ ਆ ਰਹੇ ਨੇ ਕਿ ਖਹਿਰਾ ਸਾਹਿਬ ਇਹਦੀ ਮੁਖਾਲਫਤ ਕਰ ਰਹੇ ਨੇ ਸ਼ਰਧਾਂਜਲੀ ਦੀ, ਤੇ ਫੂਲਕਾ ਸਾਹਿਬ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਨਹੀਂ ਹੈਗੀ, ਇਹ ਖਹਿਰਾ ਸਾਹਿਬ ਦੀ ਨਿੱਜੀ ਫੈਸਲਾ ਆ। ਸੋ ਇਥੋਂ ਉਨ੍ਹਾਂ ਦਾ ਜਿਹੜਾ ਮਤਭੇਦ ਹੈ ਸਾਹਮਣੇ ਆਇਆ ਹੈ। ਤਾਂ ਚਲੋ ਇਹ ਜਿਹੜਾ ਪੋਲੀਟਿਕਸ ਹੈ ਚੱਲਦੀ ਰਹਿਣੀ ਹੈ ਤੇ ਕਿਸਾਨਾਂ ਨੂੰ ਮਿਲੇਗਾ ਸਸਤਾ ਕਰਜ਼ਾ, ਇਹ ਵੀ ਇਕ ਅੱਜ ਫਰੰਟ ਪੇਜ ਤੇ ਖ਼ਬਰ ਲੱਗੀ ਹੈ। ਕੇਂਦਰੀ ਕੈਬਨਿਟ ਦਾ ਫੈਸਲਾ, ਵੇਲੇ ਸਿਰ ਫਸਲੀ ਕਰਜ਼ਾ ਮੋੜਨ ਤੇ ਲੱਗੇਗਾ 4% ਵਿਆਜ, 3 ਲੱਖ ਰੁਪਏ ਤੱਕ ਕਰਜ਼ੇ ਤੇ ਸਬਸਿਡੀ ਦੀ ਸਕੀਮ ਜਾਰੀ। ਇਹ ਮੈਨੂੰ ਥੋੜੀ ਜਿਹੀ ਸੈਂਸੇਬਲ ਗੱਲ ਲੱਗਦੀ ਆ ਜਿਹੜੀ ਗੁਰਸੇਵਕ, ਕਿ ਜਿਹੜਾ ਕਰਜ਼ਾ ਹੁੰਦਾ ਨਾ, ਐਕਚੁਲੀ ਕਰਜ਼ਾ ਨਹੀਂ ਹੁੰਦਾ, ਉਹ ਲਿਮਿਟ ਹੁੰਦੀ ਹੈ ਕਿ ਉਹ ਲਿਮਿਟ ਬਣਾ ਦਿੱਤੀ ਜਾਵੇ ਉਸਦੇ ਉੱਤੇ, ਮਤਲਬ ਜੇ ਤਾਂ ਉਹ ਸਮੇਂ ਸਿਰ ਮੋੜ ਜਾਓ ਤਾਂ ਉਹ ਸਲੈਬ ਹੋਣੀ ਚਾਹੀਦੀ ਤਾਂ ਥੋੜਾ ਵਿਆਜ ਪਏਗਾ, ਜੇ ਨਾ ਮੋੜੋ ਤਾਂ ਵੱਧ ਵਿਆਜ ਪਏਗਾ। ਸੋ ਇਸ ਤਰ੍ਹਾਂ ਦੀ ਜਿਹੜੀ ਸਕੀਮਾਂ ਹੈ ਉਹ ਲਿਆਉਣੀਆਂ ਚਾਹੀਦੀਆਂ ਨੇ, ਲੋੜ ਹੁੰਦੀ ਹੈ ਫਾਈਨੈਂਸ ਦੀ ਬਹੁਤ, ਖਾਸ ਕਰਕੇ ਫਸਲ ਚੱਕਣ ਵੇਲੇ, ਕਿਉਂਕਿ ਅਸੀਂ ਅਕਸਰ ਅਸੀਂ ਵੀ ਕਿਸਾਨੀ ਨਾਲ ਇੱਥੇ ਜੂਝ ਰਹੇ ਹਾਂ, ਅਸੀਂ ਵੀ ਕਿਸਾਨ ਹੀ ਹਾਂ, ਕਿ ਜਦੋਂ ਪਿਕਿੰਗ ਹੋਣੀ ਹੁੰਦੀ ਹੈ ਇੱਥੇ, ਕੋਈ ਹਾਰਵੈਸਟਿੰਗ ਹੋਣੀ ਹੁੰਦੀ ਹੈ, ਤਾਂ ਜਿਹੜੀ ਸਾਰੀ ਕੋਸਟ ਹੈ ਉਹ ਪਹਿਲਾਂ ਦੇਣੀ ਪੈਂਦੀ ਹੈ, ਵੀਕ ਦੀ ਵੀਕ ਦੇਣੀ ਪੈਂਦੀ, ਹਫ਼ਤੇ ਦੀ ਹਫ਼ਤੇ ਆਪਣੇ ਪਿਕਰਸ ਨੂੰ, ਆਪਣੇ ਹਾਰਵੈਸਟਰਸ ਨੂੰ ਉਹ ਪੇ ਕਰਨੀ ਪੈਂਦੀ ਹੈ। ਪਰ ਜਿਹੜੀ ਫਸਲ ਦੀ ਕੀਮਤ ਹੈ ਉਹ ਮੰਡੀ ਦੇ ਵਿੱਚ ਜਾਏਗੀ, ਵਿਕੇਗੀ, ਤਾਂ ਉਹਦੀ ਜਿਹੜੀ ਰਿਟਰਨ ਹੈ ਉਹ 3 ਹਫ਼ਤੇ ਬਾਅਦ ਆਉਂਦੀ ਹੈ। ਸੋ 3 ਹਫ਼ਤੇ ਦਾ ਜਿਹੜਾ ਖਰਚਾ ਆ ਪਿਕਿੰਗ ਦਾ ਉਹ ਐਡਵਾਂਸ ਦੇ ਵਿੱਚ ਦੇਣਾ ਪੈਂਦਾ, ਐਕਚੁਲੀ 4 ਹਫ਼ਤੇ ਦਾ ਹੀ ਦੇਣਾ ਪੈਂਦਾ। ਸੋ ਉਹ 4 ਹਫ਼ਤੇ ਦਾ ਜਿਹੜਾ ਬਫਰ ਹੈ ਉਹ ਹੁਣ ਡਿਪੈਂਡ ਕਰਦਾ ਤੁਹਾਡਾ ਕਿੱਡਾ ਕੁ ਬਿਜ਼ਨਸ ਹੈ, ਹਨਾ। ਤੇ 4 ਹਫ਼ਤੇ ਦੇ ਵਿੱਚ ਹੁਣ ਇੱਥੇ ਕਈ ਕਿਸਾਨ ਨੇ, ਉਨ੍ਹਾਂ ਦਾ ਤਾਂ 50-50 ਹਜ਼ਾਰ ਹਫ਼ਤੇ ਦਾ ਖਰਚਾ ਬਣ ਜਾਂਦਾ, $2-2.5 ਲੱਖ, ਮਤਲਬ 4 ਹਫ਼ਤਿਆਂ ਦਾ ਬਣ ਜਾਂਦਾ ਪਿਕਿੰਗ ਕੋਸਟ। ਸੋ ਇੰਨਾ ਜਿਹੜਾ ਪੈਸਾ ਆ ਤੁਹਾਡੇ ਕੋਲ ਐਡਵਾਂਸ ਪਿਆ ਹੋਣਾ ਚਾਹੀਦਾ, ਤਾਂ ਤੁਹਾਡੀ ਫਸਲ ਟੁੱਟੇਗੀ, ਉਹ ਟੁੱਟ ਕੇ ਫੇਰ ਉਹ ਵਾਪਸ ਤੁਹਾਨੂੰ ਪੈਸੇ ਉਹਦੇ ਆਉਣਗੇ, ਖੈਰ ਆਮਦਨ ਆਏਗੀ। ਸੋ ਇਹ ਸੀ ਕਿਸਾਨੀ ਦੇ ਨਾਲ ਸੰਬੰਧਿਤ ਖ਼ਬਰਾਂ ਜਿਹੜੀਆਂ, ਕਿ ਕਿਉਂਕਿ ਹੁਣ ਕਿਸਾਨ ਲਹਿਰ ਚੱਲ ਰਹੀ ਹੈ, ਕਿਸਾਨਾਂ ਨੂੰ ਲੋਲੀਪੋਪ ਵੀ ਦਿੱਤੇ ਜਾਣੇ ਆ, ਪਰ ਜਿਹੜੇ ਕਿਸਾਨ ਨੇ ਨਾ ਉਹ ਇਹਦੀ ਸਕੀਮਾਂ ਦਾ ਸਹੀ ਫਾਇਦਾ ਕਿੱਦਾਂ ਉਠਾ ਸਕਦੇ ਨੇ, ਉਹ ਉਨ੍ਹਾਂ ਨੂੰ ਥੋੜਾ ਜਿਹਾ ਆਪਣੇ ਆਪ ਨੂੰ ਐਜੂਕੇਟ ਕਰਨ ਦੀ ਲੋੜ ਹੈ। ਤਾਂ
ਜੀ ਮੈਂ
ਹਾਂਜੀ
ਹਾਂਜੀ ਭਾਈ, ਮੈਂ ਥੋੜਾ ਵਾਧਾ ਕਰਨਾ ਚਾਹੁੰਗਾ ਕਿ ਅਸੀਂ ਲਾਸਟ ਈਅਰ ਨਾ ਇੰਟਰਵਿਊ ਵੀ ਕੀਤੀ ਸੀ ਇੱਕ ਸੈਕਟਰੀ ਦੀ, ਸੋਸਾਇਟੀ ਸੈਕਟਰੀ ਦੀ, ਜੋ ਕਿ ਸਾਡੇ ਪਿੰਡ ਵਿਚ ਡਿਊਟੀ ਕਰਦੇ ਨੇ, ਤੇ ਪੰਜਾਬ ਦੇ ਵਿਚ ਇੰਡੀਆ ਦੇ ਵਿਚ ਵੀ ਜਿਹੜੀਆਂ ਇੱਥੇ ਫੈਸਿਲਿਟੀਜ਼ ਮਿਲਦੀਆਂ ਕ੍ਰੈਡਿਟ ਦੀਆਂ, ਮੈਨੂੰ ਪਤਾ ਨੀ ਫਾਰਮਰਸ ਨੂੰ ਕਿੰਨੀਆਂ ਕੁ ਮਿਲਦੀਆਂ ਇੱਥੇ, ਪਰ ਉੱਥੇ ਫੈਸਿਲਿਟੀਜ਼ ਮਿਲਦੀਆਂ ਨੇ ਆ, ਰਿਐਲਿਟੀ ਆ, ਪਰ ਅਸੀਂ ਉਹਦੀ ਦੁਰਵਰਤੋਂ ਬਹੁਤ ਕਰਦੇ ਹਾਂ ਪੈਸੇ ਦੀ। ਉਹ ਹੁੰਦੀਆਂ ਤਾਂ ਇਸੇ ਕੰਮਾਂ ਲਈ ਆ ਕਿ ਅਸੀਂ ਪੇ ਕਰ ਸਕੀਏ, ਲੇਬਰ ਨੂੰ ਪੇ ਕਰ ਸਕੀਏ, ਹਾਰਵੈਸਟਰ ਨੂੰ ਪੇ ਕਰ ਸਕੀਏ, ਪਰ ਉਹ ਅਸੀਂ ਨਿੱਜੀ ਵਰਤੋਂ ਲਈ ਆਪਣੇ ਘਰਾਂ ਦੇ ਹੋਰ ਖਰਚਿਆਂ ਲਈ, ਜਿਹੜੇ ਚਾਦਰ ਜਿਹੜੇ ਬਾਹਰ ਪੈਰ ਕੱਢੇ ਹੋਏ ਚਾਦਰ ਤੋਂ, ਹਨਾ, ਉਹਨਾਂ ਵਾਲੇ ਵਰਤੋਂ ਕਰ ਲੈਂਦੇ ਆ, ਜਿੱਦਾਂ ਕਿ ਉਦੋਂ ਹੁੰਦੀ ਸੀ ਲਿਮਿਟ ਅੱਜ ਤੋਂ 8-9 ਸਾਲ ਪਹਿਲਾਂ ਕਿੱਡੇ ਤੇ 50,000 ਦੀ, ਤੇ ਹੁਣ ਉਹ ਵੱਧ ਚੁੱਕੀ ਹੋਣੀ ਆ, ਹਨਾ, ਸਮੇਂ ਸਮੇਂ ਨਾਲ ਵੱਧਦੀ ਆ। ਸੋ ਇਹਨਾਂ ਕੰਮਾਂ ਲਈ ਸਰਕਾਰ ਉੱਥੇ ਵੀ ਕਰਦੀ ਆ, ਤੇ ਉਹਦੀ ਜਿਹੜੀ ਹੁੰਦੀ ਆ ਆਪਣੀ ਵਿਆਜ ਦਰ ਵੀ ਘੱਟ ਹੁੰਦੀ ਆ। ਸੋ ਗਵਰਨਮੈਂਟ ਦਿੰਦੀ ਆ ਫੈਸਿਲਿਟੀ, ਇੱਦਾਂ ਦੀ ਗੱਲ ਨੀ, ਪਰ ਅਸੀਂ ਉਹੀ ਐਜੂਕੇਸ਼ਨ ਦੀ ਗੱਲ ਆ ਕੇ ਮੁੱਕ ਜਾਂਦੀ ਹੈ ਕਿ ਅਸੀਂ ਕਿੰਨੇ ਐਜੂਕੇਟਡ ਆ ਤੇ ਕਿੱਦਾਂ ਵਰਤੋਂ ਕਰਦੇ ਆ ਕਿੱਦਾਂ ਫੈਸਿਲਿਟੀਜ਼ ਲੈਂਦੇ ਆ।
ਬਿਲਕੁਲ ਬਿਲਕੁਲ। ਔਰ ਮੈਨੇਜਮੈਂਟ ਜਿਹੜੀ ਹੈ ਨਾ, ਮੈਨੂੰ ਲੱਗਦਾ ਕਿ ਆਪਣੇ ਜਿਹੜੇ ਬੱਚਿਆਂ ਨੂੰ ਪੜ੍ਹਾਉਂਦੇ ਆ ਉਹਦੇ ਵਿੱਚ ਸਾਨੂੰ ਇਹ ਚੀਜ਼ਾਂ ਸਿੱਖਣੀਆਂ ਚਾਹੀਦੀਆਂ। ਹੁਣ ਪੰਜਾਬ ਦੇ ਵਿੱਚ ਇਹ ਹਾਲਾਤ ਹੋਏ ਕਿ ਪੰਜਾਬੀ PAU ਯੂਨੀਵਰਸਿਟੀ ਬਣੀ ਹੈ ਨਾ, ਉਹਦੇ ਵਿੱਚ ਉਹਨਾਂ ਨੇ ਬਹੁਤ ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕੀਤੀ, ਪਰ ਹੋਇਆ ਕੀ ਕਿ ਜਿਹੜੇ ਕਿਸਾਨ ਦੇ ਜੱਟਾਂ ਦੇ ਮੁੰਡੇ ਸੀ ਜਾਂ ਕਿਸਾਨੀ ਨਾਲ ਰਿਲੇਟਡ ਪਰਿਵਾਰ ਸੀ, ਉਨ੍ਹਾਂ ਦੇ ਮੁੰਡੇ ਕੁੜੀਆਂ ਜਿਹੜੇ ਪੜ੍ਹੇ ਨੇ ਉਹ ਮੁੜ ਕੇ ਆਪਣੇ ਖੇਤਾਂ ਚ ਨਹੀਂ ਗਏ, ਹੈਨਾ, ਦੇ ਨੈਵਰ ਕੇਮ ਬੈਕ। ਉਨ੍ਹਾਂ ਨੇ ਖੇਤਾਂ ਚ ਗਏ ਨੀ, ਉਨ੍ਹਾਂ ਨੇ ਜਾ ਕੇ ਉਨ੍ਹਾਂ ਦੇ ਵਿਚ ਵਾਧਾ ਨੀ ਕੀਤਾ, ਨਾ ਉਨ੍ਹਾਂ ਨੂੰ ਮੈਨੇਜਮੈਂਟ ਸਿਖਾ ਲਈ ਹੈ, ਹੈਨਾ। ਸੋ ਜ਼ਿਆਦਾਤਰ ਜਿਹੜੀ ਦੇਖੋ ਖੇਤੀ ਦੀ ਮੈਨੇਜਮੈਂਟ ਦੇ ਵਿਚ ਕੋਈ ਪ੍ਰੋਬਲਮ ਨੀ, ਝਾੜ ਬਹੁਤ ਵੱਧ ਗਏ ਨੇ, ਜਿਣਸਾਂ ਬਹੁਤ ਵਧੀਆ ਆ ਗਈਆਂ ਨੇ, ਪਰ ਨਾਲ ਦੀ ਨਾਲ ਜਿਹੜਾ ਪੈਸੇ ਦੀ ਸਾਂਭ ਸੰਭਾਲ ਹੈ ਉਹਦੇ ਬਾਰੇ ਵੀ ਐਜੂਕੇਸ਼ਨ ਜਿਹੜੀ ਆ ਉਹ ਵਧੀਆ ਹੋਣੀ ਚਾਹੀਦੀ ਆ। ਆਸਟ੍ਰੇਲੀਆ ਦੇ ਵਿਚ ਇਹੋ ਜਿਹੀ ਫੈਸਿਲਿਟੀ ਹੈਗੀ ਆ ਕਿ ਤੁਸੀਂ ਤੁਹਾਨੂੰ ਜਿਵੇਂ ਇੱਥੇ ਰੂਰਲ ਅਸਿਸਟੈਂਟ ਅਥਾਰਟੀ ਹੈ ਇੱਕ, ਜਿਹੜੀ ਕਿ ਸਮੇਂ ਸਮੇਂ ਸਿਰ ਸਕੀਮਾਂ ਸਰਕਾਰ ਦੀਆਂ ਸਕੀਮਾਂ ਚਲਾਉਂਦੀ ਆ, ਉਹ ਤੁਹਾਨੂੰ ਆ ਕੇ ਦੱਸਦੇ ਨੇ ਤੁਹਾਡੇ ਫਾਈਨੈਂਸ ਕਿੱਦਾਂ ਕੰਟਰੋਲ ਕਰਨੇ ਨੇ, ਕਿੱਦਾਂ ਚੱਲਣਾ। ਖੈਰ ਨਾਲ ਦੀ ਨਾਲ ਆਪਾਂ ਹੋਰ ਖਬਰਾਂ ਵੀ ਸਾਂਝੀਆਂ ਕਰਨੀਆਂ। ਆਪਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਇਕ ਖ਼ਬਰ ਦਿੱਤੀ ਸੀ ਕਿ ਸਿਡਨੀ ਦੇ ਵਿਚ ਕੱਲ ਤਕਰੀਬਨ 4-4.5 ਕਿਲੋ ਚਿੱਟਾ ਫੜਿਆ ਗਿਆ ਤੇ 4 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ, ਜਿਨ੍ਹਾਂ ਦੀ ਕੀਮਤ ਤਕਰੀਬਨ $2 million ਬਣਦੀ ਆ ਆਸਟ੍ਰੇਲੀਆ ਦੀਆਂ ਸੜਕਾਂ ਦੇ ਉੱਤੇ ਅਗਰ ਉਹ ਵੇਚਣੀ ਹੋਵੇ। ਹੁਣ ਦੂਜੇ ਪਾਸੇ ਨਾਲ ਹੀ ਅਸੀਂ ਗੱਲ ਕੀਤੀ ਸੀ ਇੰਦਰਜੀਤ ਜਿਹੜੇ ਕਿ ਇੰਸਪੈਕਟਰ ਨੇ ਪੰਜਾਬ ਪੁਲਿਸ ਦੇ, ਉਨ੍ਹਾਂ ਦੇ ਘਰੋਂ ਉਹ ਵੀ ਗ੍ਰਿਫ਼ਤਾਰ ਹੋਏ ਨੇ ਤੇ ਉਨ੍ਹਾਂ ਦੇ ਘਰੋਂ ਵੀ ਨਸ਼ੇ ਮਿਲੇ ਨੇ, ਚਿੱਟਾ ਮਿਲਿਆ ਤੇ ਨਾਲ ਦੀ ਨਾਲ ਹਥਿਆਰ ਮਿਲੇ ਨੇ। ਤੇ ਹੁਣ ਇਕ ਹੋਰ ਖ਼ਬਰ ਅੱਜ ਦੀ ਫਰੰਟ ਪੇਜ ਤੇ ਲੱਗੀ ਹੈ ਕਿ ਇੰਦਰਜੀਤ ਦੇ ਘਰੋਂ ਮਿਲੀ ਇਕ ਹੋਰ AK-47 ਤੇ ਉਨ੍ਹਾਂ ਦੀ ਤਲਾਸ਼ੀ ਦੇ ਦੌਰਾਨ ਜਿਹੜੀ STF ਦੀ ਟੀਮ ਨੇ AK-47 ਦੋ ਮੈਗਜ਼ੀਨ ਤੇ 30 ਰੌਂਦ ਮਿਲੇ ਆ ਉਹਦੇ ਘਰੋਂ ਤੇ ਮੌਕੇ ਤੇ ਮੌਜੂਦ ਕਿਸੇ ਵੀ ਅਧਿਕਾਰੀ ਨੇ ਇਸ ਬਾਰੇ ਖੁਲਾਸਾ ਨਹੀਂ ਕੀਤਾ, ਪਰੰਤੂ ਬੁੱਧਵਾਰ ਸ਼ਾਮ STF ਜਲੰਧਰ ਰੇਂਜ ਦੇ AIG ਸੁਖਵਿੰਦਰ ਸਿੰਘ ਨੇ ਉਕਤ ਹਥਿਆਰਾਂ ਦੀ ਬਰਾਮਦਗੀ ਦਾ ਖੁਲਾਸਾ ਕੀਤਾ। ਸੋ ਇਹ ਜਿਹੜੇ ਨੇ ਪਰਤਾਂ ਖੁੱਲਣਗੀਆਂ ਹੌਲੀ ਹੌਲੀ ਕਿ ਕਿਸ ਤਰ੍ਹਾਂ ਚੱਲੇ, ਪਰ ਜ਼ਿਆਦਾਤਰ ਸਵਾਲੀਆ ਨਿਸ਼ਾਨ ਹੁਣ ਇਹ ਲੱਗਣਗੇ ਕਿ ਜਿਨ੍ਹਾਂ ਨੂੰ ਇੰਦਰਜੀਤ ਨੇ ਫੜਿਆ ਆ, ਜਿਨ੍ਹਾਂ ਨੌਜਵਾਨਾਂ ਨੂੰ ਜਿਨ੍ਹਾਂ ਤੇ ਕੇਸ ਪਾਏ ਨੇ, ਉਨ੍ਹਾਂ ਦੇ ਕੇਸ ਹੁਣ ਦੁਬਾਰਾ ਹੁਣ ਖੋਲੇ ਜਾਣਗੇ ਕਿਉਂਕਿ ਉਹ ਸਾਰੇ ਸ਼ੱਕ ਦੇ ਘੇਰੇ ਦੇ ਵਿਚ ਆਉਂਦੇ ਨਜ਼ਰ ਆ ਰਹੇ ਨੇ। ਸੋ ਇਹ ਸੀ ਜਿਹੜੀਆਂ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਇਕ ਹੋਰ ਖ਼ਬਰ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਅੱਜ ਤੋਂ ਝੋਨੇ ਦੀ ਲਵਾਈ ਦਾ ਕੰਮ ਜ਼ੋਰ ਸ਼ੋਰ ਨਾਲ ਸ਼ੁਰੂ ਹੋਵੇਗਾ ਜੀ ਪੰਜਾਬ ਦੇ ਵਿਚ। ਸੋ ਗਰਮੀ ਦੀ ਪਰਵਾਹ ਕੀਤੇ ਬਿਨਾਂ ਜੀ ਕਿਸਾਨ ਜਿਹੜੇ ਨੇ ਖੇਤ ਤਿਆਰ ਕਰਨ ਦੇ ਵਿਚ ਡਟੇ ਹੋਏ ਨੇ ਤੇ 2 ਲੱਖ ਏਕੜ ਪੰਜਾਬ ਦੇ ਵਿਚ 2 ਲੱਖ ਏਕੜ ਝੋਨਾ ਜਿਹੜਾ ਲੱਗਣ ਦੇ ਲਈ ਤਿਆਰ ਹੈ ਤੇ ਅਗਲੇ 15-20 ਦਿਨਾਂ ਦੇ ਵਿਚ ਲੱਗੇਗਾ। ਸੋ ਮੈਨੂੰ ਇਹ ਦੱਸੋ ਗੁਰਸੇਵਕ ਕਿ ਪੰਜਾਬ ਦੇ ਵਿਚ ਸਕੂਲ ਦੀਆਂ ਛੁੱਟੀਆਂ ਕਦੋਂ ਸ਼ੁਰੂ ਹੁੰਦੀਆਂ ਨੇ?
ਪੰਜਾਬ ਦੀ ਜੂਨ ਮਹੀਨਾ ਚੱਲ ਰਿਹਾ ਜੀ, ਮੈਨੂੰ ਲੱਗਦਾ ਕਿ ਹੁਣ ਚਿਰ ਹੋ ਗਿਆ, ਪਰ ਸ਼ਾਇਦ 10 ਤਰੀਕ ਤੋਂ ਜਾਂ 11 ਤਰੀਕ ਤੋਂ ਸ਼ੁਰੂ ਹੋ ਜਾਂਦੀ ਸੀਗੀ ਜੂਨ ਚ ਤੇ ਜੁਲਾਈ ਦੇ ਮਿਡ ਤੱਕ ਜਾਂਦੀ ਸੀਗੀ।
ਜੀ ਜੀ, ਚਲੋ ਜੇ ਸੱਜਣਾ ਨੂੰ ਕਿਸੇ ਨੂੰ ਪਤਾ ਹੋਵੇ ਤਾਂ ਮਾੜਾ ਦੱਸਣ ਕਿ ਕਦੋਂ ਇਹ ਛੁੱਟੀਆਂ ਸ਼ੁਰੂ ਹੁੰਦੀਆਂ ਨੇ, ਕਿਉਂਕਿ ਮੈਂ ਥੋੜੀ ਜਿਹੀ ਪਲੈਨਿੰਗ ਕਰ ਰਿਹਾ ਸੀ। ਹੁਣ ਇਹ ਨਾ ਕਹੋ ਮੈਂ ਝੋਨਾ ਲਾਉਣ ਜਾਣਾ, ਵੈਸੇ ਹੀ ਮੈਂ ਸੋਚ ਰਿਹਾ ਸੀ ਅਗਲੇ ਸਾਲ। ਹਾਂ, ਤੇ ਕਿਉਂ ਮੈਂ ਤਾਂ ਝੋਨਾ ਲਾਉਂਦਾ
ਨਹੀਂ
ਨਹੀਂ ਮੈਂ ਇਹ ਨਹੀਂ ਸੀ ਝੋਨਾ ਲਾਉਣ ਬਾਰੇ ਨਹੀਂ ਸੀ ਸੋਚਦਾ, ਜਾਂ ਮੈਂ ਨਿਆਣਿਆਂ ਨੂੰ ਨਹੀਂ ਸੀ ਭੇਜਣਾ ਉੱਥੇ, ਮੈਂ ਤਾਂ ਹੋਰ ਕੁਝ ਸੋਚ ਰਿਹਾ ਸੀ। ਹਾਂ, ਕਿਉਂਕਿ ਉਦੋਂ ਹਾਂ ਜੂਨ ਦੇ ਅੱਧ ਚ ਹੀ ਛੁੱਟੀਆਂ ਸ਼ੁਰੂ ਹੁੰਦੀਆਂ ਸੀ ਬਹੁਤ ਟਾਈਮ ਪਹਿਲਾਂ, ਹੁਣ ਜੇ ਟਾਈਮ ਬਦਲ ਗਿਆ ਹੋਵੇ ਤਾਂ ਮੈਨੂੰ ਪਤਾ ਨਹੀਂ। ਤੇ ਸਮਾਂ ਆਪਣੇ ਕੋਲ ਥੋੜਾ ਰਹਿ ਗਿਆ ਤੇ ਆਪਾਂ ਮੈਸੇਜ ਵੀ ਪੜ ਲਈ ਹੈ ਨਾ, ਮੈਸੇਜ ਵੀ ਕਾਫੀ ਆਏ ਨੇ
ਜੀ। ਆਪਣੇ ਨਾਲ ਜੀ ਸੁਖਜੀਤ ਸਿੰਘ ਸ਼ੈਪਟਨ ਤੋਂ ਜੁੜੇ ਨੇ ਤਾਂ ਉਹ ਕਹ ਰਹੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸਤਿ ਸ੍ਰੀ ਅਕਾਲ ਸੁਖਜੀਤ ਸਿੰਘ ਜੀ, ਸਵਾਗਤ ਕਰਦੇ ਆ ਤੁਹਾਡਾ ਪ੍ਰੋਗਰਾਮ ਦੇ ਵਿਚ। ਕਹਿੰਦੇ ਜੀ ਵੀਰ ਜੀ, ਆਹ ਸੁੱਤੇ ਤੇ ਗ੍ਰਿਫਤ ਖੇਡ ਮੇਲੇ ਚਿੱਟੇ ਤੇ ਗ੍ਰਿਫਤ ਮੇਲੇ ਤੇ ਦੇਖਣਾ ਸੀ ਕਿ ਜਨਤਾ ਕਿੰਨੀ
ਹਾਂਜੀ ਪੀਂਦੀ ਆ,
ਕਿੰਨੀ ਪੀਂਦੀ ਆ,
ਕਿੰਨੀ ਪੀਂਦੀ ਆ। ਬਾਕੀ ਮੇਰੇ ਵੱਲੋਂ ਕਹਿੰਦੇ ਕਿ ਮਸ਼ਵਰਾ ਉਹਨਾਂ ਵੀਰਾਂ ਨੂੰ ਕਿ ਲੌਂਗ ਰੱਖ ਲਓ ਕੋਲ, 2 ਮਹੀਨੇ ਜਦੋਂ ਤਲਬ ਲੱਗੇ ਤਾਂ ਚੱਬ ਲਿਆ ਕਰੋ, ਔਖੀ ਨਹੀਂ ਛੱਡਣੀ ਸਮੋਕ। ਬਾਕੀ ਬਹੁਤ ਵਧੀਆ ਗੱਲ ਹੈ ਜੀ। ਤੇ ਜੇਕਰ ਕਹਿੰਦੇ ਕੋਈ ਵੀਰ ਛੱਡਣਾ ਚਾਹੁੰਦਾ ਤਾਂ ਇਹ ਫਾਰਮੂਲਾ ਕੰਮ ਆਉਂਦਾ, ਬਾਕੀ ਜੇਕਰ ਇਰਾਦਾ ਪੱਕਾ ਹੋਵੇ ਤਾਂ ਕੋਈ ਮੁਸ਼ਕਲ ਨਹੀਂ। ਹਾਂਜੀ, ਚਾਹ ਵੀ ਇੱਦਾਂ ਹੀ ਛੱਡੀ ਜਾਂਦੀ ਆ ਤੇ ਪੀਣ ਵੀ ਇੱਦਾਂ ਛੱਡੀ ਜਾਂਦੀ ਆ, ਸਿਗਰਟਾਂ ਵੀ ਇੱਦਾਂ ਹੀ ਛੱਡੀਆਂ ਜਾਂਦੀਆਂ ਨੇ। ਸੋ ਵਧੀਆ ਫਾਰਮੂਲਾ। ਤੇ ਪਾਲਾ ਬੈਂਸ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹ ਕਹਿੰਦੇ ਨੇ ਕਿ 5 ਜੂਨ ਤੋਂ ਛੁੱਟੀਆਂ ਸ਼ੁਰੂ ਹੁੰਦੀਆਂ ਜੀ। ਚਲੋ ਬਹੁਤ ਬਹੁਤ ਧੰਨਵਾਦ ਜੀ। ਤੇ ਜਸਵਿੰਦਰ ਔਲਖ ਮਲੇਸ਼ੀਆ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਤੇ ਨਾਨਕ ਬੇਕਰੀ ਦੇ ਬਿਸਕੁਟ ਫੇਰ ਹੀ ਖਾ ਹੋਣੇ ਆ, ਪਹਿਲਾਂ ਆਸਟ੍ਰੇਲੀਆ ਆਉਣ ਦਾ ਤਰੀਕਾ ਦੱਸੋ ਜੀ। ਠੀਕ ਹੈ ਜੀ, ਕੋਈ ਨੀ, ਆਪਾਂ ਏਦਾਂ ਕਰੋ, ਤੁਸੀਂ ਪ੍ਰੋਗਰਾਮ ਸੁਣਿਆ ਕਰੋ ਤੇ ਉਹਦੇ ਵਿਚ ਕੋਈ ਨਾ ਕੋਈ ਤਰੀਕਾ ਤੁਹਾਨੂੰ ਲੱਭਿਆ। ਤੇ ਭੁੱਲਰ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, 1 ਜੂਨ ਤੋਂ 5 ਜੁਲਾਈ ਤੱਕ ਹੁੰਦੀਆਂ ਜੀ। ਮੈਨੂੰ ਲੱਗਦਾ ਵੱਖਰੇ ਵੱਖਰੇ ਸਕੂਲਾਂ ਚ ਵੱਖਰਾ ਵੱਖਰਾ ਸਮਾਂ ਹੈ ਹਨਾ। ਬੌਬੀ ਸਿੱਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹ ਵੀ ਆਪਣੇ ਪ੍ਰੈਜੈਂਟਰ, ਉਹਨਾਂ ਨੇ ਕੱਲ ਆਉਣਾ ਆ ਤੇ ਉਹ ਵੀ ਕਹਿ ਰਹੇ ਨੇ ਕਿ ਪ੍ਰੋਗਰਾਮ ਗ੍ਰੇਟ ਹੈ ਤੇ ਇਹ ਪਿਕ ਨੂੰ ਐਕਸਪਲੇਨ ਕਰਨਾ, ਚਾਹ ਦਾ ਕੱਪ ਫ੍ਰੀ ਵਿਦ ਬਿਸਕੁਟ ਤੁਸੀਂ ਦੱਸਤਾ ਜੀ। ਠੀਕ ਹੈ, ਉਹ ਫੋਟੋ ਹੈ ਜੀ, ਮੈਂ ਫੋਟੋ ਸ਼ੇਅਰ ਕਰ ਦਿੰਦਾ। ਵੈਸੇ ਤੁਹਾਨੂੰ ਪਤਾ ਔਰਤਾਂ ਜਦੋਂ ਘਰ ਦੇ ਵਿਚ ਕੇਲੀ ਆ ਜਾਂਦੀਆਂ, ਤੁਹਾਨੂੰ ਪਤਾ ਬਹੁਤ ਰੌਲਾ ਪੈਂਦਾ ਫਿਰ ਘਰ ਦੇ ਵਿਚ, ਉਹ ਚਿਪਕਲੀ ਆ ਗਈ ਚਿਪਕਲੀ ਆ ਗਈ। ਤੇ ਇਕ ਆ ਫੋਟੋ ਆਈ ਆ, ਮੈਂ ਸ਼ੇਅਰ ਉਦਾਂ ਕਰਦਾ ਆ। ਇਹ ਫੋਟੋ ਦੇ ਵਿਚ ਫੋਨ ਤੇ ਮੇਰੇ ਕੁੜੀ ਵਿਚਾਰੀ ਲੱਗੀ ਹੋਈ ਆ ਕਿਸੇ ਨੂੰ, ਤੇ ਪਿੱਛੇ ਚਿਪਕਲੀ ਆ ਗਈ। ਉਹ ਨਾ ਡੋਰ ਦੇ ਉੱਤੇ ਬੈਠੀ ਆ, ਡੋਰ ਦਾ ਹੈਂਡਲ ਆਉਂਦਾ ਨਾ, ਉਹ ਹੈਂਡਲ ਦੇ ਉੱਤੇ ਬੈਠੀ। ਕਿਆ ਬਾਤ ਹੈ ਫੋਟੋ! ਤੇ ਮੈਂ ਕੋਈ ਨੀ, ਮੈਂ ਸ਼ੇਅਰ ਕਰ ਰਿਹਾ ਆਪਣੇ ਸਰੋਤਿਆਂ ਦੇ ਨਾਲ ਬੜੀ ਛੇਤੀ ਹੀ। ਤੇ ਹਾਸੇ ਵਾਲੀ ਫੋਟੋ ਹੈ ਤੇ ਜ਼ਰੂਰ ਇਹਨੂੰ ਦੇਖਣਾ। ਹੋਰ ਵੀ ਸੁਨੇਹੇ ਪੜੋ ਜੀ, ਦੋ ਸੁਨੇਹੇ ਆਪਣੇ ਕੋਲ ਹੋਰ ਨੇ। ਗੁਰਜੀਤ
ਜੀ ਆਪਣੇ ਨਾਲ ਜੀ, ਗੁਰਿੰਦਰ ਸਿੰਘ ਬੈਂਸ, ਉਹ ਵੀ ਆਹੀ ਕਹਿੰਦੇ ਕਿ ਕਹਿੰਦੇ ਨਾਈਸ ਪ੍ਰੋਗਰਾਮ ਚੱਲ ਰਿਹਾ ਜੀ, ਸਵਾਗਤ ਕਰਦੇ ਪਹਿਲਾਂ ਤਾਂ ਇਹਨਾਂ ਦਾ, ਗੁਰਿੰਦਰ ਸਿੰਘ ਬੈਂਸ ਜੀ ਦਾ। ਤੇ ਉਹ ਕਹਿੰਦੇ ਇੰਡੀਆ ਜਦ ਤੱਕ ਪੀਪਾ ਮੁੱਕਦਾ ਨੀ ਸੀਗੇ, ਰੋਟੀ ਵੀ ਚੰਗੀ ਨੀ ਸੀ ਲੱਗਦੀ। ਬਿਲਕੁਲ ਉਹੀ ਗੱਲ ਕਰ ਰਹੇ ਸੀ ਆਪਾਂ ਧਨੀ ਸਾਹਿਬ ਨੂੰ ਵੀ, ਕਿ ਬਿਸਕੁਟ ਤਾਂ ਕੋਲੇ ਨਿਗਾਹ ਵਿੱਚ ਰਹਿੰਦੀ ਸੀ ਨਾ ਬਿਸਕੁਟਾਂ ਦੇ ਵਿੱਚ। ਤੇ ਦੂਜਾ ਜੀ ਉਹ ਕਰੈਕਸ਼ਨ ਕਰ ਰਹੇ ਆ, ਜਿਹੜੇ 7 ਤੇ 9 ਦਾ ਆਪਣਾ ਚੱਕਰ ਪਿਆ ਸੀ, ਤਾਂ ਕਹਿੰਦੇ ਵੀ ਮੈਂ 7 ਹੀ ਕਿਹਾ ਸੀਗਾ, ਮੈਂ ਮਤਲਬ ਗੁਰਸੇਵਕ ਦਾਸ,
ਦਾਸ ਦਾਸ ਨੇ 7 ਹੀ ਕਿਹਾ ਸੀ,
ਦਾਸ ਨੇ 7 ਹੀ ਕਿਹਾ ਸੀ। ਖੈਰ ਜੇ 7 ਕਿਹਾ ਸੀ, ਫਿਰ ਮੈਂ ਪਰਥ ਦੀ ਗੱਲ ਕਰ ਰਿਹਾ ਸੀ ਜੀ, ਤੌਰ ਤੇ ਪਰਥ ਬੈਠਾ ਸੀ
ਆਤਮਕ ਤੌਰ ਤੇ,
ਪਰਥ ਮੈਂ ਪਰਥ ਸੀਗਾ।
ਠੀਕ ਹੈ ਜੀ,
ਫਿਰ ਮੈਂ ਪਰਥ ਗਿਆ ਹੋਇਆ ਸੀ, ਗੱਲ ਤਾਂ ਹੋ ਨੀ ਸਕਦੇ ਨਾ
ਉੱਥੇ। ਮੈਂ ਆਪ ਜੀ ਦਾ ਦਾਸ ਠੀਕ ਸੀ, ਮੈਂ 7 ਹੀ ਤੈਨੂੰ ਕਹਿ ਰਿਹਾ ਸੀ, ਦਾਸ ਠੀਕ ਸੀ ਉੱਥੇ।
ਠੀਕ ਹੈ ਜੀ, ਸੋ ਇਸ ਤੋਂ ਅੱਗੇ ਜੀ ਆਪਣੇ ਨਾਲ ਮਲਕੀਤ ਬਗਿਆਣਾ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਸਵਾਗਤ ਕਰਦੇ ਹਾਂ ਇਹਨਾਂ ਦਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮਈ ਤੇ ਜੂਨ ਵਿੱਚ ਛੁੱਟੀਆਂ ਹੁੰਦੀਆਂ ਜੀ, ਮਈ ਚ ਚਲੇ ਗਏ ਮਈ ਜੂਨ। ਹਾਂਜੀ, ਤੁਹਾਡੇ ਸਕੂਲ ਚ ਮਈ ਤੇ ਜੂਨ ਹੁੰਦੀਆਂ ਹੋਣਗੀਆਂ ਜੀ? ਸਾਡੇ 10 ਜੂਨ ਨੂੰ ਹੁੰਦੀਆਂ ਸੀ ਤੇ ਜੁਲਾਈ ਤੱਕ ਜਾਂਦੀਆਂ ਸੀ, ਵੱਖੋ ਵੱਖ ਸੀ, ਵੱਖੋ ਵੱਖ ਸਕੂਲਾਂ ਦਾ ਵੱਖੋ ਵੱਖ ਸੀਗਾ ਜੀ, ਸ਼ਾਇਦ ਹੋਰ ਏਰੀਆ ਦੇ ਹਿਸਾਬ ਨਾਲ ਵੀ ਹੋਵੇ ਥੋੜਾ ਬਹੁਤਾ ਵੰਡਿਆ।
ਗੁਰਜੀਤ ਸਿੰਘ ਚਾਲ ਇੱਕ ਲੰਬਾ ਚੌੜਾ ਮੈਸੇਜ ਭੇਜ ਰਹੇ ਨੇ, ਉਹ ਖੈਰ ਨਹੀਂ ਪੜ ਹੋਣਾ, ਪਰ ਇਹ ਫੋਟੋ ਤੁਹਾਡੀ ਹੈ ਜੀ ਗੁਰਜੀਤ ਜੀ, ਥੋੜਾ ਦੱਸਣਾ ਅਸੀਂ ਸ਼ੇਅਰ ਕਰ ਸਕਦੇ ਆ। ਬੌਬੀ ਜੀ ਤੁਹਾਡੀ ਫੋਟੋ ਜਿਹੜੀ ਹੈ ਨਾ, ਉਹ ਮੈਂ ਸ਼ੇਅਰ ਕਰਨੀ ਆ ਤੇ ਸਾਰੇ ਸਰੋਤੇ ਦੇਖ ਸਕਦੇ ਨੇ, ਐਂਡਰਾਇਡ ਐਪ ਦੇ ਵਿਚ ਜੀ ਇਹ ਫੋਟੋ ਲੱਗੀ ਹੋਈ ਆ। ਬਾਕੀ ਨਾ ਇੱਕ ਹੋਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਕਿ ਮਿੰਟੂ ਬਰਾੜ ਹੋਣਾ ਦਾ ਨਾ ਆਰਟੀਕਲ ਆ ਰਿਹਾ ਬੜੀ ਛੇਤੀ, ਤਾਂ ਉਹ ਬਹੁਤ ਇੰਟਰਸਟਿੰਗ ਹੈ, ਉਹ ਜਿਹੜੀ ਨਾ ਆਰਟੀਕਲ ਹੈ ਬਹੁਤ ਇੰਟਰਸਟਿੰਗ ਹੈ। ਉਹਨਾਂ ਨੇ ਆਪਣੇ ਬਾਰੇ ਰੱਖਿਆ ਕਿ ਮੈਂ ਕੀ ਕਰ ਸਕਦਾ ਹਾਂ, ਤੇ ਉਹ ਅੱਜ ਸਵੇਰੇ ਹੀ ਮੇਰੇ ਨਾਲ ਸ਼ੇਅਰ ਕਰ ਰਹੇ ਸੀ ਤੇ ਬੜੀ ਛੇਤੀ ਆ ਰਿਹਾ, ਬਹੁਤ ਹਾਸੇ ਵਾਲਾ ਹੋਊਗਾ ਜੀ, ਮਤਲਬ ਦੂਜਾ ਐਂਗਲ ਕਹਿੰਦੇ ਨਾ, ਦੂਜਾ ਐਂਗਲ ਤੇ ਉਸ ਤਰ੍ਹਾਂ ਦਾ ਹੋਊਗਾ। ਤੇ ਲਓ ਜੀ ਆਪਾਂ ਫਿਰ ਬਸ ਛਾਪ ਦੇਣਗੇ ਬੜੀ ਛੇਤੀ, ਥੋੜੀ ਇੱਦਾਂ ਹੁੰਦੀ ਹੈ ਫਿਰ ਅਸੀਂ ਇੱਕ ਦੂਜੇ ਨੂੰ ਪਹਿਲਾਂ ਸ਼ਿਕਾਇਤ ਕਰਾਉਂਦੇ ਹੁੰਦੇ ਆ, ਪੜਾਉਂਦੇ ਹੁੰਦੇ ਆ, ਤੇ ਜੇ ਕੋਈ ਗਲਤੀ ਹੋ ਜਾਵੇ ਤਾਂ ਆਪਾਂ ਉਹਦੇ ਵਿੱਚੋਂ ਕੱਢ ਦਈਦੀ ਆ, ਤੇ ਉਹ ਬੜੀ ਛੇਤੀ ਆਏਗਾ ਆਰਟੀਕਲ ਮਿੰਟੂ ਬਰਾੜ ਉਹਨਾਂ ਦਾ। ਤੇ ਕੱਲ ਦਾ ਪ੍ਰੋਗਰਾਮ ਜਿਹੜਾ ਬੌਬੀ ਸਿੱਧੂ ਲੈ ਕੇ ਆਣਗੇ, ਬੌਬੀ ਸਿੱਧੂ ਜੀ ਇਨ੍ਹਾਂ ਦਾ ਇਲਾਕਾ ਬਠਿੰਡਾ ਆ ਜਾਂ ਕਿਹੜਾ ਇਲਾਕਾ, ਮਾੜਾ ਪੁੱਛੂਗੇ ਇਨ੍ਹਾਂ ਤੋਂ ਬੌਬੀ ਹੋਣਾ ਤੋਂ?
ਬ੍ਰਿਸਬਨ ਹੈ ਜੀ ਹੁਣ ਤਾਂ।
ਹਾਂਜੀ ਹਾਂਜੀ, ਬ੍ਰਿਸਬਨ ਵੀ ਬੀ ਤੋਂ ਬਠਿੰਡਾ ਹੀ ਆ ਮੈਨੂੰ ਲੱਗਦਾ, ਜਿਸ ਹਿਸਾਬ ਨਾਲ ਤੁਹਾਡੀ ਗੱਲਬਾਤ ਹੈ, ਬਠਿੰਡੇ ਵਾਲਿਆਂ ਨਾਲ ਬਿਲਕੁਲ ਮਿਲਦੀ ਜਲਦੀ ਹੈ ਤੁਹਾਡੀ ਗੱਲਬਾਤ, ਤੁਸੀਂ 9 ਨੂੰ 7 ਕਹੀ ਜਾਂਦੇ ਆ, ਬਿਸਕੁਟ ਡਬੋ ਕੇ ਤੁਹਾਨੂੰ ਨੀ ਖਾਣੇ ਆਉਂਦੇ, ਹੈਨਾ ਕੀ ਕਰੀਏ।
ਹੁਣ ਮੈਂ ਲਿਸਨਰ ਤੁਹਾਨੂੰ ਦੱਸਣਾ ਨੀ ਕਿ ਆਪਣਾ ਇੱਕੋ ਏਰੀਆ ਜੀ,
ਨਹੀਂ ਨਹੀਂ ਸਾਰੇ ਜਿਹੜੇ
ਕਿਸੇ ਨੂੰ ਦੱਸਣਾ ਨੀ ਕਿ ਮੇਰਾ ਤੇ ਅਮਨਦੀਪ ਭਾਜੀ ਦਾ ਇੱਕੋ ਏਰੀਆ,
ਨਹੀਂ ਮੈਂ ਬਠਿੰਡੇ ਦਾ ਨੀ ਹੈਗਾ,
ਸ਼ਹਿਰ ਦੇ ਬੜੇ ਹੋਏ ਆ।
ਹਾਂਜੀ ਹਾਂਜੀ ਚਲੋ,
ਮੈਂ ਦੱਸਿਆ ਕਿ ਸਾਡਾ ਇੱਕੋ ਸ਼ਹਿਰ ਨਵਾਂ ਸ਼ਹਿਰ ਨੀ ਆ, ਦੱਸਿਆ ਨੀ ਕਿਸੇ
ਨੂੰ। ਹਾਂਜੀ ਦੱਸਿਓ ਨਾ ਕਿਸੇ ਨੂੰ ਪਤਾ ਨਾ ਲੱਗ ਜਾਵੇ। ਚਲੋ ਆਪਾਂ ਮੈਨੂੰ ਦਿਓ ਜੀ ਇਜਾਜ਼ਤ ਤੇ ਜਾਂਦੇ ਜਾਂਦੇ ਆਪਾਂ ਗੀਤ ਵੀ ਫੇਰ ਬਠਿੰਡੇ ਵਾਲਿਆਂ ਦਾ ਹੀ ਲਾਣਾ ਤੇ।
ਜੀ ਬਿਲਕੁਲ
ਜੀ, ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ,
ਸਤਿ ਸ੍ਰੀ ਅਕਾਲ ਜੀ, ਤੇ ਬਾਕੀ ਲਿਸਨਰਸ ਨੂੰ ਵੀ ਬਹੁਤ ਸੋਹਣਾ ਤੁਸੀਂ ਸੁਨੇਹ ਭੇਜੇ, ਬਹੁਤ ਬਹੁਤ ਧੰਨਵਾਦ। ਤੇ ਏਦਾਂ ਹੀ ਇੰਜੋਏ ਕਰਦੇ ਲਾਈਫ ਬਤੀਤ ਕਰੋ ਜੀ, ਹਾਸੇ ਠੇਠੇ, ਤੇ ਕੋਸ਼ਿਸ਼ ਕਰੋ ਬਿਸਕੁਟ ਨਾ ਟੁੱਟਣ ਤੁਹਾਡੇ ਚਾਹ ਦੇ ਵਿਚ, ਕੋਸ਼ਿਸ਼ ਕਰਨੀ ਤੁਸੀਂ। ਤੇ ਜੇਕਰ ਕੋਈ ਸਕਸੈਸ ਹੁੰਦਾ ਹੈ, ਬਚਾ ਰੱਖਦਾ ਹੈ ਆਪਣਾ, ਤਾਂ ਵੀਡੀਓ ਬਣਾ ਕੇ ਸੈਂਡ ਕਰੋ ਸਾਨੂੰ। ਤੇ ਜਿਹੜੇ ਵਿਚਾਰ ਦੀ ਗੱਲ ਚੱਲੀ ਸੀਗੀ, ਤੇ ਕੋਸ਼ਿਸ਼ ਕਰਿਆ ਕਰੋ, ਜਿੱਦਾਂ ਕਿ ਹਰ ਵਾਰ ਸਾਡੀ ਹੁੰਦੀ ਹੈ ਕੋਸ਼ਿਸ਼, ਕਿ ਅਧੂਰਾ ਗਿਆਨ ਨਾ ਲੈ ਕੇ ਸਿਰ ਤੇ ਰਹੀਏ, ਤੇ ਕੋਸ਼ਿਸ਼ ਕਰੀਏ ਓਪਨ ਰਹੀਏ, ਵੀ ਸ਼ੁਡ ਓਪਨ ਰਹੀਏ ਕਿ ਜਿੱਥੋਂ ਸਿੱਖਣ ਨੂੰ ਮਿਲਦਾ ਸਿੱਖੀਏ, ਪਰ ਉਹਦੀ ਪੜਤਾਲ ਜ਼ਰੂਰ ਕਰੀਏ ਕਿ ਜੋ ਸਿੱਖ ਰਹੇ ਹਾਂ ਸਹੀ ਵੀ ਆ। ਸੋ ਹਾਸਾ ਠੱਠਾ ਚੱਲਦਾ ਰਹਿਣਾ ਨਾਲ ਨਾਲ, ਇਹ ਵੀ ਜ਼ਰੂਰੀ ਹੈ, ਜ਼ਿੰਦਗੀ ਦਾ ਹਿੱਸਾ ਆ। ਸੋ ਇਸੇ ਤਰ੍ਹਾਂ ਖੁਸ਼ ਰਹੋ, ਫੀਡਬੈਕ ਜ਼ਰੂਰ ਦੇਵੋ, ਤਾਂ ਜੋ ਕਿ ਅਸੀਂ ਸੁਧਾਰ ਲਿਆ ਸਕੀਏ ਆਪਣੇ ਪ੍ਰੋਗਰਾਮ ਦੇ ਵਿੱਚ। ਸੋ ਇਸੇ ਆਸ ਨਾਲ ਜੀ ਮਿਲਦੇ ਹਾਂ ਅਗਲੇ ਹਫ਼ਤੇ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ, ਸੱਤੇ ਦਿਨ ਚੌਵੀ ਘੰਟੇ ਇਸੇ ਤਰ੍ਹਾਂ। ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
ਜਦੋਂ ਪਿੱਛੇ ਲਾਲੀ ਯਾਰ ਕਾਲੀ ਸਾਰਨੀ, ਜੇ ਮੈਂ ਸੱਤ ਲੈ ਬਠਿੰਡੇ ਵਾਲੇ ਯਾਰਨੀ, ਪਹਿਲੀ ਮਹੀਨਾ ਕਰੋ ਲੈਣਗੇ ਫਰਾਰਨੀ, ਜੇ ਮੈਂ ਸੱਤ ਲੈ ਬਠਿੰਡੇ ਵਾਲੇ ਯਾਰਨੀ, ਪਹਿਲੀ ਮਹੀਨਾ ਮਹੀਨਾ ਲੈਣਗੇ ਫਰਾਰ। ਨੀ ਮੈਂ ਕਾਲੀ ਜਾਵਾਂ ਦੇਣ ਮੂਹਰੇ ਪੇਪਰਾਂ ਦੇ ਆਉਣੇ, ਮਟਾਲੀ ਜਾਵਾਂ ਦੇਣ ਮੂਹਰੇ ਪੇਪਰਾਂ ਦੇ ਆਉਣੇ, ਕਾਹਤੋਂ ਫੱਲ ਦੇ ਜਵਾਕ ਸ਼ੇਰਾਂ ਕੋਲੋਂ ਪੜਵਾਉਣੇ, ਤੈਨੂੰ ਛੱਡਣੀ ਪਊਗੀ ਵਿੱਚ ਡਿਗਰੀ, ਕਰਵਾਉਣਾ ਤੇਰਾ ਹੋਜੂ ਬੰਦ ਬਾਰਨੀ, ਜੇ ਮੈਂ ਸੱਤ ਲੈ ਬਠਿੰਡੇ ਵਾਲੇ ਯਾਰਨੀ, ਪਹਿਲੀ ਮਹੀਨਾ ਕਰੋ ਲੈਣਗੇ ਫਰਾਰਨੀ, ਜੇ ਮੈਂ ਸੱਤ ਲੈ ਬਠਿੰਡੇ ਵਾਲੇ ਯਾਰਨੀ, ਪਹਿਲੀ ਮਹੀਨਾ ਮਹੀਨਾ ਲੈਣਗੇ ਫਰਾਰ। ਕਤੀੜ ਨੂੰ ਬਖਾਰਨੀ, ਜੇ ਮੈਂ ਸੱਤ ਲੈ ਬਠਿੰਡੇ ਵਾਲੇ ਯਾਰਨੀ, ਪਹਿਲੀ ਮਹੀਨਾ ਕਰੋ ਲੈਣਗੇ ਫਰਾਰਨੀ, ਜੇ ਮੈਂ ਸੱਤ ਲੈ ਬਠਿੰਡੇ ਵਾਲੇ ਯਾਰਨੀ, ਪਹਿਲੀ ਮਹੀਨਾ ਮਹੀਨਾ ਲੈਣਗੇ ਫਰਾਰ। ਨੀ ਤੂੰ ਲਾਂਬੇ ਦੱਸ ਬਾਬੀ ਵੀ ਚੰਗੀ ਤਰ੍ਹਾਂ ਜਾਣੇ, ਜਿਹਦੀ ਬੁੱਕਣ ਚ ਬਹਿ ਕੇ ਨਿੱਕ ਪਿਆਰ ਦਾ ਤੂੰ ਮਾਣੇ, ਨੀ ਤੂੰ ਲਾਂਬੇ ਦੱਸ ਬਾਬੀ ਵੀ ਚੰਗੀ ਤਰ੍ਹਾਂ ਜਾਣੇ, ਜਿਹਦੀ ਬੁੱਕਣ ਚ ਬਹਿ ਕੇ